ਸਾਡਾ ਅੱਜ ਦਾ ਟੌਪਿਕ ਹੈ ਸਾਡੀ ਸਿਹਤ ਬਾਰੇ। ਅੱਜ ਦੀ ਡੇਟ ਵਿੱਚ ਹਰ ਜਣਾ ਕਾਫੀ ਹੱਦ ਤੱਕ ਆਪਣੀ ਸਿਹਤ ਬਾਰੇ ਅਵੇਅਰ ਹੁੰਦਾ ਜਾ ਰਿਹਾ ਔਰ ਆਪਣੀ ਸਿਹਤ ਨੂੰ ਬਰਕਰਾਰ ਰੱਖਣ ਵਾਸਤੇ ਉਹ ਖਾਣ ਪੀਣ ਦੇ ਨੁਸਖੇ, ਐਕਸਰਸਾਈਜ਼, ਸੈਰ ਔਰ ਹਰ ਵਾਜਿਬ ਢੰਗ ਨੂੰ ਅਡੋਪਟ ਕਰਦਾ ਜਾ ਰਿਹਾ। ਲੇਕਿਨ ਅਸੀਂ ਸੋਚਣਾ ਹੈ ਕਿ ਕੀ ਅਸੀਂ ਇੱਥੇ ਤੱਕ ਮਹਦੂਦ ਰਹਿਣਾ, ਸਾਨੂੰ ਇਸ ਤੋਂ ਵੀ ਅੱਗੇ ਦੀ ਸੋਚ ਸੋਚਣੀ ਹੈ ਜੋ ਕਿ ਸਾਰੀ ਦੁਨੀਆ ਵਾਸਤੇ ਅੱਜ ਬਹੁਤ ਜ਼ਰੂਰੀ ਹੋ ਗਿਆ। ਭਾਵੇਂ ਮੁੱਢ ਕਦੀਮਾਂ ਤੋਂ ਸ਼ੁਰੂ ਤੋਂ ਹੀ ਇਹ ਜ਼ਰੂਰੀ ਸੀ ਲੇਕਿਨ ਅਸੀਂ ਇਹ ਮਾਰਗ ਭੁੱਲ ਗਏ ਸੀ। ਜਿਹੜਾ ਅਸੀਂ ਸ਼ਲੋਕ ਲਿਆ ਹੈ, ਫਰੀਦਾ ਵੇਖ ਕਪਾਹ ਹੈ ਜੇ ਥੀਆ, ਜੇ ਸਿਰ ਥੀਆ ਤਿਲਾਂ, ਕਮਾਦੈ ਅਰ ਕਾਗਦੈ ਕੁੰਨੇ ਕੋਇਲਿਆਂ, ਮੰਦੇ ਅਮਲ ਕਰੀਂਦਿਆਂ ਇਹ ਸਜ਼ਾਏ ਤਿਨਾ। ਹੁਣ ਇਸ ਸਾਰੇ ਸ਼ਲੋਕ ਨੂੰ ਅਸੀਂ ਸਮਝਣ ਵਾਸਤੇ ਪਹਿਲਾਂ ਆਪਣਾ ਇੱਕ ਹਾਜਮਾ ਤਿਆਰ ਕਰਦੇ ਹਾਂ, ਇੱਕ ਐਸੀ ਰੈਸਪੀ ਤਿਆਰ ਕਰਦੇ ਹਾਂ ਜਿਹਨੂੰ ਅਸੀਂ ਆਪਣੇ ਜੀਵਨ ਵੱਲ, ਆਪਣੇ ਅੰਤਰਾਤਮੇ ਵੱਲ ਉਸਦੇ ਭੋਜਨ ਨੂੰ ਵਰਤ ਕੇ ਉਸਨੂੰ ਚੰਗੀ ਸਿਹਤ ਦੇ ਸਕਾਂਗੇ। ਸੋ ਆਓ, ਅਸੀਂ ਸਭ ਬਚਪਨ ਤੋਂ ਆਪਣੇ ਮਾਤਾ ਪਿਤਾ ਕੋਲ, ਉਹਨਾਂ ਦੇ ਪਿਆਰ ਵਿੱਚ, ਉਹਨਾਂ ਦੇ ਪੈਸ਼ਨ ਵਿੱਚ ਪਲਦੇ ਹਾਂ ਔਰ ਹਰ ਮਾਤਾ ਪਿਤਾ ਭਾਵੇਂ ਉਹ ਅਫੋਰਡ ਕਰ ਸਕਦਾ ਹੈ ਭਾਵੇਂ ਅਫੋਰਡ ਨਹੀਂ ਕਰ ਸਕਦਾ, ਉਸਦੀ ਇਹ ਚਾਹਤ ਹੁੰਦੀ ਹੈ ਕਿ ਮੈਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਚੰਗਾ ਪੜ੍ਹਾ ਕੇ ਅੱਛਾ ਸੈਟਲ ਕਰਾਂ। ਅਤੇ ਅਸੀਂ ਸਾਰੇ ਭਾਵੇਂ ਕੋਈ ਬਜ਼ੁਰਗ ਹੈ ਅਤੇ ਭਾਵੇਂ ਕੋਈ ਨੌਜਵਾਨ ਹੈ, ਅਸੀਂ ਸਾਰੇ ਇਸ ਦੌਰ 'ਚੋਂ ਲੰਘਦੇ ਜਾਂਦੇ ਹਾਂ। ਜਿਸ ਮਾਰਗ 'ਤੇ ਫਾਈਨਲੀ ਅਸੀਂ ਟੁਰ ਪੈਂਦੇ ਹਾਂ ਆਪਣੀ ਜ਼ਿੰਦਗੀ ਵਿੱਚ, ਸਾਡੇ ਵਾਸਤੇ ਬਹੁਤ ਜ਼ਰੂਰੀ ਹੋ ਜਾਂਦਾ ਹੈ। ਅਸੀਂ ਅੰਦਰੋਂ ਸਮਝਣ ਲੱਗਦੇ ਹਾਂ ਕਿ ਮੈਂ ਬਿਮਾਰ ਨਾ ਹੋਵਾਂ, ਸਾਨੂੰ ਪ੍ਰਿਓਰਿਟੀ ਹੋ ਜਾਂਦੀ ਹੈ ਉਸ ਗੱਲ ਦੀ ਮਨ ਦੇ ਅੰਦਰ ਕਿ ਮੇਰੀ ਸਿਹਤ ਵਧੀਆ ਹੋਵੇ। ਲੇਕਿਨ ਉਸਨੂੰ ਅਸੀਂ ਪ੍ਰਿਓਰਿਟੀ ਅੰਦਰੋਂ ਚਾਹੁੰਦੇ ਹਾਂ ਦੇਣਾ, ਪਰ ਹੋਰਨਾਂ ਚੀਜ਼ਾਂ ਦੀ ਵੈਲਿਊ ਜ਼ਿਆਦਾ ਸਮਝ ਕੇ ਉਸਨੂੰ ਡੀਵੈਲਿਊ ਕਰ ਦਿੰਦੇ ਹਾਂ। ਇਸ ਕਰਕੇ ਅਸੀਂ ਆਪਣੀ ਸਿਹਤ ਵਾਲੇ ਪੁਆਇੰਟ ਉੱਤੇ ਆਪ ਹੀ ਕੰਟਰਡਿਕਟ ਕਰ ਜਾਂਦੇ ਹਾਂ ਅਤੇ ਉਸਨੂੰ ਅਸੀਂ ਪਹਿਲ ਨਾ ਦੇ ਕੇ ਆਪਣਾ ਮਨ ਪਾਉਂਦਾ ਰਿਜ਼ਲਟ ਪ੍ਰਾਪਤ ਨਹੀਂ ਕਰ ਪਾਉਂਦੇ। ਪ੍ਰੋਬਲਮ ਕਿੱਥੇ ਹੋਰ ਹੁੰਦੀ ਹੈ, ਸੋਲੂਸ਼ਨ ਅਸੀਂ ਕਿਸੇ ਹੋਰ ਪਾਸੇ ਲੱਭਣੇ ਸ਼ੁਰੂ ਕਰ ਦਿੰਦੇ ਹਾਂ। ਇਸ ਤਰ੍ਹਾਂ ਹੀ ਅਸੀਂ ਆਪਣੇ ਜੀਵਨ ਵਿੱਚ ਜਿੱਥੇ ਉਹਦੀ ਲੋੜ ਹੁੰਦੀ ਹੈ ਕੰਮ ਦੂਜੇ ਪਾਸੇ ਕਰਦੇ ਹਾਂ, ਕਿਉਂਕਿ ਉਸ ਨੂੰ ਠੀਕ ਤਰੀਕੇ ਨਾਲ ਡਾਇਗਨੋਸ ਨਹੀਂ ਕੀਤਾ ਗਿਆ। ਜੇ ਠੀਕ ਤਰੀਕੇ ਨਾਲ ਡਾਇਗਨੋਸ ਨਾ ਕੀਤਾ ਜਾਏ ਤਾਂ ਸਾਨੂੰ ਪ੍ਰੋਬਲਮ ਸਾਡੇ ਅੰਦਰ ਰਹਿੰਦੀ ਹੈ ਔਰ ਸਾਨੂੰ ਉਹ ਸਤਾਉਂਦੀ ਰਹਿੰਦੀ ਹੈ, ਜਿਸਦਾ ਕਿ ਸਾਨੂੰ ਕਾਫੀ ਨੁਕਸਾਨ ਹੁੰਦਾ, ਸਾਡੇ ਆਸ ਪਾਸ ਵਾਲਿਆਂ ਨੂੰ ਵੀ ਨੁਕਸਾਨ ਹੁੰਦਾ। ਅਗੇਨ ਇਸ ਗੱਲ ਨੂੰ ਜੇ ਹੋਰ ਸਮਝਣਾ ਹੋਵੇ ਤਾਂ ਇੰਝ ਸਮਝ ਸਕਦੇ ਹਾਂ ਕਿ ਇੱਕ ਵਾਰੀ ਇੱਕ ਬੰਦੇ ਨੂੰ ਪਤਾ ਲੱਗ ਗਿਆ ਸੀ ਕਿ ਮੈਨੂੰ ਦਮਾ ਹੈ, ਮੈਨੂੰ ਖਾਂਸੀ ਹੈ, ਮੈਨੂੰ ਬਲਗਮ ਆਉਂਦੀ ਹੈ। ਉਹ ਡਾਕਟਰ ਕੋਲ ਗਿਆ ਔਰ ਡਾਕਟਰ ਨੇ ਉਹਨੂੰ ਪੁੱਛਿਆ, ਅਤੇ ਤੁਸੀਂ ਕੋਈ ਨਸ਼ਾ ਤਾਂ ਨਹੀਂ ਕਰਦੇ, ਕੋਈ ਸਿਗਰੇਟ, ਕੋਈ ਤੰਬਾਕੂ, ਕੁਛ ਸਮਥਿੰਗ ਸਮਥਿੰਗ, ਕੋਈ ਸਿਗਾਰ? ਤਾਂ ਕਹਿੰਦਾ ਮੈਂ ਹੁੱਕਾ ਪੀਂਦਾ। ਤਾਂ ਡਾਕਟਰ ਨੇ ਕਿਹਾ ਜੇ ਇਹ ਬਿਮਾਰੀ ਠੀਕ ਕਰਨੀ ਹੈ ਤਾਂ ਤੁਸੀਂ ਹੁੱਕੇ ਪਾਣੀ ਤੋਂ ਦੂਰ ਰਹੋ। ਨਾ ਹੀ ਅੰਡਰਸਟੂਡ ਕਿ ਹਾਂ, ਬਿਮਾਰੀ ਠੀਕ ਕਰਨੀ ਹੈ, ਪ੍ਰਿਓਰਿਟੀ ਉਹਦੀ ਬਿਮਾਰੀ ਠੀਕ ਕਰਨਾ ਹੀ ਹੈ। ਉਹਨੂੰ ਦਰਦ ਵੀ ਹੈ, ਉਹ ਦੁਖੀ ਵੀ ਹੈ, ਡਾਕਟਰ ਦੀ ਗੱਲ ਵੀ ਮੰਨ ਗਿਆ। ਪਰ 6 ਮਹੀਨੇ ਬਾਅਦ ਡਾਕਟਰ ਉਹਨੂੰ ਫਿਰ ਮਿਲਿਆ ਤਾਂ ਪੁੱਛਦਾ ਹੈ ਤੁਹਾਡੀ ਤਬੀਅਤ ਠੀਕ ਨਹੀਂ ਹੋਈ, ਤੁਸੀਂ ਹੁੱਕੇ ਪਾਣੀ ਤੋਂ ਦੂਰ ਨਹੀਂ ਰਹੇ? ਉਹ ਕਹਿੰਦਾ, ਡਾਕਟਰ ਸਾਹਿਬ, ਜਿਸ ਦਿਨ ਤੁਸੀਂ ਕਿਹਾ ਸੀ ਮੈਂ ਉਸ ਦਿਨ ਤੋਂ ਹੁੱਕੇ ਪਾਣੀ ਤੋਂ ਦੂਰ ਹਾਂ, ਜੇ ਤੁਹਾਨੂੰ ਮੇਰੇ ਤੇ ਵਿਸ਼ਵਾਸ ਨਹੀਂ ਮੇਰੇ ਘਰ ਚੱਲ ਕੇ ਦੇਖੋ। ਤਾਂ ਉਹਨੇ ਪਤਾ ਹੈ ਕੀ ਕੀਤਾ, ਹੁੱਕਾ ਕੋਲ ਪਿਆ ਹੁੰਦਾ ਹੈ, ਪਾਈਪ ਲੱਗੀ ਹੁੰਦੀ ਹੈ, ਉਸਨੇ ਦੂਸਰੇ ਕਮਰੇ 'ਚ ਹੁੱਕਾ ਰੱਖ ਕੇ ਪਾਈਪ ਲਗਾ ਲਈ। ਹੁੱਕੇ ਪਾਣੀ ਸੇ ਦੂਰ ਹੂੰ ਪਰ ਪੀਤਾ ਹੂੰ। ਬਸ ਐਸੇ ਕੁਛ ਨੁਸਖੇ ਨੇ ਸਾਡੀ ਸਿਹਤ ਦੇ। ਲੇਕਿਨ ਇਸ ਦੁਨੀਆ ਵਿੱਚ ਸਿਹਤ ਦੇ ਬਾਹਰਲੇ ਨੁਸਖਿਆਂ ਬਾਰੇ ਬਹੁਤ ਕੁਝ ਇਜਾਦ ਕੀਤਾ ਗਿਆ, ਪਰ ਅੰਦਰਲੇ ਨੁਸਖਿਆਂ ਬਾਰੇ ਸਾਨੂੰ ਕੁਝ ਪਤਾ ਨਹੀਂ ਹੈ ਕਿ ਅੰਦਰ ਦੀ ਸਿਹਤ ਕੀ ਹੁੰਦੀ ਹੈ। ਪਰ ਅੰਦਰ ਦੀ ਸਿਹਤ ਬਾਰੇ ਜੇਕਰ ਸਾਨੂੰ ਸ਼ਾਇਦ ਧਿਆਨ ਪੈ ਗਿਆ ਤਾਂ ਸਾਡੀ ਬਾਹਰਲੀ ਅਤੇ ਅੰਦਰਲੀ ਦੋਨੋਂ ਸਿਹਤ ਬਰਕਰਾਰ ਰਹਿ ਸਕਦੀਆਂ, ਵਰਨਾ ਬਾਹਰਲੀ ਬਣਾਈ ਸਿਹਤ ਸਾਡੀ ਕਿਸੇ ਕੰਮ ਦੀ ਨਹੀਂ ਰਹੇਗੀ। ਅੱਜ ਅਸੀਂ ਇਸ ਸ਼ਲੋਕ ਨੂੰ ਸਮਝਣ ਵਾਸਤੇ ਇਸ ਸਾਰੀ ਗੱਲ ਨੂੰ ਸਮਝਦੇ ਹਾਂ। ਅਸੀਂ ਬਚਪਨ ਤੋਂ ਪੜ੍ਹਦੇ ਹਾਂ, ਅਸੀਂ ਵੱਡੇ ਹੋ ਕੇ ਕਮਾਉਂਦੇ ਹਾਂ, ਅਤੇ ਕਮਾਉਣ ਤੋਂ ਬਾਅਦ ਸਾਡਾ ਪਰਿਵਾਰ, ਸਾਡੇ ਪਤੀ ਪਤਨੀ ਬੱਚੇ, ਸਾਡਾ ਮਕਾਨ, ਸਾਡਾ ਕਰੀਅਰ, ਸਾਡਾ ਬਿਜ਼ਨਸ, ਸਾਡੀ ਨੌਕਰੀ, ਉਹ ਇੱਕ ਐਸੇ ਪੜਾਅ ਤੇ ਪਹੁੰਚ ਗਿਆ ਕਿ ਵੀ ਆਰ ਸੈੱਟ। ਉਸ ਵੇਲੇ ਇਨਸਾਨ ਦੀ ਫਿਤਰਤ ਹੈ ਕਿ ਇਨਸਾਨ ਜੋ ਇਸਨੇ ਪ੍ਰਾਪਤ ਕੀਤਾ, ਜੋ ਅਚੀਵ ਕੀਤਾ, ਉਸਨੂੰ ਜੀਣਾ ਵੀ ਤੇ ਚਾਹੁੰਦਾ ਹੈ। ਇਸ ਕਰਕੇ ਸੁਭਾਵਕ ਹੀ ਇਨਸਾਨ ਦੇ ਅੰਦਰ ਇਹ ਖਿਆਲ ਆ ਜਾਂਦਾ ਹੈ ਕਿ ਮੈਂ ਲੰਬਾ ਜੀਆਂ, ਮੇਰੀ ਉਮਰ ਲੰਬੀ ਹੋਵੇ। ਇਸ ਕਰਕੇ ਇੱਕ ਦੂਜੇ ਨੂੰ ਵਿਸ਼ ਵੀ ਕਰਦੇ ਹਾਂ, ਆਪਕੀ ਉਮਰ ਲੰਬੀ ਹੋ, ਆਪਕੋ ਮੇਰੀ ਉਮਰ ਲੱਗ ਜਾਏ। ਸੋ ਅਸੀਂ ਹਰ ਮੌਕੇ 'ਤੇ ਇੱਕ ਦੂਜੇ ਨੂੰ ਵਿਸ਼ ਕਰਦੇ ਹਾਂ ਔਰ ਅੰਦਰੋਂ ਚਾਹੁੰਦੇ ਹਾਂ ਕਿ ਮੇਰੀ ਉਮਰ ਲੰਬੀ ਹੋ ਜਾਏ। ਪਰ ਲੰਬੀ ਉਮਰ ਸਾਡੀ ਹੋ ਗਈ ਸਾਡੇ ਸੋਚਣ ਨਾਲ ਕਿ ਹਾਂ ਮੈਂ ਲੰਬਾ ਜੀਣਾ। ਉਹ ਕਿਸ ਤਰ੍ਹਾਂ ਹੋ ਗਈ? ਉਹਦੇ ਵਾਸਤੇ ਅਸੀਂ ਮਨਸੂਬੇ ਬਣਾਏ, ਇਤਨੇ ਪੈਸੇ ਮੈਂ ਆਪਣੇ ਵਾਸਤੇ ਰੱਖਾਂਗਾ, ਇਤਨੇ ਪੈਸੇ ਮੈਂ ਆਪਣੀ ਵੋਟੀ ਵਾਸਤੇ ਰੱਖਾਂਗਾ, ਇਤਨੇ ਮੈਂ ਇੰਝ ਕਰਾਂਗਾ, ਬੁੱਢਾ ਹੋ ਜਾਵਾਂਗਾ ਫਿਰ ਮੇਰਾ ਮਕਾਨ ਹੋਣਾ ਚਾਹੀਦਾ, ਬੁੱਢਾ ਹੋ ਜਾਵਾਂਗਾ ਮੇਰੇ ਖਰਚੇ ਚਾਹੀਦੇ ਨੇ, ਬੁੱਢਾ ਹੋ ਜਾਵਾਂਗਾ ਮੇਰੀ ਬਿਮਾਰੀ ਦੇ ਖਰਚੇ ਚਾਹੀਦੇ ਨੇ, ਬੁੱਢਾ ਹੋ ਜਾਵਾਂਗਾ ਮੇਰੀਆਂ ਕਮਾਈਆਂ ਬੰਦ ਹੋ ਜਾਣਗੀਆਂ ਪਰ ਫਿਰ ਵੀ ਮੈਂ ਆਖਰੀ ਦਮ ਤੱਕ ਖਾ ਸਕਾਂ। ਇਸ ਤਰੀਕੇ ਨਾਲ ਲੰਬੀ ਉਮਰ ਜੀਣ ਦੇ ਸਾਰੇ ਮਨਸੂਬੇ ਅਸੀਂ ਪ੍ਰਾਪਤ ਕਰ ਲਏ। ਦੂਜੇ ਪਾਸੇ ਸਾਨੂੰ ਪਤਾ ਲੱਗਾ ਕਿ ਜਦੋਂ ਲੰਬੀ ਉਮਰ ਜੀਣੀ ਹੈ ਤਾਂ ਹੱਡੀਆਂ ਅੰਦਰੋਂ ਪੱਕੀਆਂ ਹੋਣੀਆਂ ਚਾਹੀਦੀਆਂ, ਸਿਹਤ ਸੋਹਣੀ ਹੋਣੀ ਚਾਹੀਦੀ ਹੈ। ਇਸ ਕਰਕੇ ਸਾਨੂੰ ਕਿਸੇ ਨੇ ਸਿਹਤ ਦੇ ਨੁਸਖੇ ਵੀ ਦੱਸੇ, ਉਹ ਇਹ ਕਿ ਬਦਾਮ ਖਾਓ, ਛੁਆਰੇ ਖਾਓ, ਦੁੱਧ ਪੀਓ, ਘਿਓ ਮੱਖਣ ਖਾਓ, ਵਧੀਆ ਖੁਰਾਕ ਖਾਓ। ਸੋ ਅਸੀਂ ਉਹ ਵੀ ਅਡਾਪਟ ਕਰ ਲਈ ਅਤੇ ਜ਼ਿੰਦਗੀ ਦਾ ਇੱਕ ਐਸਾ ਮੋੜ ਵੀ ਆ ਗਿਆ, ਲਾਈਕ 40 ਤੋਂ ਬਾਅਦ 10 ਬਾਲਤਣ 20 ਸ਼ਰਵਣ 30ਾਂ ਕਾ ਸੁੰਦਰ ਕਹਾਵੇ 40 ਪੁਰ ਹੋਏ 85 ਪੱਗ ਖਿੱਸੇ 60 ਕੇ ਬੁੱਢੇ ਭਾਵ ਹੈ। ਤਾਂ ਇੱਕ ਐਸਾ ਵੀ ਸਮਾਂ ਆ ਗਿਆ ਕਿ ਅਸੀਂ ਇਹ ਦੁੱਧ ਬਦਾਮ ਛੁਆਰੇ ਖਾ ਸਕੀਏ, ਹਜ਼ਮ ਕਰ ਸਕੀਏ ਨਾ ਸਕੀਏ, ਲੇਕਿਨ ਅਸੀਂ ਵਾਈਟਮਿਨਸ ਵੀ ਖਾਣੇ ਸ਼ੁਰੂ ਕਰ ਦਿੱਤੇ। ਸਾਨੂੰ ਸਿਹਤ ਵੱਡੀ ਚਾਹੀਦੀ ਹੈ, ਸਿਹਤ ਚੰਗੀ ਚਾਹੀਦੀ ਹੈ, ਉਮਰ ਲੰਬੀ ਚਾਹੀਦੀ ਹੈ, ਪਰ ਇਹਦੇ ਪਿੱਛੇ ਕੋਈ ਸ਼ਾਇਦ ਪਤਾ ਸਾਨੂੰ ਹੋਵੇ ਜਾਂ ਨਾ ਹੋਵੇ, ਕਿਧਰੇ ਕੋਈ ਐਸਾ ਮਨ ਦੇ ਅੰਦਰ ਡਰ ਹੈ ਕਿ ਮੈਂ ਮਰਾਂ ਨਾ। ਕਹਿ ਅਸੀਂ ਲੰਬੀ ਉਮਰ ਰਹੇ ਹਾਂ ਲੇਕਿਨ ਇਹ ਸੋਚ ਰਿਹਾ ਮੈਂ ਮਰਾਂ ਹੀ ਨਾ। ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਤਿੰਨੀ ਜਨਮ ਜੂਹੇ ਹਾਰਿਆ। ਹੋਇਆ ਕਿ ਇਹ ਤਿਸ਼ਨਾ ਵੱਡਾ ਰੋਗ ਲੱਗਾ ਜੋ ਹੁਣ ਕਮਾਇਆ ਹੈ, ਹੁਣ ਇਹਦੇ ਵਿੱਚ ਮੈਂ ਇਹ ਸਾਰੀ ਮਟੀਰੀਅਲ ਵਰਲਡ ਦੀਆਂ ਚੀਜ਼ਾਂ ਵਿੱਚ ਪੋਜੈਸਿਵ ਹੋ ਗਿਆ, ਇਸਨੂੰ ਪੋਜੈਸਿਵਨੈਸ ਕਹਿੰਦੇ ਨੇ, ਔਰ ਆਪਣੇ ਖਿਆਲਾਂ ਦੇ ਨਾਲ ਓਬਸੈਸਿਵ ਹੋ ਗਿਆ। ਇਹ ਦੋਨੋਂ ਚੀਜ਼ਾਂ ਦੇ ਨਾਲ ਮੈਂ ਐਸਾ ਜੀਣ ਲੱਗਾ ਕਿ ਅੰਦਰ ਮੇਰੇ ਤ੍ਰਿਸ਼ਨਾ ਵੱਧ ਗਈ ਕਿ ਬਸ ਜੋ ਕੁਛ ਹੈ ਮੇਰੇ ਕੋਲ ਛੁੱਟੇ ਨਾ, ਭਾਵੇਂ ਸਿਹਤ, ਭਾਵੇਂ ਪੈਸਾ, ਭਾਵੇਂ ਮੇਰਾ ਪਰਿਵਾਰ। ਇਹ ਤਿਸ਼ਨਾ ਵੱਡਾ ਰੋਗ ਲੱਗਾ ਤੇ ਹੋਇਆ ਕਿ ਮਰਨ ਮਨੋ ਵਿਸਾਰਿਆ। ਮਰਨੇ ਕੀ ਬਾਤ ਮਤ ਕਰਨਾ ਭਾਈ ਸਾਹਿਬ, ਕਿਆ ਸੁਬਹ ਸੁਬਹ ਗੰਦੀ ਬਾਤ ਕਰ ਦੀ, ਕਿਆ ਸੁਬਹ ਸੁਬਹ ਅਰਥੀ ਕੋ ਦੇਖ ਲਿਆ, क्या इतनी गंदी लफ्ज बोल दिया, मरना, मरने की बात मत करना, जब कभी कोई प्यार ही छोड़ना मैं तुमसे पहले, हाय ये बात मत करना, इन घबरा जाते ना असी। सो मरण मनो इशारा, डोंट वॉन्ट टू डाई, कह रहे हैं लंबी उम्र, पर इनडायरेक्टली मन अंदर इच्छा है मरा ना। पर मरा ना ते कुदरत दा सिस्टम है, साइंस दा लॉ है, वो ते पूरा होना ही है। लेकिन लंबी उम्र दे वास्ते असी सोच लिया कि भई मैं लंबा जी सकां, इस करके अपने शरीर नू मैं कायम रखने वास्ते सेहत बनानी है। मैं सोचना इंसान बचपन तो पढ़ के मेहनत करके अपना करियर बनाता है, इतना परिवार बनाता है, तो ये कोई माड़ी सोच नहीं है कि वन वॉन्ट्स टू लिव लॉन्गर। ये अपने विच नहीं है, सुभावक है, वो मन अंदर इच्छा जागती है, मैं इतनी मेहनत की है तो मैं इसनों हंडावा भी। मनुख भी तो मरना नहीं चाहता, लंबी उम्र जीना चाहता है। इतने इतना प्यार है, इतना हर तकड़ी विच स्नेह है, खिच है, इतना सब कुछ इतने लव है, अफेक्शन है, अट्रैक्शन है, कि कोई भी इंसान जिस मर्जी उम्र का हो जाए वो इतों मर के नहीं जाना चाहता। वह भी तो वे परिवार वाले भी भावें एस्कॉर्ट्स है, अपोलो है, ऑल काइंड ऑफ एफर्ट्स करते हैं किसी तरह मरिए ना। और कंट्राडिक्ट कर रहे हैं भी ये दुनिया जी दुखों का घर है, अगर दुखों का घर है तो एवरीबॉडी शुड थिंक मरे कैसे जल्दी से जल्दी। पर बंदे नूं ये अकल है या नहीं है, लेकिन तुसी कदी भी तुहाडे उत्ते मक्खी बैठे ना उन्हों मारन की कोशिश करना, मक्खी नहीं मरना चाहती। मच्छर बारे तो मैं अमेरिका SMS आया, तुम्हें मच्छर ने काटा ये उसका जुनून था, तुमने वहां पर खुजलाया तुम्हारा सुकून था, तुमने मच्छर को मारा मच्छर नहीं मरा क्योंकि उसमें तुम्हारा ही खून था। मच्छर भी तो मरना नहीं चाहता ना। सो ये सुभावक है, जो पैदा होया उसकी मोह ममता है, अटैचमेंट है, वह नहीं मरना चाहता। पर इसनू दुखां दा घर कह के, इसनू पाप कह के, निंदना के लंबा जीण की आस क्यों है? ये मनुख की सुभावक उदा अंदर है, बिल्ट इन है। सो नथिंग टू क्रिटिसाइज अबाउट दैट। पर फरीद जी नू एक गल पुछते हैं, फरीद जी कहते ने बुढ़ा हुआ शेख फरीद, फरीद जी शेख फरीद जी कहते हैं बुढ़ा हुआ शेख फरीद कंबन लगी दे, एक बुढ़ापे का सीन बना रहे हैं। बुढ़ा हुआ शेख फरीद कंबन लगी दे, जे 100 वरिया जीवना, जेकर 100 ईयर्स भी जीना होवे ता भी तू जो मर्जी कर ले, पीतन हो सी खे, तेरा ये तन अल्टीमेटली खत्म हो जाएगा। हुण इहदे विच कोई टेंदियां गल्लां दी गेम नहीं है, कोई डिप्रेशन वाली, कोई उदासी वाली, कोई पैसीमिस्टिक गल नहीं चल रही। दरअसल ये समझाना जा रहे ने कि तू इस करके तेरी यह सेहत अल्टीमेटली खत्म हो जाएगी, तेरी बॉडी कंबन लगेगी, इस करके अज तू फुलेस्ट ऑफ योर लाइफ का बेनीफिट लै लै, रंग माण लै प्यारिया, जां जोबन नौ खुला। तो इस करके फरीद जी सानू समझाना चाहते हैं, पर असी सोच रहे हाँ कि भी मैं तो सारी उम्र यही करते रहना, पर साड़ी कोई लिमिट नहीं है, साड़ी मन की ख्वाहिश की कोई अंत नहीं है, तो सानू पता नहीं है कि सानू कहते पे ने खांद्या खांद्या मूँह कट्ठा कस गया, थक गया मूँह, पैनंद्या सब अंग, सारे ये सारे अंगा उत्ते शरीर ते कपड़े पाए और सारे अंग हंडाए, नानक त्रिग तिना दा जीविया जिन सच ना लगो रंग। जे सानू ये गल समझ आ जाए तो साडा बारला पाना, बारला खाना, बारली सेहत बनाना अते अंदरों रब्बी रंग लग जाना, मीन्स स्पिरिचुअलिटी जीना, ਧਾਰਮਿਕਤਾ ਕੋ ਜੀਣਾ, ਇਹ ਵਾਲੇ ਸਾਨੂੰ ਖੇਡ ਸਮਝ ਆ ਜਾਏਗੀ। ਸਾਡੀ ਲੋਕ ਸੁਖੀ ਹੈ, ਪਰਲੋਕ ਸੁਹੇਲ ਹੋ ਜਾਏਗਾ, ਸਾਡੀ ਬਾਹਰ ਦੀ ਅਤੇ ਅੰਦਰ ਦੀ ਦੋਨੋਂ ਸਿਹਤ ਠੀਕ ਹੋ ਜਾਣਗੀਆਂ। ਕਬੀਰ ਸਾਹਿਬ ਦਾ ਇੱਕ ਸ਼ਬਦ ਹੈ ਗੌੜੀ ਕਬੀਰ ਜੀ, ਜੈ ਕੁਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਭਈ ਮੈਂ ਤਾਰੀ। ਜਿਸ ਕੁਲ ਵਿੱਚ ਪੁੱਤਰ ਨੇ ਜਾਂ ਬੱਚੇ ਨੇ, ਉਸ ਕੁਲ ਦੇ ਜਿਹੜੇ ਪੈਦਾ ਹੋਣ ਵਾਲੀ ਪਨੀਰੀ ਹੈ, ਉਹਨਾਂ ਨੇ ਜੇ ਰੱਬ ਦਾ ਨਾਂ ਨਹੀਂ ਲਿਆ, ਤਾਂ ਕਹਿੰਦੇ ਨੇ ਉਹਨਾਂ ਦੀ ਮਾਂ ਬੱਚਾ ਜੰਮਣ ਤੋਂ ਪਹਿਲਾਂ ਵਿਧਵਾ ਕਿਉਂ ਨਹੀਂ ਹੋ ਗਈ। ਇਹ ਅਰਥ ਮੈਨੂੰ ਥੋੜ੍ਹੇ ਡਿਸਕ੍ਰਿਮੀਨੇਸ਼ਨ ਵਾਲੇ ਲੱਗਦੇ ਨੇ, ਕਿਉਂਕਿ ਮੈਨੂੰ ਇੰਝ ਲੱਗਦਾ ਹੈ ਕਿ ਕੋਈ ਵੀ ਮਾਂ ਦੁਨੀਆ ਦੀ, ਜਿਸ ਮਰਜ਼ੀ ਰਿਲੀਜਨ ਦੀ ਹੋਵੇ, ਭਾਵੇਂ ਆਸਤਕ ਹੋਵੇ ਭਾਵੇਂ ਨਾਸਤਕ ਹੋਵੇ, ਅਮੀਰ ਹੋਵੇ ਗਰੀਬ ਹੋਵੇ, ਕੋਈ ਮਾਂ ਅਤੇ ਕੋਈ ਪਿਤਾ ਕੋਈ ਵੀ ਨਹੀਂ ਚਾਹੁੰਦਾ ਕਿ ਮੇਰਾ ਬੱਚਾ ਮਾੜਾ ਬਣੇ, ਮਾੜੇ ਕਰੈਕਟਰ ਦਾ ਬਣੇ। ਉਹਨੂੰ ਕੀ ਪਤਾ ਹੈ ਕਿ ਬੇਬੀ ਕੈਸਾ ਨਿਕਲੇਗਾ, ਉਹਨੂੰ ਕੀ ਪਤਾ ਕਿ ਬੇਬੀ ਦਾ ਕੀ ਇਨਵਾਇਰਮੈਂਟ ਹੋਏਗਾ ਅਤੇ ਬੇਬੀ ਭੈੜਾ ਬਣ ਜਾਏਗਾ। ਸੋ ਇਹਦੇ ਬਾਰੇ ਮੈਨੂੰ ਇੰਝ ਲੱਗਦਾ ਕਬੀਰ ਸਾਹਿਬ ਇਸ ਗੱਲ ਨੂੰ ਪੂਰਾ ਕਰਨ ਵਾਸਤੇ ਪਹਿਲਾਂ ਆਪਣਾ ਰਹਾਓ 'ਚ ਮੈਸੇਜ ਦਿੰਦੇ ਨੇ। ਰਹਾਓ ਜੈ ਨਰ ਰਾਮ ਭਗਤ ਨਾ ਸਾਧੀ, ਜਨਮਤ ਕਸ ਨੂੰ ਮੂੰਹ ਅਪਰਾਧੀ। ਜੋ ਇਨਸਾਨ ਆਪਣੇ ਜੀਵਨ ਵਿੱਚ ਸੱਚ ਨੂੰ ਨਹੀਂ ਲੈਂਦਾ ਹੈ, ਭਗਤ ਨਾ ਸਾਧੀ ਦਾ ਮਤਲਬ ਵਿਜ਼ਡਮ ਨਹੀਂ ਲੈਂਦਾ, ਸੱਚ ਨੂੰ ਨਹੀਂ ਸਮਝਣ ਦੀ ਕੋਸ਼ਿਸ਼ ਕਰਦਾ, ਇਗਨੋਰੈਂਟ ਰਹਿੰਦਾ ਆਪਣੀ ਸਾਰੀ ਉਮਰ 'ਚ, ਉਹ ਜੈਸਾ ਹੈ ਵੈਸਾ ਨਹੀਂ, ਭਾਵ ਜੀਵਤ ਮੋਇਆ ਹੋਇਆ। ਬਿਨ ਸਤਿਗੁਰ ਸੇਵੇਂ ਖਾਂਦੇ ਪਹਿਨਦੇ ਸੇ ਮੂਏ ਮਰ ਜੰਮੇ ਕੌੜੇ, ਮੀਨਸ ਉਹਦੇ ਬਾਰੇ ਕਹਿ ਰਹੇ ਨੇ ਕਿ ਜਿਸਨੇ ਸੱਚ ਰੂਪੀ ਮਾਂ ਦਾ ਗਿਆਨ ਨਹੀਂ ਲਿਆ। ਸੋ ਮਾਤਾ ਮਾਤ ਪਿਤਾ ਸੰਤੋਖੀ ਕਿ ਅਸੀਂ ਸੈਮੀਨਾਰ ਕਰ ਚੁੱਕੇ ਹਾਂ, ਸਾਡੀ ਸਭ ਇਨਸਾਨਾਂ ਦੀ, ਇਸਤਰੀ ਮਰਦ ਆਦਮੀ ਜਨਾਨੀ ਮੁੰਡਾ ਕੁੜੀ ਲੈਸਬੀਅਨ ਗੇ, ਹਰ ਇਨਸਾਨ ਦੀ ਇੱਕ ਮਾਂ ਹੈ, ਉਹ ਮਾਂ ਹੈ ਬੁੱਧੀ ਮਤ। ਸੋ ਉਸ ਮਤ ਬਾਰੇ ਕਹਿ ਰਹੇ ਨੇ ਕਬੀਰ ਸਾਹਿਬ ਕਿ ਜਿਸ ਦੀ ਮਤ ਚੰਗੀ ਨਹੀਂ, ਉਹ ਇਨਸਾਨ ਦੀ ਮਤ ਉਹਨੂੰ ਭੈੜੀ ਮਤ ਦੇਣ ਤੋਂ ਪਹਿਲਾਂ ਕਿਉਂ ਨਾ ਖਤਮ ਹੋ ਗਈ। ਲੇਕਿਨ ਕਬੀਰ ਸਾਹਿਬ ਦੁਨੀਆ ਦੀ ਨੋਸ਼ਨ ਬਿਆਨ ਕਰ ਰਹੇ ਨੇ ਵੀ ਦੁਨੀਆ ਸਮਝਦੀ ਹੈ, ਜਦੋਂ ਕਦੇ ਵੀ ਸਾਡੇ ਘਰਾਂ ਵਿੱਚ ਬੱਚਾ ਚੰਗਾ ਨਿਕਲੇ ਤਾਂ ਪਿਓ ਕਹਿੰਦਾ ਮੇਰੇ 'ਤੇ ਗਿਆ, ਜਦੋਂ ਵੀ ਕੁਛ ਬੱਚਾ ਮਾੜਾ ਕਰ ਜਾਏ ਇਹਦੀ ਮਾਂ ਦੀ ਗਲਤੀ ਹੈ। ਸੋ ਆਲਵੇਜ਼ ਪੀਪਲ ਥਰੋ ਬਲੇਮਸ ਔਨ ਮਦਰਸ, ਮਾਂ 'ਤੇ ਬਲੇਮ ਲਾ ਦਿੰਦੇ ਨੇ। ਕਬੀਰ ਸਾਹਿਬ ਕਹਿ ਰਹੇ ਨੇ ਜਿਵੇਂ ਦੁਨੀਆ ਵਿੱਚ ਮਸ਼ਹੂਰ ਹੈ ਕਿ ਬਈ ਮਾਂ ਨੇ ਬੱਚਾ ਗਲਤ ਜੰਮਿਆ ਸੀ ਤਾਂ ਉਹ ਮਾਂ ਵਿਧਵਾ ਕਿਉਂ ਨਹੀਂ ਹੋ ਗਈ, ਉਸਦਾ ਨੂਰ ਕਿਉਂ ਨਹੀਂ ਚਲਾ ਗਿਆ, ਲਾਈਕ ਦੈਟ ਸਮਥਿੰਗ ਸਮਥਿੰਗ ਕਹਿੰਦੇ ਰਹਿੰਦੇ ਨੇ। ਪਰ ਕਬੀਰ ਸਾਹਿਬ ਦੁਨੀਆ ਦੀ ਇੱਕ ਨੋਸ਼ਨ ਦੀ ਗੱਲ ਕਰਕੇ ਕਹਿੰਦੇ ਨੇ ਮੇਰੇ ਹਿਸਾਬ ਨਾਲ ਤਾਂ ਹੈ ਕਿ ਜਿਸ ਇਨਸਾਨ ਨੇ ਆਪਣੀ ਬੁੱਧੀ ਰੂਪੀ ਮਤ ਨਹੀਂ ਲਈ ਮਾਤਾ ਕੋਲੋਂ, ਭਾਵ ਗਿਆਨ ਰੂਪੀ ਮਾਤਾ ਮਤ ਕੋਲੋਂ, ਸਰੀਰਕ ਬਾਇਓਲੋਜੀਕਲ ਮਦਰ ਦੀ ਗੱਲ ਨਹੀਂ ਚੱਲ ਰਹੀ ਹੈ, ਸੋ ਆਪਣੀ ਮਾਤਾ ਮਤ ਤੋਂ ਨਹੀਂ ਲਈ, ਉਹ ਮਨੁੱਖ ਅਪਰਾਧੀ ਹੈ। ਤਾਂ ਹੁਣ ਕਹਿੰਦੇ ਨੇ ਕਿ ਹਰ ਮਨੁੱਖ ਆਪਣਾ ਆਪਣਾ ਨਾ ਇੱਕ ਗਰਭ ਧਾਰਨ ਕਰਦਾ ਹੈ। ਇੱਕ ਤਾਂ ਅਸੀਂ ਮਾਂ ਦੇ ਪੇਟ ਵਿੱਚ 9 ਮਹੀਨੇ ਰਹਿੰਦੇ ਹਾਂ, ਮਾਤਾ ਕੇ ਉਦਰ ਮੇਂ ਪ੍ਰਤਪਾਲ ਕਰੇ ਸੋ ਕਿਉਂ ਮਨੁਸਾਰੀ ਹੈ। ਲੇਕਿਨ ਇੱਕ ਜਗ੍ਹਾ ਕਹਿੰਦੇ ਨੇ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ। ਸੋ ਅਸੀਂ ਇੱਥੇ ਵੀ ਇੱਕ ਆਪਣਾ ਦੁਨੀਆ ਦੀਆਂ ਚੀਜ਼ਾਂ ਦੇਖ ਦੇਖ ਕੇ ਅਟਰੈਕਟ ਹੋ ਕੇ ਇੱਕ ਆਪਣੇ ਆਪਣੇ ਗਰਭ ਬਣਾਏ ਹੋਏ ਨੇ, ਹਰ ਕਿਸੇ ਨੇ ਆਪਣੇ ਆਪਣੇ ਗਰਭ ਕ੍ਰੀਏਟ ਕੀਤੇ ਹੋਏ ਨੇ। ਤਾਂ ਇੱਕ ਜਿਸ ਮਤ ਦੇ ਵਿੱਚੋਂ ਅਸੀਂ ਗਰਭ ਕ੍ਰੀਏਟ ਕਰਦੇ ਹਾਂ, ਕਬੀਰ ਸਾਹਿਬ ਕਹਿੰਦੇ ਨੇ ਐਸੇ ਕਿਤਨੇ ਗਰਭ ਹੋਏ ਲੇਕਿਨ ਜੇ ਸੱਚ ਨਾਲ ਨਹੀਂ ਜੁੜੇ। ਇੱਕ ਜਗ੍ਹਾ ਕਹਿੰਦੇ ਨੇ ਜੋਬਨ ਜਾਂਦੇ ਨਾ ਡਰਾਂ ਜੇ ਸ਼ੋ ਪ੍ਰੀਤ ਨਾ ਜਾਏ, ਫਰੀਦਾਂ ਕਿਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕਮਲਾਏ। ਐਸੇ ਕਿਤਨੇ ਬਰਬਾਦ ਹੋਏ, ਦੁਰਮਤ ਸੀ ਉਹਨਾਂ ਕੋਲ, ਚੰਗੀ ਮਤ ਵਾਲੀ ਮਾਂ ਨਹੀਂ ਸੀ। ਸੋ ਦੁਰਮਤ ਵਾਲੇ ਐਸੇ ਕਿਤਨੇ ਬਰਬਾਦ ਹੋਏ, ਉਹਨਾਂ ਦੇ ਬਾਰੇ ਕਹਿੰਦੇ ਨੇ ਕਿ ਇਹਨਾਂ ਦੇ ਵਿੱਚ ਇਹ ਭੈੜੀ ਮਤ ਵਾਲਾ ਆਪਣੇ ਆਪ 'ਤੇ ਢੁਕਾ ਕੇ ਕਹਿ ਰਹੇ ਨੇ ਮੈਂ ਕਿਵੇਂ ਅਲਾਈਵ ਹਾਂ। ਮੀਨਸ ਸਾਨੂੰ ਅਲਰਟ ਕਰ ਰਹੇ ਨੇ ਕਿ ਜੇ ਅਸੀਂ ਇਗਨੋਰੈਂਟ ਹਾਂ ਔਰ ਸੱਚ ਨਹੀਂ ਲੈ ਰਹੇ ਹਾਂ, ਤਾਂ ਅਸੀਂ ਆਪਣੀ ਭੈੜੀ ਮਤ ਵਾਲਾ ਜਿਹੜਾ ਆਪਣਾ ਇੱਕ ਗਰਭ ਧਾਰਨ ਕੀਤਾ ਉਹਦੇ ਵਿੱਚ ਅਸੀਂ ਕਿਸ ਤਰ੍ਹਾਂ ਜਿੰਦੇ ਹਾਂ। ਸੋ ਹੁਣ ਕਬੀਰ ਸਾਹਿਬ ਸਾਨੂੰ ਅੱਜ ਦੇ ਟੌਪਿਕ ਵਾਸਤੇ ਮੈਸੇਜ ਦਿੰਦੇ ਨੇ, ਕਹਿੰਦੇ ਨੇ ਕਹੋ ਕਬੀਰ ਜੈਸੇ ਸੁੰਦਰ ਸਰੂਪ, ਇਸ ਧਰਤੀ ਪਰ ਜਿਤਨੇ ਲੋਕ ਹੈ ਸਾਰੇ ਸੁੰਦਰ ਹੈ, ਆਪਣਾ ਤਨ ਸੰਵਾਰਤੇ ਹੈ ਔਰ ਲਿਪਸਟਿਕ ਵੀ ਲਗਾਤੇ ਹੈ, ਫਰੈਗਰੈਂਸ ਵੀ ਲਗਾਤੇ ਹੈ, ਸ਼ੈਂਪੂ ਵੀ ਆਪਣੇ ਬਾਲੋਂ ਪਰ ਲਗਾਤੇ ਹੈ, ਆਪਣੀ ਬਾਡੀ ਕੇ ਉੱਪਰ ਬਾਡੀ ਲੋਸ਼ਨ ਵੀ ਲਗਾਤੇ ਹੈ, ਆਪਣੇ ਕੋ ਸੰਵਾਰਤੇ ਵੀ ਹੈ, ਸਾਰਾ ਸ਼ਿੰਗਾਰ ਕੋਸਮੈਟਿਕਸ ਕੇ ਬਾਅਦ ਆਪਣੇ ਆਪ ਕੋ ਸੁੰਦਰ ਬਣਾਤੇ ਹੈ। ਪਰ ਕਬੀਰ ਜੀ ਕਹਿੰਦੇ ਨਾਮ ਬਿਨਾਂ ਜੈਸੇ ਕੁਬਜ ਕਰੂਪ, कुबज कहते हैं कुबड़ा, बिना सच के तू है इंसान, कुरूप है, बाहर से सुंदर दिख रहा है तो क्या हुआ। खैर, कबीर साहब के इस टॉपिक तो सानू एक मैसेज होर मिल गया कि सानू बाहरला शरीर ही सिर्फ ठीक नहीं करना है, सानू अंदर बारे कुछ सोचना है। नाओ अगे कहते हैं, हुण असी अगे इस दे बारे कुछ सिमटम्स समझिए कि साढ़े सिमटम्स कितने की ने, शरीरक सिमटम्स बारे अते अंदरूनी। जे असी बाहरों रोगी होंदे हाँ तो शरीरक रोगों के लक्षण सानू बाहर नज़र आने शुरू होते हैं, बुखार हो गया, उल्टी आ गई, या शरीर से कोई स्किन प्रॉब्लम हो गई, या शरीर के जेड़े जेड़े लक्षण ने, भावें असी डॉक्टर नहीं हाँ, साढ़े घर के पढ़े लिखे नहीं हैं, तां वी साढ़े सारे बॉडी के जितने भी लक्षण ने वो सारे नज़र आने शुरू हो जाते हैं। जे सानू उस बीमारी बारे कुछ नहीं पता है बीमारी कितों आई है, तो असी डॉक्टर को जाते हाँ तो वो डॉक्टर भी साढ़े लक्षण देख के सानू डायग्नोज करता है बाहरली, जे बाहरों असी रोगी हाँ। लेकिन सानू ये पता लग गया कि मैं बाहरों रोगी नहीं रहना, इस करके असी कुछ परहेज करना शुरू किया, खाण पीन के सिस्टम नू थोड़ा मॉडरेट किया, और असी डॉक्टर की सलाह मनी, असी सैर करनी शुरू की, अच्छी गल है, असी एरोबिक्स करनी शुरू की, असी प्राणायाम करना शुरू किया, असी योगा करना शुरू किया, ये सब कुछ करके असी बाहरले शरीर नू अचीव करने की कोशिश की, बड़ी अच्छी गल है। लेकिन आज दी डेट विच जिस तरह बाहरली सेहत बनाने वास्ते टीवी तो, मीडिया तो, अखबारों तो, किताबों तो, दुनिया भर के हर पास्यों बॉडी नू स्लिम ट्रिम बना के, वजन घटा के, बॉडी स्लिमिंग दे क्लीनिक्स खोल के, पार्लर्स खोल के मनुख की सेहत नू वधिया बनाया जा रहा, उत्थे अज दी डेट विच ये बहुत जरूरी हो गया है कि मनुख की अंदर की सेहत बनाई जाए, और अंदर की सेहत ना ठीक होने के कारण बाहरली सेहत मनुख की बन गई है। ये भावें कोई भी होवे, बाहरली सेहत वधिया होने के बावजूद ये सड़क ते लोकी सुते होंदे ने उन्हां नूं कारां नाल कुचल दिंदा है, ये सड़क ते जेकर कोई गलत चला रहा होए ते उस नूं गालां कढ़दा है। अंदर की सेहत ठीक नहीं है, बाहरली सेहत बहुत वधिया है। हुण ऐसा बंदा जिदी अंदर दी सेहत ठीक नहीं है, वो बाहरों सुंदर लग रहा, पर कबीर साहब कहते जैसे को कबीर जैसे सुंदर स्वरूप नाम बिना जैसे कुबज करूप, तो वह कुबज करूप की है, साढ़े अंदर अंदरों दुखी, फ्रस्ट्रेशन, क्रोधी, कामी, खुदगर्ज। जो असी यह सारिया साड़िया अंदर दिया वायरस के बारे नहीं जानते हाँ, साड़ी अंदर की सेहत खराब है, वी आर ऑलवेज कंसर्न अबाउट बाहर की सेहत। एक तो कुछ ऐसे ने जिहड़ी अपनी बाहरली सेहत का भी ध्यान नहीं रखते हैं, पर दिनों दिन मेजोरिटी वधदी जा रही है, लोग बाहरली सेहत का ध्यान रखते हैं, और पुराने समय तो सिद्ध जोगी अपनी बाहरली सेहत का ध्यान रखते सन। लेकिन गुरु साहब कह रहे हैं बाणी के अंदर, ग्रह तज बन खंड जाइए, चुण खाइए कंधा, बई तू फल फ्रूट खा लै, सब्जियां खा लै, जंगल ही चला जा, और सब कुछ त्याग के ब्रह्मचारी होके बन जा, पर अज हूं विकार ना छोड़े ही, पापी मन मंदा, तेरा मन ते मंदा है, अंदरों तो तू हेल्दी नहीं है। जेड़ा मनुख अंदरों हेल्दी ना ना होवे, उन्हूं अपनी करतूत बारे पता नहीं है, तो उहदे कारण की होंदा है, वो क्रोधी, कामी, फ्रस्ट्रेटिड, अंदरों दुखी, मानसिक दुखी। हुण होंदा की है, उहदे अंदर आसकी वारिच कहिंदे ने जो जीए होए सो उगवै, जो जी दे अंदर होंदा है, जो मन दे अंदर है ना, जो जीए होए सो उगवै, जो अंदर है वो बाहर निकलता है, वो ही फल फ्रूट का पेड़ बाहर निकलता है। जो जीए होए सो उगवै, मुंह का कहया वाओ, वाओ होंदा हवा दा बुल्ला, बिल्कुल गल कीती उड़ गई, बारों बारों गल की, मुंह का किया वाओ, बीजे बिख मंगे अमृत, वेखो ये नहीं आओ, कैसा अजीब भुलेख है मनुख नू, इंसान बीजदा गलत है और वढ़ना चाहता लोड़े दाख बिजोरियां किकर बीजे जट। बस जे ये गल समझ आ जाए तो असी जे दाख भी जोरिया ही चाहते हाँ, असी जे वधिया अंब ही चाहते हाँ, असी वधिया जे खुड़वानी ही चाहते हाँ, तो फिर असी वधिया खुड़वानी और अंब ही बीजांगे। बस ये खेड समझनी है तो साड़ी अंदर की सेहत भी ठीक हो जाए। सो हुण इहदे बारे सानू अपनी अंदर और बाहर की सेहत बारे दो पॉइंट्स असी बनाए ने, बाहरली सेहत जिसनों असी आउटर बॉडी कहते हैं, तो दूजी है अंदरूनी सेहत इनर बॉडी। इनर बॉडी असी क्रिएट करनी है, जे असी क्रिएट नहीं करते तो वायरस के नाल अपने आप ही एक गलत क्रिएट हो जाती है, जो असी एनवायरमेंट तो लेंदे हाँ, जीन्स तो भी थोड़ी बहुत आ जाती है, और जैसे माहौल असी पले होंगे हाँ, जैसे दोस्तों यार मित्रों में पले होंगे हाँ, जैसे टीवी और लिटरेचर नू देखते रहते हैं, वैसी साड़ी अंदर की एक सेहत बनती जाती है जिड़ी कि बीमार होंगी है। सो अंदरूनी सेहत इनर बॉडी, असी अज के सैमीनार इनर बॉडी की बैड हैल्थ नू करैक्ट हैल्थ करन वास्ते उहदा नाम रख रहे हैं डिवाइन इंटलैक्ट माइंड। सिर्फ चतराई वाली बुद्धि नहीं, माइंड नहीं, डिवाइन इंटलैक्ट वाली बुद्धि। जे साड़ी बैड हैल्थ है बाहरों तो असी डॉक्टर नू पुछदे हाँ, तो बैड हैल्थ जे है अंदरों तो इहदा मतलब साड़ा मन मैला है। नाउ दिस इज डायग्नोज टू अंडरसटैंड कि जे मैनू अंदरों फ्रस्ट्रेशन है, क्रोध है, अज के नौजवान बच्चे भी या जो व्याहे हुए जोड़े भी या जिहड़े असी वड्डे हो गए हाँ, सानू संतोख नहीं है, साढ़े च पेशेंस नहीं है, फ्रस्ट्रेशन बहुत ज़्यादा है, इस करके हर बंदा क्रोधी है, तो यदी निशानी हो गई। इसका डायग्नोज बाहरले डॉक्टरों को नहीं है, सिर्फ धर्म दसदा है कि यदा डायग्नोज है कि मन मैला है, और जे अंदरों बाहरों से चंगी है तो यदा मतलब मन साफ है। हुण पूछना पेगा कि मन की दशा कैसी है। बारला सी जदों कुछ हो जाता है तो डॉक्टर को जाते हैं, वह नर्वस देखता है, बारले बारे पूछता है, तो डायग्नोज करन दी कोशिश करता है साढ़े लक्षण देख के। लेकिन जे असी अंदर और बाहरों से ठीक करनी है तो सब तो पहला अपने आप को पूछना पड़ेगा मन की दशा कैसी है। अगर हमारा मन मैला है तो ये मन के कारण अंदर की सेहत तो खराब ही है और बाहर की सेहत भी खराब होती है, और इसको मेडिकल साइंस आज एक्सेप्ट करने लगी है। एक शब्द आंदा काया रत बो रूप रचाही तिनको दिया सुपने भी नाही। जो अपने शरीर नू बारों बारों पालते रहते हैं लेकिन अंदरों अपने मन की बीमार अवस्था नू नहीं समझते ने, उन्होंने सुपने भी सुख का मतलब है कभी भी सुख चैन नहीं मिलता है, पर वो बारों बारों पढ़ाई करके, उच्ची पढ़ाई करके, वधिया बिजनेस करके, माता पिता की प्रॉपर्टी नू नाल लैके, वधिया दाज लैके या वधिया दाज वाली कुड़ी दे नाल व्याह करा के, हर पासियों जतन बहुत सुख के किए, सुख दे बहुत जतन करते ने, दुख को कियो न कोए, दुख का जतन नहीं करते ने। तो दुख का जतन की हो गया कि जदों तेनू लाइफ इच प्रॉब्लम आएगी उस प्रॉब्लम नू सॉल्व किवें करना है, वो दुख दे बारे उस दे चो लंघना किवें है ताकि तेरी अंदर और बाहर दी सेहत ना खराब होए, उहदा तू कोई जतन ही नहीं किया। इस करके अंदर दी जे डिसऑर्डर है, साइकोसोमैटिक डिसऑर्डर है, मन मैले, सब कुछ मैला। मनुख दा मन जे मैला है तो सब कुछ मैला है, मन मैले सब कुछ मैला, तन धोता है मन अच्छा ना होए। हुण तन धोते दा मतलब सिर्फ इशनान नहीं है, लेकिन उस बारले नहाण तो इलावा तन धोता है मन अच्छा ना होए दे मीनिंग असी आज ये भी ऐड कर लिए कि अगर इंसान तूने अपना तन अच्छा बनाया है, स्लिम ट्रिम है, छाती बड़ी सुंदर चौड़ी है, डोले बहुत वधिया है, और तेरी स्किन भी बहुत जोरदार है, तूने सेहत बार से बहुत अच्छी बना ली, तेरे माँ बाप ने तेरे को बादाम छुहारे चूरी और पंजीरी भी खिला दी, पर ये बार से जो तन बनाया ना, तन तो तय मन अच्छा ना होए। सो तेरी ये बाहर की सेहत को तू अगर बना रहा है मुबारक है, लेकिन मन को साफ कर लेगा तो बाहर की सेहत को एंजॉय कर सकेगा। और अगर बाहर की सेहत सिर्फ तूने योगा प्राणायाम कर लिया, लंबा सो के बदले 1000 जीने की भी तूने अपनी अचीवमेंट कर ली, तो भी अगर बाहर से तन तो होते हैं, मन अच्छा ना होए। काश ये हम सबको समझ में आ जाए। आज बहुत सारा टीवी ते प्रचार होके असी देखते हैं, जदों मैं सवेरे शाम पार्क ही जाता, हर बंदा प्राणायाम करन लग पे, हर बंदा भस्त्रिका प्राणायाम करन लग पे, हर बंदा जितने भी किस्म के प्राणायाम ने, जितने किस्म के कार्डियक प्रॉब्लम नू सॉल्व करन दे वो सब ने, और जितने भी किस्म के शरीर के योगाज ने वो सारे करन लग पे। वेरी गुड आइडिया कि शुक्र है लोग अपनी सेहत का ध्यान ही सी नहीं रखते, सो मीडिया ने लोगों नू हेल्प की। पर फिर भी एक प्रॉब्लम रहती है, वो प्रॉब्लम असी उहदे विच ऐड, उस प्रॉब्लम नू सॉल्व करन वास्ते उस आइडिया विच ऐड कर रहे हैं कि शुक्र है लोगों विच अवेयरनैस की वेव आई कि सेहत असी बाहर की ठीक करनी है, पर हुण मन की सेहत ठीक करनी है। तो जे मन मैले सब कुछ मैला, तन धोता मन अच्छा ना हो, बाहरों बाहरों तन नू बना लैण नाल कहानी नहीं बनेगी। सो मैं इस पॉइंट नू इस तरीके नाल बनाया कि तन नू ठीक करन वास्ते असी पहला इस तन का नाम रख लैंदे हां, तन साडा हमारी ये बॉडी है ना, ये भांडा है, एक बर्तन है। हुण गुरु साहब कहिंदे ने भांडा अच्छा सोए जो तिस पावसी, वो ही बर्तन अच्छा है जो भगवान जी को अच्छा लगता है। भांडा अच्छा सोए जो तिस पावसी, तिस मीन्स गॉड, राम, अल्लाह, वाहिगुरु, खुदा। भांडा अतमलीन, अगर ये मैला है धोता अच्छा ना होई सी, धोण दे नाल चंगा नहीं होएगा। गुरु द्वारे होए सोजी पाए सी, एत द्वारे तोए अच्छा होई सी। हुण इस दा भांडा अंदरों जे मैला है, मन इहदा मैला है, भांडा चंगा नहीं है, और इस मन मैले नूं चंगा भांडा बनाउण वास्ते, साफ करन वास्ते इस नूं एक गुर चाहिए, जिसनों कहते हैं विजडम, जिसनों कहते हैं यूनीवर्सल ट्रुथ, जिसनों कहते हैं सतगुर। दुनिया में गुर बड़े ने लोगों को, किसी नू कार बड़ी सोहनी चलानी आती है, किसी नू कारां ठीक करनिया बड़ी सोहनी आती हैं, किसी नू रोटी बड़ी सोहनी पकानी आती है, किसी नू कुछ, किसी नू कुछ। दुनिया को गुर बड़े सारे ने, पर सतगुर, सतगुर चाहिए इंसान को। सतगुर कोई फिजिकल नहीं होता, सतगुर वो होता है जिसको कोई भी धरती का इंसान अपने ऊपर अप्लाई करके स्पिरिचुअलिटी जी सके। कोई भी मजहब का इंसान, किसी भी स्टेटस का, गरीब अमीर, गोला का गोरा, काला, स्त्री मर्द, लेस्बियन, गे, जो मर्जी, कोई भी इंसान उसको अपने अंदर जी के अपने मन की मैल अगर ठीक कर सके तो उसको सतगुर बोलते हैं। वो सिर्फ रेस्ट्रिक्टेड टू वन मजहब, वन रिलीजन नहीं होता, इसलिए हमने नाम रखा है सतगुर, मीन्स यूनिवर्सल ट्रुथ। फॉर एग्जाम्पल, फरीदा बुरे का भला कर, गुस्सा मन ना हंडाए, देही रोग ना लगे पल्ला सब कुछ पाए। तेरे शरीर नू रोग नहीं लगेगा जे तू है क्रोध दे नाल इस तरह उबलिया ना करे, गुस्सा मन ना हंडाए, तू वैर पाल पाल के अपनी बॉडी नू रियून ना करे। सो दिस इज एप्लीकेबल टू एवरी बॉडी, दैट्स वाई वी कॉल सतगुर मीन्स यूनिवर्सल ट्रुथ। इस यूनिवर्सल ट्रुथ गुरु द्वारा होए सोजी पाए सी, गुरुद्वारा तो एक पाठशाला, एक स्कूल है जिथे बैठ के सतगुर नूं सिखदे हां, लेकिन इसी सारी धरती ते सब जगह कोई भी इंसान कहीं भी अगर विजडम को लेता है, यूनिवर्सल ट्रुथ को लेता है, सच के ज्ञान को अपने जीवन में जीता है, मन साफ करता है, तो उसको कहते हैं गुरु द्वारा होए। गुरु द्वारा होए सो जी पाए सी, एत द्वारा तोए अच्छा होए सी। अगर इस ज्ञान के दरवाजे पे आ जा तू, इसके द्वारा अगर तू अपने अंदर के भांडे को तोए ऐ इंसान, तो तेरा बर्तन अच्छा हो सकता है। सिर्फ बार बार से करता जाएगा तो पाठ पढ़े और वेद विचारे और निवल पोयंगम साधे, पंच जनास्यों संग ना छुटके हो, अधिक अहंग बुद्ध बादे, होर अहंकार बढ़ जाएगा। भावें तू बारले शरीर बनाने का कुछ भी कर, ਤੇ ਭਾਵੇਂ ਤੂੰ ਧਾਰਮਿਕ ਕੋਈ ਵੀ ਕਰਮ ਕਾਂਡ ਕਰ, ਆਦਿਕ ਅੰਗ ਬੁੱਧ ਵਾਦੇ ਪਿਆਰੇ ਇਨ ਵਿਦ ਮਿਲਣ ਨਾ ਜਾਈ। ਇਸ ਤਰੀਕੇ ਸੇ ਤੈਨੂੰ ਵਨਨੈਸ, ਰੱਬ ਨਾਲ ਇੱਕ ਮਿਕਤਾ ਜੀਣੀ ਨਹੀਂ ਆਏਗੀ। ਤੇ ਰੱਬ ਨਾਲ ਇੱਕ ਮਿਕਤਾ ਨੂੰ ਜੀਣ ਵਾਸਤੇ ਸਭ ਤੋਂ ਵਿਚਕਾਰ ਹਰਡਲ ਕੀ ਹੈ? ਮੈਲਾ ਮਨ, ਕੂੜ ਦੀ ਭਾਲ। ਹੁਣ ਕਹਿੰਦੇ ਨੇ ਜੇਕਰ ਇਨਸਾਨ ਲੰਬਾ ਜੀਣਾ ਚਾਹੁੰਦਾ ਹੈ ਤੇ ਕੋਈ ਮਨੋਰਥ ਬਣਾ ਲਵੇ ਨਾ, ਪਰ ਮਨੋਰਥ ਬਣਾ ਕੇ ਸਿਹਤ ਨੂੰ ਬਾਹਰੋਂ ਠੀਕ ਕਰਕੇ ਮਨੋਰਥ ਵੀ ਦੁਨੀਆ ਦੇ ਭਲੇ ਵਾਲਾ ਹੋਵੇ ਤਾਂ ਨਥਿੰਗ ਰੋਂਗ ਇਨ ਇਟ। ਬਾਹਰੋਂ ਤੂੰ ਪ੍ਰਾਣਾਯਾਮ ਵੀ ਕਰ, ਸਿਹਤ ਵੀ ਬਣਾ, ਸੈਰ ਵੀ ਕਰ, ਵਿਟਾਮਿਨ ਖਾ, ਬਦਾਮ ਛੁਆਰੇ ਵੀ ਖਾ, ਸਭ ਕੁਛ ਕਰ, ਪਰ ਤੇਰੇ ਜੀਵਨ ਦਾ ਕੋਈ ਮਨੋਰਥ ਹੋਣਾ ਚਾਹੀਦਾ। ਔਰ ਮਨੋਰਥ ਹੋਣਾ ਚਾਹੀਦਾ ਉਸਾਰੂ, ਕ੍ਰੀਏਟਿਵ, ਸਾਰੀ ਦੁਨੀਆ ਕੇ ਲੀਏ, ਹਿਊਮੈਨਿਟੀ ਕੇ ਲੀਏ, ਸਿਰਫ ਆਪਣੇ ਮਜ਼ਹਬ ਕੇ ਲੀਏ ਨਹੀਂ ਹੈ, ਸਿਰਫ ਆਪਣੇ ਰਿਲੀਜਨ ਕੇ ਲੀਏ ਨਹੀਂ ਹੈ, ਸਿਰਫ ਆਪਣੀ ਕੌਮ ਕੇ ਲੀਏ ਨਹੀਂ, ਸਿਰਫ ਆਪਣੇ ਦੇਸ਼ ਕੇ ਲੀਏ ਨਹੀਂ, ਸਭ ਕੇ ਲੀਏ। ਜਦੋਂ ਸਭ ਦੇ ਵਾਸਤੇ ਹੋ ਜਾਏਗਾ ਨਾ, ਅੱਜ ਮੈਂ ਸਵੇਰੇ 26 ਜਨਵਰੀ 'ਚ ਉਹ ਬੱਚਾ ਪੜ੍ਹ ਰਿਹਾ ਸੀ, ਐਸਾ ਦੇਸ਼ ਹੈ ਮੇਰਾ, ਵੀਰ ਜ਼ਾਰਾ ਦਾ ਗਾਣਾ ਗਾ ਰਿਹਾ ਸੀ, ਹਰ ਮੌਸਮ ਰੰਗੀਲਾ ਐਸਾ ਦੇਸ਼ ਹੈ ਮੇਰਾ, ਇੱਥੇ ਹਰ ਮੌਸਮ ਰੰਗੀਲਾ ਹੈ। ਤਾਂ ਇਹ ਜਿਹੜੀ ਪੈਟਰੀਓਟਿਕ ਫੀਲਿੰਗ ਹੈ ਨਾ, ਇਸ ਪੈਟਰੀਓਟਿਕ ਫੀਲਿੰਗ ਦੇ ਨਾਲ ਸਿਰਫ ਅਸੀਂ ਆਪਣੇ ਭਾਰਤ ਵਾਸਤੇ ਹੀ ਨਹੀਂ ਵਧੀਆ ਸੋਚਣਾ, ਇਹ ਸੋਚਣਾ ਮੈਂ ਭਾਰਤ ਵਿੱਚ ਪੈਦਾ ਹੋਇਆ ਔਰ ਇੱਥੇ ਮੈਨੂੰ ਵਿਜ਼ਡਮ ਪ੍ਰਾਪਤ ਹੋਈ ਹੈ ਔਰ ਇੱਥੇ ਕਿੰਨੇ ਮਜ਼ਮਾਂ ਦੇ ਲੋਕ ਰਹਿੰਦੇ ਨੇ, ਮੈਨੂੰ ਵਿਦਾਊਟ ਡਿਸਕ੍ਰਿਮੀਨੇਸ਼ਨ, ਵਿਦਾਊਟ ਜ਼ਾਤ ਪਾਤ ਦੇ ਵਾਇਰਸ ਤੋਂ ਮੈਨੂੰ ਇਕੁਐਲਿਟੀ ਔਰ ਪਿਆਰ ਜੀਣਾ ਸਿੱਖਿਆ ਮਿਲਿਆ ਅਤੇ ਮੈਂ ਪੂਰੀ ਦੁਨੀਆ ਵਿੱਚ ਦਿਆਂ, ਐਸਾ ਦੇਸ਼ ਹੈ ਮੇਰਾ, ਤਾਂ ਸਾਨੂੰ ਇਹਦਾ ਮਾਣ ਆ ਜਾਏਗਾ। ਅਤੇ ਜੇ ਅਸੀਂ ਆਪਸ ਵਿੱਚ ਨਾਲ ਨਾਲ ਵਾਲੇ ਨਾਲ ਲੜਦੇ ਰਹੀਏ ਔਰ ਆਪਣੇ ਮਜ਼ਹਬ ਵਾਲਿਆਂ ਨਾਲ ਵੀ ਲੜਦੇ ਰਹੀਏ, ਆਪਣੀ ਕੌਮ ਵਾਲਿਆਂ ਨਾਲ, ਆਪਣੇ ਦੇਸ਼ ਵਾਲਿਆਂ ਨਾਲ ਔਰ ਆਪਣੇ ਦੇਸ਼ ਦੇ ਹੋਰ ਲੋਕਾਂ ਨਾਲ ਵੀ, ਜੇ ਅਸੀਂ ਕਮਿਊਨਲ ਹੇਟਰਡ ਵਿੱਚ ਰਹੀਏ ਤਾਂ ਮਨੋਰਥ ਜੀਵਨ ਹੈ। ਸੋ ਮਨੋਰਥ ਬਣਾ ਕੇ ਲੰਬੀ ਉਮਰ ਵਿੱਚ ਜੀਣਾ ਇਜ਼ ਨੋਟ ਬੈਡ ਆਈਡੀਆ, ਲੇਕਿਨ ਮਨੋਰਥਹੀਨ ਹੋਣਾ ਅਤੇ ਹੋਰਨਾਂ ਨੂੰ ਦੁਖੀ ਕਰਕੇ ਲੋਕਾਂ ਦੇ ਦੁੱਖ ਉੱਤੇ ਆਪਣਾ ਸੁੱਖ ਖੜਾ ਕਰਨਾ, ਦਿਸ ਇਜ਼ ਰੀਅਲੀ ਬੈਡ ਆਈਡੀਆ। ਸਾਡਾ ਜਿਹੜਾ ਵੀ ਸੁੱਖ ਕਿਸੇ ਵੀ ਇਨਸਾਨ ਦੇ ਦੁੱਖ ਉੱਤੇ ਖੜਾ ਹੈ, ਇਫ ਵੀ ਹੈਵ ਟੂ ਰਾਈਜ਼, ਪਰ ਰਾਈਜ਼ ਕਰਨ ਵਾਸਤੇ ਕਿਸੇ ਇਨਸਾਨ ਦੇ ਸਿਰ ਉੱਪਰ ਪੈਰ ਰੱਖ ਕੇ ਸਾਨੂੰ ਚੜ੍ਹਨਾ ਪੈਂਦਾ, ਉਹ ਰਾਈਜ਼ ਰਾਈਜ਼ ਨਹੀਂ ਹੈ, ਉਹ ਪਾਤਾਲ ਮੇਂ ਗਿਰਨੇ ਲਾਇਕ ਹੈ। ਪਲੀਜ਼, ਕਾਸ਼ ਮੇਰੇ ਇਸ ਜਜ਼ਬਾਤ ਨੂੰ ਤੁਸੀਂ ਸਮਝ ਸਕੋ ਕਿ ਜੇ ਮਨੋਰਥ ਹੀ ਜੀਵਨ ਹੈ ਔਰ ਦੂਜਿਆਂ ਦੇ ਦੁੱਖਾਂ 'ਤੇ ਮੇਰਾ ਸੁੱਖ ਖੜਾ ਹੈ ਨਾ, ਤਾਂ ਜੇ ਮੇਰੀ ਲੰਬੀ ਉਮਰ ਹੋ ਜਾਏ ਤਾਂ ਇਹ ਬੈਡ ਆਈਡੀਆ ਹੈ ਅਕੋਰਡਿੰਗ ਟੂ ਮੀ। ਡਾਰਵਿਨ ਨੇ ਕਿਹਾ ਸੀ, ਪਰ ਕਿਹਾ ਸੀ ਪਸ਼ੂਆਂ ਬਾਰੇ, ਸਰਵਾਈਵਲ ਆਫ ਦਾ ਫਿਟੈਸਟ। ਇਹ ਡਾਰਵਿਨ ਨੇ ਸਰਵਾਈਵਲ ਆਫ ਦਾ ਫਿਟੈਸਟ ਕਿਹਾ ਸੀ ਪਸ਼ੂਆਂ ਬਾਰੇ, ਕਿ ਪਸ਼ੂ ਇੰਝ ਕਰਦੇ ਸੀ, ਉਹੀ ਪਸ਼ੂ ਜਿੰਦਾ ਰਹਿੰਦਾ ਸੀ ਜਿਹੜਾ ਹੋਰਾਂ ਨੂੰ ਮਾਰ ਕੇ ਆਪਣਾ ਸਰਵਾਈਵਲ ਕਰਦਾ ਸੀ। ਹਮ ਇਨਸਾਨ ਵੀ ਐਸੇ ਕਰ ਰਹੇ ਹਾਂ ਕਿਉਂਕਿ ਹਮਾਰੀ ਬਾਹਰਲੀ ਸਿਹਤ ਕੇ ਸਾਰੇ ਸੁੱਖ ਚਾਹਤੇ ਹੈ, ਹਮ ਜਤਨ ਬਹੁਤ ਸੁੱਖ ਕੇ ਕੀ, ਲੇਕਿਨ ਅੰਦਰ ਕਾ ਮਨ ਹਮਾਰਾ ਖਰਾਬ ਹੈ, ਇਸ ਲਈ ਹਮ ਆਪ ਵੀ ਦੁਖੀ ਹੈ ਔਰੋਂ ਕੋ ਵੀ ਦੁਖੀ ਰੱਖਦੇ ਹਾਂ। ਲਾਸਟ ਨਾਈਟ ਮੈਂ ਈਮੇਲ 'ਤੇ, ਮੈਨੂੰ ਜੁਝਾਰ ਨੇ ਇੱਕ ਈਮੇਲ ਫਾਰਵਰਡ ਕੀਤੀ ਕਿ ਇੱਕ ਬੰਦੇ ਨੂੰ ਆਪਣੀ ਕੌਰਨ ਦੀ ਖੇਤੀ ਵਧੀਆ ਦਾ ਇਨਾਮ ਮਿਲਿਆ, ਦੂਜੀ ਵਾਰੀ ਉਹਦੇ ਪੜੋਸੀ ਖੇਤ ਵਾਲੇ ਨੂੰ ਵੀ ਵਧੀਆ ਇਨਾਮ ਮਿਲਿਆ। ਤਾਂ ਉਹਨੂੰ ਪੁੱਛਿਆ ਗਿਆ ਕਿ ਤੇਰਾ ਇਨਾਮ ਤਾਂ ਬਰਕਰਾਰ ਹੀ ਹੈ, ਤੇਰੇ ਪੜੋਸੀ ਖੇਤ ਵਾਲੇ ਨੂੰ ਵਧੀਆ ਕਿਵੇਂ ਮਿਲਿਆ? ਕਹਿੰਦਾ ਮੈਨੇ ਸੋਚਾ ਅਗਰ ਮੈਂ ਆਪਣੇ ਖੇਤ ਮੇਂ ਬੜੀਆ ਬੀਜ ਕਾ ਉਗਾਊਂਗਾ ਔਰ ਪੜੋਸੀ ਕਾ ਖੇਤ ਅੱਛਾ ਨਹੀਂ ਹੈ ਤੋ ਵਹਾਂ ਸੇ ਜੋ ਕੀਟਾਣੂ ਪੰਛੀ ਔਰ ਆਬੋ ਹਵਾ ਗੰਦੀ ਆਏਗੀ ਤੋ ਮੇਰੀ ਫਸਲ ਕੋ ਵੀ ਖਰਾਬ ਕਰ ਦੇਗੀ, ਇਸ ਲਈ ਮੈਨੇ ਪੜੋਸੀ ਕੋ ਵੀ ਐਡਵਾਈਜ਼ ਕੀਆ ਕਿ ਤੁਮ ਵੀ ਇਹ ਬੜੀਆ ਵਾਲਾ ਬੀਜ ਡਾਲ ਕੇ ਵਧੀਆ ਵਾਲੀ ਛੱਲੀ ਲਗਾ ਲਓ। ਇਸ ਕਰਕੇ ਉਹ ਵੀ ਰਾਈਜ਼ ਕਰ ਗਿਆ। ਅਸੀਂ ਤੇ ਆਪਣਾ ਖੇਤ ਵਧੀਆ ਰੱਖਣ ਵਾਸਤੇ ਪੜੋਸੀ ਦੇ ਉੱਤੋਂ ਵੀ ਦੀਵਾਰ ਤੋੜ ਕੇ ਪਾਣੀ ਲੈ ਲੈਂਦੇ ਹਾਂ। ਜਸਟ ਥਿੰਕ ਅਬਾਊਟ। ਉਹ ਕਹਿੰਦਾ ਜੇ ਪੋਲਨ ਕਰਨ ਦੇ ਨਾਲ ਇਹ ਸਾਰਾ ਸਾਰਾ ਸਿਸਟਮ ਕ੍ਰੀਏਸ਼ਨ ਦਾ, ਬਨਸਪਤੀ ਦਾ, ਗੰਦੀ ਫਸਲ ਤੋਂ ਉੜ ਕੇ ਮੱਖੀ ਮੱਛਰ ਮੇਰੇ ਆਉਣਗੇ, ਉਹ ਗੰਦਾ ਇੱਥੇ ਜਿਹੜੀ ਪੋਲੀਨੇਸ਼ਨ ਕਰ ਜਾਣਗੇ, ਜੋ ਕੁਛ ਵੀ ਉਹ ਨਰ ਮਾਦਾ ਮਿਲਾ ਜਾਣਗੇ, ਮੇਰੀ ਫਸਲ ਵੀ ਖਰਾਬ ਹੋ ਜਾਏਗੀ। ਇਸ ਕਰਕੇ ਮੈਂ ਸੋਚਿਆ ਮੈਂ ਚਾਰੋਂ ਪਾਸੇ ਦੀ ਇਨਵਾਇਰਮੈਂਟ ਠੀਕ ਕਰਾਂ। ਸੋ ਹਮ ਸਭ ਕੁਛ ਚਾਹੀਏ ਕਿ ਹਮ ਕਿਆ ਸਿਰਫ ਆਪਣਾ ਮੰਦਿਰ ਮਸਜਿਦ ਗੁਰਦੁਆਰਾ ਹੀ ਠੀਕ ਕਰੇ, सिर्फ अपना घर ही ठीक करें। हाँ ये चाहिए, लेकिन पड़ोस का भी देखना शुरू करें ना। हूँ इस बारे पशु बिरती छोड़नी है कि सर्वाइवल ऑफ द फिटेस्ट असी नहीं करना, दूजिया के दुखां ते मैं अपना सुख नहीं खड़ा करना। देन दैट इज द बेस्ट साइन कि मैं अपना मैला मन साफ कर रहा। पर असी सोच रहे हों मैं तो मैला मन साफ करना कर्म कांड कर करके, सिर्फ एक किस्म के हठ जोग कर करके। तो गुरु साहब कहते हैं आनंद साहब इज कर्मी सहज न उपजे, कर्म कांड तू कर सकता है पर उन्होंने नाल तेनों सहज नहीं आएगा, पेशेंस नहीं आएगी। कर्मी सहज ना उपजे तेरा मन मैला रहेगा, कर्मी सहज ना उपजे वीण सहजे। और जे तेरे को पेशेंस नहीं है, सहज नहीं है, सहसा ना जाए, तेरा डर नहीं जाएगा। ते डर जदों नहीं जाएगा उसके कारण पता तू की करेगा, तू दूजे लोगों तो डरता रहेगा, तो दूजे लोगों दबाता रहेगा, दूजे लोगों के अगेंस्ट अपने बच्चे को कहेगा सब लोग चोर होते हैं, सारी दुनिया भैड़ी होती है, अपने बस्ते का ख्याल रखना, पेंसिल किसी को मत देना, टिफिन में से रोटी किसी को मत देना, सब लोग चोर होते हैं, भैड़े होते हैं, यही कहेंगे ना। हुण यह गल जेकर असी ठीक तरीके नाल समझ लीए तो सानू सोचना है कि विण सहजे सहसा ना जाए, न जाए सहसा कितै संजम रहे, कर्म कमाए सहसा जियो मलीन है। जिदे अंदर डर होवे, तौखला होवे, डुअलिटी होवे, इग्नोरेंट होवे, उस दुबदा भरे मनुख दे अंदर ना मन मैला हो जाता है। सहसा जियो मलीन है, कित संजम धोता जाए, कैसे धोएं, सवाल पैदा होया। कहने ने मन धोवो शब्द लागो, शब्द लागो मीन्स सतगुर यूनिवर्सल ट्रूथ विजडम दे नाल जुड़ जा, तेरा मन साफ हो जाएगा। असी देखते हैं बाहरों अरोग सुंदर अते शिंगारे, पर अंदरों बेचैन अशांत नाखुश अते मानसिक दुखी, जिसका कारण है कि आज साइकेट्रिक साइंस के अंदर वधदा जा रहा सारा साइकेट्रिक वर्ल्ड, और उन्होंने कारण लोकां दे विचकार पागलपन, शकीजोफ्रेनिया, आत्महत्या और तलाक ते मर्डर वध गए ने। इस करके इस सारी धरती ते अंदर की सेहत ठीक कर लो, ये बलात्कार की कहानी खत्म हो जाएगी। अंदर की सेहत कर ठीक कर लो ताकि लोगों को बाहर से हम सताना छोड़ दें, अंदर की सेहत ठीक कर लो ताकि कम्युनल हेट्रेड खत्म हो जाए। दुनिया दे विच आज बोलबाला पूंजीवाद दा है, जिसनों कहते हैं कैपिटलिज्म, ते कैपिटलिज्म डे बाय डे वधदा जा रहा है। नथिंग रॉन्ग इन इट, मोती तो मंदर उसने रतनी तो होए चढ़ाओ, कस्तूर कुंगू अगर चंदन बटे, पर मत देख भूलां विसरै तेरा चित ना आवे ना। पूंजीवाद वध गया, पर बड़े अफसोस की गल है पूंजीवाद कैपिटलिज्म वधाण वालिया ने यह नहीं सोचा कि मनुख दा टेंशन तनाव चिंता अते असंतोख भी वध गया। सो इस पूंजीवाद ने बहुत मार्केट का बिजनेस से वधाया, पर मनुख के अंदर टेंशन वधी जा रही है। मनुख नू पता ही नहीं है कि मेरा मन मैला हो ही जा रहा है डे बाय डे। मेरे को सैलफोन है, मेरे को कंप्यूटर है, मेरे को वधिया कार है, एयर कंडीशन कार भी है, तो घर भी है, पैसे भी वध तो वध ने, डॉक्टर भी वधी है, इंश्योरेंस भी वधी है, दवाइया भी वधी है, पर फिर भी मनुख दुखी है। और इस मनुख की लाइफ एवरेज 120 साल तो घटती घटती अज 70-80 साल रह गई है, लेकिन यदि 40 और 20 साल की उम्र भी इसको हार्ट अटैक और फ्रस्ट्रेशन हो ही जा रहा है, क्योंकि मनुख मानसिक दुखी है। सो मानसिक दुखी अंदर का रोग है मैला मन, पूंजीवाद। हुण इहदे नाल मैले मन का एक लॉ है कुदरत का, जो जीए होए सो उगवै, जो अंदर होएगा वही ओवरफ्लो करके बाहर आएगा ना। अंदरों ओवरफ्लो की कर रहा है मैले मन की नफरत, अंदरों ओवरफ्लो की कर रहा है दूजियां दा विगाड़, अंदरों ओवरफ्लो की कर रहा है किसी नू देख के खुश ना होना, अंदरों ओवरफ्लो की कर रहा है कि मैं सुखी तां हो सकदा जदों मैं दूजियां नू बर्बाद कर सकां, ते जदों मैं दूजियां नू बर्बाद करके कल्ला बचांगा ते मैनू प्यार कित्थों मिलेगा, मनु ये अखां कित्थों मिलनगियां, मनु ये जप्फी कित्थों मिलेगी। सो फिर तो सारी धरती बड़ी उदास हो जाएगी। इफ वी थिंक दिस वे ਸਾਡੇ ਕੋਲੋਂ ਦੂਸਰਿਆਂ ਦਾ ਵਿਗਾੜ ਕਰਨਾ ਛੁੱਟ ਜਾਏਗਾ, ਸਾਡੇ ਕੋਲੋਂ ਨਿੰਦਾ ਕਰਨ ਵਾਲਾ ਮੈਲਾ ਮਨ ਛੁੱਟ ਜਾਏਗਾ. ਜਸਟ ਕੰਪੇਅਰ ਅਵਰ ਸੈਲਫ ਵਿਦ ਪੁਰਾਤਨ ਰਾਜਾ. ਅੱਜ ਦੀ ਡੇਟ ਵਿੱਚ ਅਸੀਂ ਦੇਖਣਾ ਕਿ ਪੁਰਾਣੇ ਰਾਜੇ ਵਾਂਗੂ ਸਾਡੇ ਸਭ ਦੇ ਕੋਲ ਐਮਪਾਇਰ ਹੈ. ਵੀ ਆਲ ਆਰ ਵੈਰੀ ਰਿਚ, ਵੈਰੀ ਫਿਲਥੀ. ਬੜੇ ਅਸੀਂ ਅਮੀਰ ਹਾਂ, ਲੇਕਿਨ ਅੰਦਰ ਖਾਨੇ ਸਾਡਾ ਮਨ ਮੈਲਾ ਹੈ. ਇਸ ਕਰਕੇ ਧਰਤੀ 'ਤੇ ਲੋਕਾਂ ਦਾ ਜੀਣਾ ਮੁਸ਼ਕਲ ਹੋਈ ਜਾ ਰਿਹਾ, ਸਹਿਸਾ ਡਰ ਫੀਅਰ ਵੱਧਦਾ ਜਾ ਰਿਹਾ. ਔਰ ਦੂਜੇ ਪਾਸੇ ਅਸੀਂ ਆਪਣੀ ਸਿਕਿਉਰਿਟੀ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਇਸ ਪਾਸੇ ਅਸੀਂ ਇਨਸਿਕਿਉਰਿਟੀ ਆਪ ਕਰੀ ਜਾ ਰਹੇ ਹਾਂ. ਵੀ ਹੈਵ ਟੂ ਥਿੰਕ ਅਬਾਊਟ ਦਿਸ. ਅਸੀਂ ਧਾਰਮਿਕ ਸਭ ਕੁਝ ਕਰਦਿਆਂ ਹੋਇਆਂ ਵੀ ਲੋਕਾਂ ਨੂੰ ਨਫ਼ਰਤ ਕਰਦੇ ਹਾਂ. ਅਸੀਂ ਧਾਰਮਿਕ ਸਭ ਕੁਝ ਕਰਦੇ ਹੋਇਆਂ ਵੀ ਲੋਕਾਂ ਨਾਲ ਡਿਸਕ੍ਰਿਮੀਨੇਸ਼ਨ, ਜਾਤ ਪਾਤ, ਊਂਚ ਨੀਚ, ਪਾਪੀ, ਨਾਸਤਕ ਔਰ ਆਸਤਕ ਦੇ ਫਤਵੇ ਲਗਾਉਂਦੇ ਰਹਿੰਦੇ ਹਾਂ. ਸਾਡਾ ਮਨ ਮੈਲਾ ਹੈ ਔਰ ਅਸੀਂ ਸਾਰੇ ਦੁਖੀ ਹਾਂ. ਤਾਂ ਅਸੀਂ ਰਾਜੇ ਪੁਰਾਣੇ ਵਾਂਗੂ ਅੱਜ ਵੀ ਆਪਣੀ ਅੰਪਾਇਰ ਵਿੱਚ ਕਿਸੇ ਨੂੰ ਬਖਸ਼ਦੇ ਨਹੀਂ ਹਾਂ. ਰਾਜਾਂ ਦੇ ਹਰ ਬੰਦੇ ਨੂੰ ਅਸੀਂ ਸਜ਼ਾ ਜ਼ਰੂਰ ਦਿੰਦੇ ਹਾਂ, ਆਪਣੇ ਪੜੋਸ ਵਿੱਚ ਰਹਿੰਦੇ ਹੋਏ ਹਰ ਬੰਦੇ ਨੂੰ ਵੀ ਅਸੀਂ ਦੁਖੀ ਜ਼ਰੂਰ ਕਰਦੇ ਹਾਂ, ਅਤੇ ਕਿਸੇ ਨੂੰ ਮਾਫ਼ ਨਹੀਂ ਕਰਦੇ ਹਾਂ. ਮੈਲਾ ਮਨ ਹੈ, ਇਸ ਕਰਕੇ ਫੋਰਗਿਵਨੈਸ ਭੁੱਲ ਗਏ ਹਾਂ. ਮਨ ਮੈਲਾ, ਇਸ ਕਰਕੇ ਜਦੋਂ ਕਾਰ ਚਲਾ ਰਹੇ ਹੁੰਦੇ ਹਾਂ ਤਾਂ ਰਸਤੇ ਵਿੱਚ ਕੋਈ ਵੀ ਕਾਰ ਗਲਤ ਚਲਾ ਜਾਏ ਤਾਂ ਅਸੀਂ ਛੇਤੀ ਨਾਲ ਉਬਲ ਕੇ ਬੜੇ ਭੈੜੇ ਬੋਲ ਬੋਲ ਕੇ ਉਸ ਨੂੰ ਗਾਲਾਂ ਕੱਢ ਕੇ ਕਹਿੰਦੇ ਹਾਂ, ਦੇਖਿਆ ਕਿਸ ਤਰ੍ਹਾਂ ਚਲਾ ਕੇ ਜਾ ਰਿਹਾ. ਮੈਲਾ ਮਨ ਹੈ. ਬਲਕਿ ਅਰਦਾਸ ਕਰੀਏ, ਰੱਬ ਜੀ ਇਸ ਨੂੰ ਸੁਮਤ ਬਖਸ਼ੋ. ਜੇ ਵਿਚਾਰਾ ਇਸ ਤਰ੍ਹਾਂ ਗਲਤ ਕਾਰ ਚਲਾਉਂਦਾ ਰਹੇਗਾ ਤਾਂ ਇਹਦੀ ਕਿੱਥੇ ਟੱਕਰ ਹੋ ਜਾਏਗੀ, ਇਹਦੀ ਜੀਵਨ ਬਰਬਾਦ ਹੋ ਸਕਦਾ, ਇਹ ਲਾਈਫ ਤੋਂ ਹੱਥ ਨਾ ਧੋ ਬੈਠੇ. ਰੱਬ ਜੀ ਇਹਨੂੰ ਸੁਮਤ ਬਖਸ਼ੋ. ਸੋ ਸਿੰਪਲ. ਮਨ ਮੈਲਾ ਅਤੇ ਪੁਰਾਤਨ ਰਾਜੇ ਵਾਂਗੂ ਕਿਸੇ ਨੂੰ ਮਾਫ਼ ਨਹੀਂ ਕਰਦੇ ਹਾਂ. ਅਸੀਂ ਪੜੋਸ ਵਿੱਚ ਜਿਹੜਾ ਸਾਡੇ ਸਭ ਤੋਂ ਨੇੜੇ ਆ, ਅਸੀਂ ਉਸਨੂੰ ਮਾਫ਼ ਕਰਨ ਵਾਸਤੇ ਤਿਆਰ ਨਹੀਂ ਹਾਂ. ਵੀ ਨੈਵਰ ਫੋਰਗਿਵ. ਅਸੀਂ ਆਪਣੇ ਸੱਸ ਸਹੁਰਾ ਨੂੰ ਮਾਫ਼ ਨਹੀਂ ਕਰਦੇ, ਆਪਣੇ ਸਾਲੇ ਨੂੰ ਮਾਫ਼ ਨਹੀਂ ਕਰਦੇ, ਸਾਲੀ ਨੂੰ ਮਾਫ਼ ਨਹੀਂ ਕਰਦੇ, ਨਨਾਣ ਨੂੰ ਮਾਫ਼ ਨਹੀਂ ਕਰਦੇ, ਆਪਣੀ ਕੁੜੀਆਂ, ਆਪਣੀ ਸੱਸ ਨੂੰ ਮਾਫ਼ ਨਹੀਂ ਕਰਦੀਆਂ, ਮਾਂ ਪਿਓ ਆਪਣੇ ਬੱਚਿਆਂ ਨੂੰ ਮਾਫ਼ ਨਹੀਂ ਕਰਦੇ, ਬੱਚੇ ਆਪਣੇ ਮਾਂ ਪਿਓ ਨੂੰ ਮਾਫ਼ ਨਹੀਂ ਕਰਦੇ, ਅਤੇ ਬੱਚੇ ਆਪਣੇ ਦਾਦਾ ਦਾਦੀ ਨਾਨਾ ਨਾਨੀ ਨੂੰ ਮਾਫ਼ ਨਹੀਂ ਕਰਦੇ, ਬਜ਼ੁਰਗ ਗ੍ਰੈਂਡ ਚਿਲਡਰਨ ਨੂੰ ਮਾਫ਼ ਨਹੀਂ ਕਰਦੇ. ਐਸਾ ਇੱਕ ਅਸੀਂ ਪਸਾਰਾ ਬਣਾਇਆ ਹੋਇਆ, ਕਿਉਂਕਿ ਸਾਨੂੰ ਹਰ ਕਿਸੇ ਨੂੰ ਸਜ਼ਾ ਦੇਣ ਦੀ ਆਦਤ ਹੈ. ਅਸੀਂ ਪੁਰਾਤਨ ਰਾਜੇ ਦੇ ਨਾਲ ਆਪਣੇ ਆਪ ਨੂੰ ਕੰਪੇਅਰ ਕਰਕੇ ਦੇਖੀਏ, ਅਸੀਂ ਤਾਂ ਜਿਤਨੇ ਕੋਲ ਰਹਿੰਦੇ ਨੇ ਰੋਜ਼ ਰੋਜ਼ ਉਹਨਾਂ ਨੂੰ ਫਾਂਸੀ ਦਿੰਦੇ ਜਾ ਰਹੇ ਹਾਂ. ਵੀ ਆਰ ਰਿਊਨਿੰਗ ਦਿਸ ਹੋਲ ਵਰਲਡ. ਮਨ ਮੈਲਾ ਹੈ. ਨਾਉ ਐਗਜ਼ਾਮਿਨ ਯੋਰ ਸੈਲਫ. ਤੁਹਾਡੇ ਸਭ ਵਾਸਤੇ ਮੈਂ ਕੋਈ ਨਵੀਂ ਗੱਲ ਨਹੀਂ ਕਰ ਰਿਹਾ, ਮੈਂ ਸਿਰਫ ਆਪਣੇ ਦਿਲ ਦੇ ਜਜ਼ਬਾਤ ਤੁਹਾਡੇ ਨਾਲ ਸ਼ੇਅਰ ਕਰ ਰਿਹਾ. ਇਸ ਸਾਰੀ ਦੁਨੀਆ ਦਾ ਸਾਫ਼ ਮਨ ਕਰਨ ਵਾਸਤੇ ਮੈਂ ਧਾਰਮਿਕਤਾ ਤੁਹਾਡੇ ਨਾਲ ਸਾਂਝ ਕਰ ਰਿਹਾ ਕਿ ਅੱਜ ਸੋਲੂਸ਼ਨ ਸਿਰਫ ਧਾਰਮਿਕਤਾ ਰਹਿ ਗਈ ਹੈ. ਸਿਰਫ ਅਸੀਂ ਧਰਮ ਬਾਹਰੋਂ ਬਾਹਰੋਂ ਪ੍ਰੈਕਟਿਸ ਕਰਦੇ ਰਹਿੰਦੇ ਹਾਂ, ਲੇਕਿਨ ਧਾਰਮਿਕਤਾ ਜੀਂਦੇ ਨਹੀਂ ਹਾਂ. ਵੀ ਡੋਂਟ ਲਿਵ ਸਪਿਰਿਚੁਐਲਿਟੀ. ਔਰ ਸਾਨੂੰ ਸਭ ਨੂੰ ਪਤਾ, ਜੋ ਮੈਂ ਤੁਹਾਨੂੰ ਦੱਸ ਰਿਹਾ, ਦੱਸੋ ਮੈਂ ਕੋਈ ਨਵੀਂ ਗੱਲ ਨਹੀਂ ਕਰ ਰਿਹਾ. ਸਾਨੂੰ ਸਭ ਨੂੰ ਆਪਣੀਆਂ ਕਰਤੂਤਾਂ ਪਤਾ ਨੇ. ਮੈਂ ਕ੍ਰੋਧ ਕਿਵੇਂ ਕਰਦਾ, ਮੈਂ ਕਾਮੀ ਕਿਵੇਂ ਹਾਂ, ਮੈਂ ਲੋਭੀ ਕਿਸ ਤਰ੍ਹਾਂ, ਮੈਂ ਚੀਟ ਕਿਵੇਂ ਕਰਦਾ, ਸਾਨੂੰ ਸਭ ਨੂੰ ਪਤਾ. ਔਰ ਸਾਡੀ ਕਰਤੂਤ ਪਤਾ ਹੁੰਦੀ. ਅੰਦਰ ਖਾਨੇ ਹਰ ਇਨਸਾਨ ਨੂੰ ਪਤਾ ਹੈ ਮੈਂ ਕੀ ਛੁਪਾਇਆ ਹੋਇਆ ਹੈ. ਹਰ ਇਨਸਾਨ ਨੂੰ ਪਤਾ ਹੈ ਮੈਂ ਮਨ ਦੇ ਅੰਦਰ ਮੈਲਾ ਕਿੱਥੋਂ ਹਾਂ. ਐਵਰੀਬਾਡੀ ਨੋਜ਼ ਕਿ ਮੇਰਾ ਮਨ ਮੈਲਾ ਹੈ. ਮੈਂ ਨਾ ਮਾਨੂੰ ਤਾਂ ਗੱਲ ਹੀ ਵੱਖਰੀ ਹੈ ਨਾ. ਪਰ ਇੱਕ ਕਾਰਨ ਕਿਉਂ ਹੁੰਦਾ ਹੈ, ਜੋ ਵਾਪਰਦੀ ਕਿਉਂ ਹੈ? ਇਸ ਕਰਕੇ ਕਿ ਅਸੀਂ ਵੈਲਿਊ ਨਿਕੰਮੀਆਂ ਚੀਜ਼ਾਂ ਨੂੰ ਜ਼ਿਆਦਾ ਦੇ ਰਹੇ ਹਾਂ ਔਰ ਠੀਕ ਚੀਜ਼ ਵਾਸਤੇ ਟਾਈਮ ਨਹੀਂ ਕੱਢ ਰਹੇ ਹਾਂ. ਸਾਨੂੰ ਨਹੀਂ ਪਤਾ ਕਿ ਜੇ ਮੈਂ ਨਿਕੰਮੀਆਂ ਚੀਜ਼ਾਂ ਦੇ ਕਾਰਨ ਆਪਣਾ ਮੈਲਾ ਮਨ ਰੱਖਿਆ ਹੋਇਆ, ਠੀਕ ਚੀਜ਼ ਜੇ ਅਚੀਵ ਕਰ ਲਾਂ ਤਾਂ ਮੈਨੂੰ ਸੁੱਖ ਜ਼ਿਆਦਾ ਮਿਲਣਗੇ. ਇਹਨਾਂ ਦੇ ਨਾਲ ਪਲ ਭਰ ਦੇ ਸੁੱਖ ਮਿਲਦੇ ਨੇ. ਬਿਨਸ ਜਾਏ ਜੋ ਨਿਮਕ ਮੈਂ ਸੋ ਅਲੱਪ ਸੁੱਖ ਭੰਨੀਏ. ਮੈਂ ਉਹਦੇ ਵਿੱਚ ਸੋਚ ਰਿਹਾ ਵਧੀਆ ਹੋ ਜਾਏਗਾ, ਮੈਨੂੰ ਇਹਦੇ ਵਿੱਚ ਚੈਨ ਸੁੱਖ ਮਿਲੇਗਾ ਨਹੀਂ. ਮੈਨੂੰ ਉਹ ਗੱਲ ਯਾਦ ਆਈ ਕਿ ਜਿਹੜਾ ਬੰਦਾ ਕਿਸਾਨ ਖੇਤੀ ਕਰਦਾ ਸੀ, ਕੜਕਦੀ ਦੁਪਹਿਰ ਵਿੱਚ ਭੁੱਖ ਲੱਗੀ ਬੜੀ ਤੇਜ਼, ਵੋਟੀ ਉਹਦੀ ਰੋਟੀ ਲੈ ਕੇ ਆ ਰਹੀ ਸੀ. ਦੇਖਿਆ ਸ਼ੁਕਰ ਉਹਨੇ ਆਪਣਾ ਮੂੰਹ ਹੱਥ ਧੋਤਾ, ਉਹਦੀ ਵੋਟੀ ਨੇ ਰੋਟੀ ਪਾ ਕੇ ਰੱਖੀ, ਇੱਥੇ ਉਹਦੇ ਵਾਸਤੇ ਠੰਡਾ ਵੱਡਾ ਚੂੜੀ ਵਾਲਾ ਲੱਸੀ ਦਾ ਗਲਾਸ ਰੱਖਿਆ, ਆਓ ਜੀ ਰੋਟੀ ਖਾਓ. ਬੈਠਣ ਲੱਗਾ ਔਰ ਉਹਨੇ ਦੇਖਿਆ ਅਚਾਨਕ ਕੁੱਤੀ ਆ ਗਈ ਹੈ, ਤਾਂ ਕੁੱਤੀ ਉਹਦੀ ਰੋਟੀ ਦੇ ਕੋਲ ਜਿਉਂ ਹੀ ਆਈ, ਇਹਨੂੰ ਡਰ ਪੈ ਗਿਆ, ਇਨਸਿਕਿਉਰ ਹੋ ਗਿਆ ਵੀ ਇਹ ਰੋਟੀ ਖਾ ਨਾ ਜਾਏ, ਮੂੰਹ ਨਾ ਮਾਰ ਜਾਏ. ਅਤੇ ਇਹਨੇ ਗੁੱਸੇ ਦੇ ਨਾਲ ਨਾ ਕੋਲੋਂ ਪੱਥਰ ਚੁੱਕਿਆ ਔਰ ਪੱਥਰ ਚੁੱਕ ਕੇ ਕੁੱਤੀ ਨੂੰ ਮਾਰਨ ਲੱਗਾ, ਅਤੇ ਕੁੱਤੀ ਬੜੀ ਤੇਜ਼ ਦੌੜ ਕੇ ਗਈ. ਜਦੋਂ ਕੁੱਤੀ ਬੜੀ ਤੇਜ਼ ਦੌੜ ਕੇ ਗਈ ਇਹਨੇ ਜਦੋਂ ਪੱਥਰ ਚੁੱਕਣਾ ਸੀ, ਚੁੱਕਣ ਵੇਲੇ ਕ੍ਰੋਧ ਵਿੱਚ ਇਨਸਾਨ ਆਪਣਾ ਬੈਲੈਂਸ ਲੂਜ਼ ਕਰ ਜਾਂਦਾ ਹੈ, ਤਾਂ ਇਹਦਾ ਬੈਲੈਂਸ ਲੂਜ਼ ਹੋ ਗਿਆ, ਇਹਦਾ ਹੱਥ ਨਾ ਗਲਾਸ ਨੂੰ ਲੱਗਿਆ, ਲੱਸੀ ਡੁੱਲ ਗਈ। ਤਾਂ ਉਹਦੀ ਵੋਟੀ ਪਤਾ ਹੀ ਕਹਿੰਦੀ ਹੈ, ਉਹ ਕੀ ਤੁਸੀਂ ਐਵੇਂ ਕੁੱਤੀ ਨੂੰ ਮਾਰਨ ਪਿੱਛੇ, ਪਤਾ ਜੇ ਲੱਸੀ ਡੁੱਲ ਗਈ ਹੈ। ਕਹਿੰਦਾ ਮਾਰ ਗੋਲੀ, ਲੱਸੀ ਨੂੰ ਦੇ ਕਿੰਨੀ ਤੇਜ਼ ਦੌੜਦੀ ਆ, ਕੁੱਤੀ ਦੀ ਸਪੀਡ ਤੇ ਵੇਖ, ਸਿਰਫ ਕੁੱਤੀ ਦੀ ਸਪੀਡ ਵੇਖਣ ਵਾਸਤੇ ਆਪਣੇ ਕ੍ਰੋਧ ਦਾ ਵੱਟਾ ਮਾਰਨ ਪਿੱਛੇ ਆਪਣੀ ਲੱਸੀ ਗਵਾਈ। ਇਹ ਗੱਲ ਅਸੀਂ ਸਮਝੀਏ ਕਿ ਅਸੀਂ ਵੈਲਿਊਏਬਲ ਚੀਜ਼ਾਂ ਦਾ ਧਿਆਨ ਨਹੀਂ ਕਰ ਰਹੇ ਹਾਂ, ਬੇਕਾਰ ਦੀਆਂ ਚੀਜ਼ਾਂ ਵੱਲ ਧਿਆਨ ਹੈ, ਕਿਉਂਕਿ ਡਾਇਗਨੋਸ ਇਹ ਕੀਤਾ ਗਿਆ ਕਿ ਸਾਡਾ ਮਨ ਮੈਲ ਹੈ। ਔਰ ਇਹ ਟੈਂਪਰੇਰੀ ਹੋਣ ਦੇ ਕਾਰਨ ਹੈ, ਸਭ ਕੁਛ ਅਸੀਂ ਟੈਂਪਰੇਰੀਲੀ ਕਰਦੇ ਹਾਂ। ਇਹਦੇ ਬਾਰੇ ਆਪਣੀ ਪੜਚੋਲ ਕਰਕੇ ਦੇਖੋ, ਟੈਂਪਰੇਰੀ ਇਫੈਕਟਸ। ਜਦੋਂ ਅਸੀਂ ਕਿਸੇ ਬਿਮਾਰ ਨੂੰ ਵੇਖਣ ਜਾਂਦੇ ਹਾਂ ਨਾ, ਤਾਂ ਥੋੜ੍ਹੇ ਸਰੀਰ ਸ਼ਰੀਫ ਜਿਹੇ ਹੋ ਜਾਂਦੇ ਹਾਂ, ਥੋੜ੍ਹਾ ਉੱਥੇ ਉਦਾਸ ਜਿਹੇ ਹੋ ਜਾਂਦੇ ਹਾਂ, ਔਰ ਉਹ ਘਰ ਵਾਲਿਆਂ ਨੂੰ ਸ਼ੋਅ ਕਰਦੇ ਹਾਂ ਕਿ ਵੀ ਮੈਂ ਤਾਂ ਬਹੁਤ ਸ਼ਰੀਫ ਆਦਮੀ ਹਾਂ, ਅਤੇ ਮੈਂ ਦੇਖੋ ਤੁਹਾਨੂੰ ਦੇਖਣ ਵੀ ਆਇਆ, ਮੈਨੂੰ ਤੁਹਾਡੀ ਬਿਮਾਰੀ ਦੇ ਨਾਲ ਪੂਰੀ ਪੂਰੀ ਹਮਦਰਦੀ ਹੈ। ਲੇਕਿਨ ਬਾਹਰ ਨਿਕਲਣ ਸਾਰ ਹੀ, ਭਾਵੇਂ ਪਤਾ ਹੋਏ ਕਿ ਇਹਦਾ ਕਿਹੜੀ ਕਿਹੜੀ ਚੀਜ਼ ਖਾ ਕੇ ਬਿਮਾਰ ਹੋਇਆ, ਬਾਹਰ ਭਾਵੇਂ ਸਾਨੂੰ ਸੜਕ 'ਤੇ ਹੀ ਉਸ ਵੇਲੇ ਕੁਛ ਵੀ ਖਾਣਾ ਪਵੇ, ਕਿਸੇ ਵੀ ਗਲਤ ਜਗ੍ਹਾ ਕੁਛ ਖਾਣਾ ਪਵੇ, ਅਸੀਂ ਸਭ ਕੁਛ ਕਰਨ ਨੂੰ ਤਿਆਰ ਹੋ ਜਾਂਦੇ ਹਾਂ। ਇਹਦਾ ਮਤਲਬ ਬਿਮਾਰ ਨੂੰ ਜਦੋਂ ਅਸੀਂ ਦੇਖਣ ਗਏ ਸੀ, ਟੈਂਪਰੇਰੀ ਸਾਡੇ ਮਨ ਉੱਤੇ ਕੁਛ ਥੋੜ੍ਹਾ ਜਿਹਾ ਅਸਰ ਹੋਇਆ ਹੋਣਾ, ਲੇਕਿਨ ਉਹਨੇ ਸਾਡਾ ਮਨ ਸਾਫ਼ ਨਹੀਂ ਕੀਤਾ। ਜਦੋਂ ਅਸੀਂ ਧਾਰਮਿਕ ਦੁਨੀਆ ਦੇ ਸੋ ਕਾਰਡ ਤੀਰਥਾਂ 'ਤੇ ਜਾਂਦੇ ਹਾਂ, ਮੰਦਰ ਮਸਜਿਦ ਗੁਰਦੁਆਰੇ ਜਾਂਦੇ ਹਾਂ, ਤਾਂ ਅਸੀਂ ਉੱਥੇ ਵੀ ਟੈਂਪਰੇਰੀ ਹੁੰਦੇ ਹਾਂ। ਇਸ ਕਰਕੇ ਹੀ ਸ਼ਮਸ਼ਾਨ ਤੋਂ ਬਾਹਰ ਨਿਕਲਣ ਵੇਲੇ, ਬਿਮਾਰ ਦੇ ਹੋਸਪਿਟਲ ਤੋਂ ਨਿਕਲਣ ਵੇਲੇ, ਅਤੇ ਮੰਦਰ ਮਸਜਿਦ ਗੁਰਦੁਆਰੇ ਜਾਂ ਤੀਰਥਾਂ ਤੋਂ ਨਿਕਲਣ ਤੋਂ ਬਾਅਦ ਅਸੀਂ ਫਿਰ ਚੋਰ ਸੇ ਚੋਰਾ ਚੋਰ ਹੋ ਜਾਂਦੇ, ਫਿਰ ਸਾਡਾ ਸਭ ਦਾ ਮਨ ਮੈਲ ਹੈ, ਕਿਉਂਕਿ ਸਾਡਾ ਉੱਥੇ ਜਾ ਕੇ ਵੀ ਮਨ ਸਾਫ਼ ਨਹੀਂ ਹੋਏ। ਮਨ ਸਾਫ਼ ਕਰਨਾ, ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋਏ, ਤਾਂ ਹੁਣ ਗੁਰੂ ਸਾਹਿਬ ਕਹਿੰਦੇ ਨੇ ਅੰਤਰ ਦੀ ਗਤੀ ਕਰ ਲੈ, ਇਹ ਤੀਰਥ ਬਣਾ ਲੈ, ਤਾਂ ਤੇਰਾ ਮਨ ਸਾਫ਼ ਹੋ ਸਕਦਾ। ਅੰਤਰਗਤ ਤੀਰਥ ਮਲ ਨਾਓ, ਗੁਰ ਦਰਿਆਓ ਸਦਾ ਜਲ ਨਿਰਮਲ ਮਿਲਿਆ, ਦੁਰਮਤ ਮੈਲ ਹੀ ਰਹਿ। ਤੇਰੀ ਦੁਰਮਤ ਦੀ ਮੈਲ ਦੂਰ ਹੋ ਸਕਦੀ ਹੈ, ਤਾਂ ਵਿਜ਼ਡਮ ਸਤਿਗੁਰ ਲੈ ਲੈ, ਤੇਰੀ ਉਹ ਮੈਲ ਦੂਰ ਨਹੀਂ ਨਾ ਹੋਈ। ਇਸ ਕਰਕੇ ਤੈਨੂੰ ਆਪਣੇ ਮਾਤਾ ਪਿਤਾ ਨਾਲ ਵੀ ਡੀਲ ਕਰਨਾ ਨਹੀਂ ਆਉਂਦਾ, ਮੈਲ ਦੂਰ ਨਹੀਂ ਹੋਈ ਬੱਚਿਆਂ ਨਾਲ ਵੀ ਡੀਲ ਕਰਨਾ ਨਹੀਂ ਆਉਂਦਾ, ਮੈਲ ਦੂਰ ਨਹੀਂ ਹੋਈ ਤੈਨੂੰ ਨੌਕਰ ਨਾਲ ਵੀ ਡੀਲ ਕਰਨਾ ਨਹੀਂ ਆਉਂਦਾ। ਜ਼ਰਾ ਸੋਚ, ਤੂੰ ਜਿੱਥੇ ਜਾਂਦਾ ਟੈਂਪਰੇਰੀ ਰਹਿੰਦਾ, ਤੇਰੇ ਉੱਤੇ ਇਫੈਕਟ ਨਹੀਂ ਹੁੰਦਾ, ਮੈਲ ਤੇਰੀ ਦੂਰ ਨਹੀਂ ਹੁੰਦੀ। ਇਸੀ ਤਰੀਕੇ ਦੇ ਨਾਲ ਵਾਚਿੰਗ ਯੋਗਾ, ਬੜੇ ਸਾਰੇ ਲੋਕਾਂ ਨੂੰ ਮੈਂ ਵੇਖਣਾ ਕਿ ਉਹ ਟੀਵੀ 'ਤੇ ਯੋਗਾ ਦੇਖ ਰਹੇ ਹੁੰਦੇ ਨੇ। ਵਾਹ, ਕਿੰਨਾ ਠੀਕ ਬਤਾ ਰਿਹਾ, ਦੇਖਾ, ਹਾਂ ਇਹ ਤਾਂ ਬਹੁਤ ਬਿਲਕੁਲ ਸਹੀ ਕਹੀ ਹੈ, ਹਾਂ ਇਹ ਤਾਂ ਯੋਗਾ ਸੁਬਹ ਕਰਨਾ ਚਾਹੀਏ, ਪਰ ਜਦੋਂ ਸਵੇਰ ਆਈ ਤੇ ਸੋ ਦੈਨ ਵਾਚਿੰਗ ਬਿਮਾਰ ਔਰ ਸ਼ਮਸ਼ਾਨ ਔਰ ਧਾਰਮਿਕ ਔਰ ਤੀਰਥ ਵਾਚਿੰਗ ਯੋਗਾ, ਅਸੀਂ ਸੇਮ ਉਂਝੀ ਟੈਂਪਰੇਰੀ ਹੁੰਦੇ ਹਾਂ। ਰੀਡਿੰਗ ਹੈਲਥ ਬੁੱਕਸ, ਅਸੀਂ ਟੈਂਪਰੇਰੀ ਹੁੰਦੇ ਹਾਂ। ਜਦੋਂ ਅਸੀਂ ਸਲਿਮਿੰਗ ਪਾਰਲਰਸ 'ਤੇ ਜਾਂਦੇ ਹਾਂ ਤਾਂ ਸਭ ਕੁਛ ਕਰਦੇ ਹਾਂ, ਪਰ ਟੈਂਪਰੇਰੀ ਹੁੰਦੇ ਹਾਂ। ਇਸ ਕਰਕੇ ਬਾਹਰਲੀ ਹੈਲਥ ਤੋਂ ਵੀ ਅਸੀਂ ਨੁਕਸਾਨ ਖਾ ਜਾਂਦੇ ਹਾਂ, ਕਿਉਂਕਿ ਅੰਦਰੋਂ ਟੈਂਪਰੇਰੀ ਆ, ਮਨ ਮੈਲ ਹੈ। ਮੇਰਾ ਸਾਰਾ ਅੱਜ ਦਾ ਜੋ ਉਪਰਾਲਾ ਹੈ ਉਹ ਇਹੀ ਹੋਏਗਾ ਕਿ ਮੈਂ ਕਿਸੇ ਤਰੀਕੇ ਦੇ ਨਾਲ ਮੈਲੇ ਮਨ ਨੂੰ ਸਿਰਫ ਡਾਇਗਨੋਜ਼ ਕਰਾ ਸਕਾਂ। ਸੋਲੂਸ਼ਨਸ ਨੂੰ ਸਮਝਣ ਵਾਸਤੇ ਅਸੀਂ ਇੰਝ ਨਹੀਂ ਕਰਨਾ ਕਿ ਮਨ ਮੈਲਾ ਹੀ ਰੱਖੀਏ। ਉਹ ਜਿਸ ਤਰ੍ਹਾਂ ਬੰਦਾ ਸ਼ਰਾਬ ਪੀਂਦਾ ਅਤੇ ਸ਼ਰਾਬ ਪੀ ਕੇ ਨਸ਼ੇ ਧੁੱਤ, ਔਰ ਬੱਸ ਦੀ ਉਡੀਕ ਕਰ ਰਿਹਾ ਸੀ, ਜੋ ਹੀ ਬੱਸ ਆਈ ਅਤੇ ਬੱਸ ਦੇ ਵਿੱਚ ਬੈਠਾ, ਔਰ ਜਿੱਥੇ ਜਾ ਕੇ ਬੈਠਾ ਉੱਥੇ ਇੱਕ ਮਾਤਾ ਜੀ ਬੈਠੇ ਸੀ, ਉਹਨਾਂ ਨੂੰ ਜਾ ਕੇ ਉਹਨੇ ਠੇਲਾ ਮਾਰਿਆ, ਫਿਰ ਥੋੜ੍ਹੀ ਥੋੜ੍ਹੀ ਦੇਰ ਬਾਅਦ ਨਸ਼ੇ ਵਿੱਚ ਉਹਨਾਂ ਨੂੰ ਮੋਢਾ ਮਾਰੇ, ਤਾਂ ਮਾਤਾ ਜੀ ਨੇ ਕਿਹਾ ਕਿਆ ਇੱਤੀ ਪੀ ਰੱਖੀ ਹੈ, ਇੱਤੀ ਬਦਬੂ ਆ ਰਹੀ ਹੈ। ਪਤਾ ਐਸੇ ਨਾ ਇਸ ਸਫ਼ਰ ਮੇਂ, ਮਾਤਾ ਨੇ ਲਫਜ਼ ਵਰਤਿਆ, ਇਸ ਸਫ਼ਰ ਮੇਂ ਨਾ ਨਰਕੋ ਮੇਂ ਜਾਓਗੇ। ਹੁਣ ਉਹ ਆਪਣੀ ਕਰਤੂਤ ਨੂੰ ਤਾਂ ਸਮਝਿਆ ਨਹੀਂ, ਕਹਿੰਦਾ ਹੈ ਉਹ ਡਰਾਈਵਰ ਬੱਸ ਰੋਕੋ, ਮੈਨੇ ਨਰਕ ਨਹੀਂ ਜਾਣਾ। ਆਪਣੀ ਕਰਤੂਤ ਨੂੰ ਸਮਝਿਆ ਹੀ ਨਹੀਂ ਕਿ ਮਾਤਾ ਕੀ ਕਹਿੰਦੀ ਪਈ ਮੈਨੂੰ। ਅਸੀਂ ਇਹਨਾਂ ਗੱਲਾਂ ਬਾਰੇ ਧਿਆਨ ਕਰਾਂਗੇ ਤਾਂ ਪਤਾ ਲੱਗੇਗਾ। ਚੰਗੀ ਸਿਹਤ ਲਈ ਟੈਂਪਰੇਰੀ ਦੇ ਅਗੇਂਸਟ, ਚੰਗੀ ਸਿਹਤ ਲਈ ਰੋਜ਼ਾਨਾ ਸੈਰ ਯੋਗਾ ਪਰਹੇਜ਼ ਕਰਨਾ ਪੈਂਦਾ ਹੈ। ਸੋ ਕੰਸਿਸਟੈਂਸੀ ਚਾਹੀਦੀ ਹੈ ਕਿ ਲਗਾਤਾਰ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖੋ, ਲਗਾਤਾਰ ਬਾਹਰਲੀ ਸਿਹਤ ਵਾਸਤੇ ਸੈਰ ਕਰੋ, ਖਾਣ ਪੀਣ ਦੀਆਂ ਚੀਜ਼ਾਂ ਦਾ ਧਿਆਨ ਰੱਖੋ। ਇਹ ਨਹੀਂ ਕਿ ਪੂਰਾ ਇੱਕ ਮਹੀਨਾ ਤੇ ਰੱਜ ਰੱਜ ਕੇ ਖਾਓ, ਫਿਰ ਇੱਕ ਦਿਨ ਸਵੇਰ ਤੋਂ ਸ਼ਾਮ ਤੱਕ ਦੌੜਦੇ ਹੀ ਰਹੋ। ਕਈ ਵਾਰੀ ਅਸੀਂ ਐਸੇ ਬੰਦੇ ਵੀ ਦੇਖਦੇ ਹਾਂ ਵੀ ਚਲੋ ਅੱਜ ਸੰਡੇ ਹੈ ਤੇ ਅੱਜ ਮੈਂ ਰੱਜ ਕੇ ਸੈਰ ਕਰਨੀ ਹੈ, ਅੱਜ ਰੱਜ ਕੇ ਮੈਂ ਯੋਗਾ ਕਰਨਾ, ਪਰ ਫਿਰ ਮੰਡੇ ਤੋਂ ਫਿਰ ਉਹੀ ਖਾਣਾ ਪੀਣਾ ਸ਼ੁਰੂ ਕਰ ਦਿੱਤਾ, ਫਿਰ ਸਾਰਾ ਉਂਝ ਕਰ ਲਿਆ। ਕੰਸਿਸਟੈਂਸੀ ਚਾਹੀਦੀ ਹੈ। ਸੋ ਯੋਗਾ ਪਰਹੇਜ਼ ਕਰਨਾ ਪੈਂਦਾ। ਇਸੇ ਤਰ੍ਹਾਂ ਅੰਦਰੂਨੀ ਸਿਹਤ ਵਾਸਤੇ ਵੀ ਧਰਮ ਜਿਉਣਾ ਪੈਂਦਾ ਹੈ। ਜੇ ਮਨ ਮੈਲਾ ਤਾਂ ਇਸ ਨੂੰ ਲਗਾਤਾਰ ਇਹਦੇ 'ਤੇ ਕੰਮ ਕਰਨਾ ਪਏਗਾ, ਉਹ ਵਾਲਾ ਇੱਕ ਜਨਮ ਪ੍ਰਾਪਤ ਕਰਨਾ ਪਏਗਾ ਜਿਸ ਨੂੰ ਮਾਨਸ ਜਨਮ ਦੁਲੰਬ ਕਹਿੰਦੇ ਨੇ, ਜੀਂਦੇ ਜੀ ਇੱਥੇ। ਸੋ ਰੋਜ਼ਾਨਾ ਆਪਣੇ ਅੰਦਰ ਧਾਰਮਿਕਤਾ ਜੀਣੀ ਪੜੇਗੀ। ਕੋਈ ਵੀ ਇਨਸਾਨ ਧਰਮ ਭਗਵਾਨ ਕੋ ਮਾਨੋ ਜਾਂ ਨਾ ਮਾਨੋ, ਮੈਂ ਬੇਨਤੀ ਕਰ ਰਿਹਾ, ਤੁਸੀਂ ਜੇ ਨਾਸਤਕ ਹੋ ਤਾਂ, ਆਸਤਕ ਹੋ ਤਾਂ, ਏਥੀਸਟ ਹੋ ਤਾਂ, ਕਮਿਊਨਿਸਟ ਹੋ ਤਾਂ, ਰੱਬ 'ਤੇ ਵਿਸ਼ਵਾਸ ਰੱਖਦੇ ਹੋ ਤਾਂ, ਨਹੀਂ ਰੱਖਦੇ ਹੋ ਤਾਂ, ਆਪਣੇ ਅੰਦਰ ਇਹ ਵਾਲੇ ਸਦਗੁਣੀ ਆਈਡੀਅਲ ਜੀਵਨ ਨੂੰ ਜੀਣਾ ਸ਼ੁਰੂ ਕਰ ਦਿਓ। ਤੁਹਾਡਾ ਮਨ ਸਾਫ਼ ਹੋ ਜਾਏਗਾ, ਤੁਹਾਡੀ ਬਾਹਰਲੀ ਸਿਹਤ ਵੀ ਚੰਗੀ ਰਹੇਗੀ, ਤੁਸੀਂ 100 ਦੇ ਬਦਲੇ 1000 ਸਾਲ ਜੀ ਸਕੋਗੇ। ਇਸ ਦੇ ਸਾਡੀ ਸਿਹਤ ਉੱਤੇ ਅਸਰ ਹੁੰਦੇ ਨੇ, ਇਫੈਕਟਸ। ਬਾਹਰਲੇ ਕੀਟਾਣੂਆਂ ਦੇ ਅਸਰ ਬਾਰੇ ਸਾਨੂੰ ਪਤਾ ਹੀ ਨਹੀਂ ਹੈ ਕਿ ਮੈਨੂੰ ਕਿਹੜੇ ਕਿਹੜੇ ਕੀਟਾਣੂ ਸਤਾਉਂਦੇ ਨੇ, ਕੀ ਗਲਤ ਕੰਮ ਕਰਦੇ ਮੇਰੀ ਬਾਡੀ ਉੱਤੇ, ਸਾਨੂੰ ਇਹਦੇ ਬਾਰੇ ਨੌਲੇਜ ਨਹੀਂ ਹੈ। ਪਰ ਸਾਡੇ ਅੰਦਰਲੇ ਬਾਰੇ ਵੀ ਮੈਨੂੰ ਸਮਝ ਨਹੀਂ ਹੈ ਕਿ ਮੈਂ ਜਦੋਂ ਨਿੰਦਾ ਕਰਦਾ ਤਾਂ ਮੇਰੇ ਅੰਦਰ ਕਿਹੜੇ ਕਿਹੜੇ ਕੈਮੀਕਲਸ ਗਲਤ ਪ੍ਰੋਡਿਊਸ ਹੁੰਦੇ ਨੇ। ਇਹ ਜਿਹੜੇ ਬਾਇਓਕੈਮੀਕਲ ਐਕਸ਼ਨਸ ਅੰਦਰ ਹੁੰਦੇ ਨੇ ਨਾ ਗੰਦੀ ਸੋਚ ਦੇ, ਜੇ ਇਹਦੇ ਬਾਰੇ ਸਾਨੂੰ ਪਤਾ ਲੱਗ ਜਾਏ ਨਾ, ਕਿਸੇ ਨੂੰ ਕਹਿਣਾ ਨਹੀਂ ਪਏਗਾ ਨਿੰਦਾ ਨਾ ਕਰਿਆ ਕਰੋ। ਇਹ ਮੈਂ ਕਿਸੇ ਨਾਲ ਗੱਲ ਕਰ ਰਿਹਾ ਸੀ ਕਿ ਲੋਕ ਜਦੋਂ ਮਹੀਨੇ ਵਿੱਚ ਇੱਕ ਅੱਧ ਦਿਨ ਛੁੱਟੀ ਹੁੰਦੀ ਹੈ ਨਾ, ਤਾਂ ਉਸ ਦਿਨ ਲੋਕ ਸਪੈਸ਼ਲੀ ਸਾਂਝ ਕਰਦੇ ਨੇ, ਮੈਂ ਅੱਜ ਫਲਾਣੇ ਦੋਸਤ ਕੋਲ, ਫਲਾਣੀ ਸਹੇਲੀ ਕੋਲ ਜਾ ਕੇ ਬੈਠਾਂਗਾ ਜਾਂ ਬੈਠਾਂਗੀ, ਅਤੇ ਮੇਰਾ ਸਾਰੇ ਮਹੀਨੇ ਦੀ ਨਾ ਹੁਣ ਡਿਸਕਸ ਕਰਾਂਗੀ ਕਿ ਗੰਦਗੀ, ਨਿੰਦਾ, ਲੋਕਾਂ ਦੇ ਘਰਾਂ ਦੀਆਂ ਕਿਤਾਬਾਂ ਫੋਲਾਂਗੇ। ਪਰ ਇਹ ਨਹੀਂ ਸੋਚਦੇ ਜਦੋਂ ਅਸੀਂ ਇਸ ਤਰ੍ਹਾਂ ਕਰ ਰਹੇ ਹੁੰਦੇ ਹਾਂ, ਉਸ ਵੇਲੇ ਮੇਰੇ ਅੰਦਰ ਕਿਹੜੇ ਕਿਹੜੇ ਕੈਮੀਕਲਸ ਪ੍ਰੋਡਿਊਸ ਹੁੰਦੇ ਨੇ, ਉਹ ਬਾਇਓਕੈਮੀਕਲਸ ਦੇ ਜਿਹੜੇ ਕੈਮੀਕਲਸ ਪ੍ਰੋਡਿਊਸ ਹੁੰਦੇ ਨੇ, ਉਹਨਾਂ ਦੇ ਨਾਲ ਮੇਰੇ ਅੰਦਰ ਸਾਰਾ ਕੁਝ ਬਰਬਾਦ ਹੋ ਰਿਹਾ ਹੁੰਦਾ, ਔਰ ਉਹਦਾ ਇਤਨਾ ਸਲੋ ਇਫੈਕਟ ਹੁੰਦਾ ਕਿ ਮੈਨੂੰ ਪਤਾ ਨਹੀਂ ਹੁੰਦਾ। ਪਰ ਸਾਨੂੰ ਇਹ ਤਾਂ ਨਹੀਂ ਪਤਾ ਕਿ ਮੈਂ ਜਿਹੜੇ ਆਪਣੀ ਬਾਡੀ ਦੇ ਅੰਦਰ ਮਾੜੇ ਮਾੜੇ ਖਿਆਲ ਬਣਾ ਕੇ ਉਹਨਾਂ ਦੇ ਨਾਲ ਬਾਡੀ 'ਚ ਨੁਕਸਾਨ ਕਰ ਰਿਹਾ, ਇਹਨਾਂ ਦੇ ਬਾਰੇ ਨਹੀਂ ਪਤਾ। ਇਹ ਗੱਲਾਂ ਆਸਤਾ ਆਸਤਾ ਸਾਨੂੰ ਦੱਸਣਗੀਆਂ ਕਿ ਮੈਂ ਕੀ ਕਰ ਰਿਹਾ ਆਪਣੇ ਆਫਿਸ ਵਿੱਚ, ਆਪਣੇ ਘਰ ਵਿੱਚ, ਰਾਹ ਜਾਂਦੇ ਮੈਂ ਕਿਸ ਤਰੀਕੇ ਦੀ ਬਿਰਤੀ ਦਾ ਇਨਸਾਨ ਹਾਂ, ਉਹ ਕੈਮੀਕਲ ਐਕਸ਼ਨਸ ਜਿਹੜੇ ਮੇਰੇ ਅੰਦਰ ਹੋ ਰਹੇ ਨੇ, ਇਹਨਾਂ ਦੇ ਬਾਰੇ ਸਾਇੰਸ ਨੂੰ ਧਰਮ ਨੇ ਦੱਸਣਾ ਕਿ ਮਾੜਾ ਸੋਚਣ ਦੇ ਨਾਲ ਅੰਦਰ ਕੀ ਇਫੈਕਟ ਹੁੰਦੇ ਨੇ। ਜਿਵੇਂ ਜੋ ਕਹਿ ਰਹੇ ਨਾ ਤੁਸੀਂ, ਕ੍ਰੋਧ ਵਿੱਚ ਹੋ ਤਾਂ ਐਡਰੀਨਲ ਲੈਵਲ ਅਪ ਹੋ ਜਾਂਦਾ ਹੈ, ਜੇ ਡਿਪਰੈਸ਼ਨ ਵਿੱਚ ਹੋ ਤਾਂ ਟੈਸਟੋਸਟੀਰੋਨ ਲੈਵਲ ਡਾਊਨ ਹੋ ਜਾਂਦਾ ਹੈ। ਇਹ ਸਾਰਾ ਕੁਝ ਸਾਨੂੰ ਸਮਝਾਇਆ ਜਾ ਸਕਦਾ, ਔਰ ਅਸੀਂ ਇਹਦੇ ਵਾਸਤੇ ਮਿਹਨਤ ਕਰੀਏ। ਡਾਇਗਨੋਸ, ਇਸ ਨੂੰ ਸਾਨੂੰ ਵਿਜ਼ਡਮ ਹੀ ਇਸ ਦੇ ਬਾਰੇ ਸਾਨੂੰ ਰੀਅਲਾਈਜ਼ ਕਰਾ ਸਕਦੀ ਹੈ। ਇੱਕ ਮੈਂ ਸੋਚ ਰਿਹਾ ਸੀ ਕਿ ਅੱਜ ਗਲੋਬਲ ਵਾਰਮਿੰਗ ਹੈ, ਔਰ ਇਹ ਜਿਹੜੀ ਸਾਨੂੰ ਸਭ ਨੂੰ ਵਾਰਨਿੰਗ ਮਿਲ ਰਹੀ ਹੈ, ਇਹਦੇ ਬਾਰੇ ਅਸੀਂ ਸੋਚਣਾ, ਸਾਡਾ ਸਾਰਾ ਕੁਝ ਵਾਇਰਸ ਫੈਲਦਾ ਜਾ ਰਿਹਾ ਕਿਉਂਕਿ ਮਨ ਮੈਲਾ ਹੈ। ਇਹ ਸਾਨੂੰ ਗਲੋਬਲ ਵਾਰਨਿੰਗ ਹੈ। ਦਿਨੋ ਦਿਨ ਨੰਗੇਜ਼ ਵੱਧਦਾ ਜਾ ਰਿਹਾ। ਪਹਿਲਾਂ ਪੂਰੀ ਪੈਂਟ ਸੀ, ਫਿਰ ਬੈਲ ਬੋਟਮ ਸੀ, ਫਿਰ ਬੈਲ ਬੋਟਮ ਪੈਰਾਂ ਦੇ ਥੱਲੇ ਤੱਕ ਲਟਕਦੀ ਹੁੰਦੀ ਸੀ, ਫਿਰ ਬੈਲ ਬੋਟਮ 'ਤੇ ਕੈਪਰੀ ਬਣ ਗਈ, ਕੈਪਰੀ ਤੋਂ ਗੋਡੇ ਤੱਕ ਗਈ, ਗੋਡੇ ਤੋਂ ਨਿੱਕਰ ਤੱਕ ਆ ਗਈ, ਅਤੇ ਅੱਜ ਕੀ ਰਹਿ ਗਿਆ? ਇਹ ਗਲੋਬਲ ਵਾਰਨਿੰਗ ਹੈ। ਜੇ ਮਨ ਮੈਲਾ ਤਾਂ ਇੱਕ ਪੂਰਾ ਪਰਿਵਾਰ ਬਿਮਾਰ ਹੋ ਸਕਦਾ ਹੈ। ਸੋ ਮੁਸ਼ਕਲ ਖੜੀ ਹੁੰਦੀ ਜਾ ਰਹੀ ਹੈ, ਸਾਰਾ ਸੰਸਾਰ ਵੀ ਬਿਮਾਰ ਹੋ ਸਕਦਾ, ਅਤੇ ਅੱਜ ਸਾਰਾ ਸੰਸਾਰ, ਸਾਰਾ ਜੱਗ ਬਿਮਾਰ ਹੈ। ਨਾਓ ਵੀ ਹੈਵ ਟੂ ਅੰਡਰਸਟੈਂਡ ਕੌਨਸ਼ੀਅੰਸ ਚਾਰਟ, ਕਿ ਅਸੀਂ ਸਾਰੇ ਕੋ ਕਬੀਰੇ ਰਾਮ ਕੀ ਅੰਸ਼, ਅਸੀਂ ਕੌਨਸ਼ੀਅੰਸ ਲੈ ਕੇ ਪੈਦਾ ਹੁੰਦੇ ਹਾਂ। ਜਿਸ ਤਰ੍ਹਾਂ ਕਹਿੰਦੇ ਸਭ ਕੇ ਅੰਦਰ ਪਰਮਾਤਮਾ ਹੈ, ਸਭ ਕੇ ਅੰਦਰ ਭਗਵਾਨ ਹੈ, ਸਭ ਕੇ ਅੰਦਰ ਰਾਮ ਕੀ ਅੰਸ਼ ਹੈ, ਸੋ ਦੈਟ ਇਜ਼ ਕਾਲਡ ਕੌਨਸ਼ੀਅੰਸ। ਉਹ ਸਭ ਦੀ ਕਲੀਅਰ ਹੈ, ਕੋਈ ਵੀ ਇਨਸਾਨ ਭੈੜਾ ਨਹੀਂ ਹੈ। ਪਰ ਇਸ ਕੌਨਸ਼ੀਅੰਸ ਦੇ ਉੱਤੇ ਸਾਡੇ ਕੋਲ ਇੱਕ ਚੀਜ਼ ਪ੍ਰਾਪਤ ਹੋ ਜਾਂਦੀ ਹੈ, ਸਾਡਾ ਮੈਲਾ ਮਨ, ਜੋ ਅਸੀਂ ਅਣਜਾਣੇ ਵਿੱਚ ਕੈਚ ਕਰਦੇ ਜਾਂਦੇ ਹਾਂ ਵਾਇਰਸ ਮਨ ਉੱਤੇ, ਔਰ ਇਸਨੂੰ ਅਸੀਂ ਟੋਟਲ ਡਿਟੇਲ ਦੇਣ ਵਾਸਤੇ ਕਹਿ ਸਕਦੇ ਹਾਂ ਸਾਡੀ ਸੁਰਤ, ਸਾਡੀ ਮਤ, ਸਾਡਾ ਮਨ, ਸਾਡੀ ਬੁੱਧ, ਇਹ ਸਾਰੇ ਮੈਲੇ ਹੋ ਜਾਂਦੇ ਨੇ। ਸੋ ਕੌਨਸ਼ੀਅੰਸ ਦੇ ਉੱਤੇ ਇਹ ਆ ਕੇ ਆਪਣੀ ਫੋਗ ਵਾਲੀ ਝਿੱਲੀ ਬਣਾ ਦਿੰਦੇ ਨੇ, ਇਸ ਕਰਕੇ ਸਾਨੂੰ ਕਲੀਅਰ ਨਜ਼ਰ ਨਹੀਂ ਆਉਂਦਾ। ਕੌਂਸ਼ੀਅੰਸ ਦੀ ਆਵਾਜ਼ ਸਾਨੂੰ ਸੁਣਾਈ ਨਹੀਂ ਦਿੰਦੀ। ਸਾਡਾ ਮਨ ਤਨ ਭੈ ਅਰੋਗਾ ਨਹੀਂ ਹੁੰਦਾ, ਭਾਵੇਂ ਸਾਡਾ ਸਰੀਰ ਬਾਹਰੋਂ ਅਰੋਗੀ ਹੈ। ਸਰੀਰ ਨੇ ਯੋਗਾ ਕਰਕੇ 100 ਸਾਲ ਦੀ ਉਮਰ ਵੀ ਬਣਾ ਲਈ, ਸਰੀਰ ਦੀ ਸਿਹਤ ਵਧੀਆ ਹੋ ਕੇ ਸਵਿਮਿੰਗ ਕਰਕੇ ਲੋਕਾਂ ਕੋਲੋਂ ਸਭ ਕੁਝ ਕਰਾ ਕੇ ਵੀ, ਪਰ ਸੁਰਤ ਮਾਤਮਨ ਬੁੱਧ ਮੈਲੀ ਰਹਿੰਦੀ ਹੈ ਅਤੇ ਕੌਂਸ਼ੀਅੰਸ ਕੁਛ ਕਰ ਨਹੀਂ ਪਾਉਂਦੀ ਹੈ। ਸੋ ਨਾਓ ਟੂ ਅਚੀਵ ਦਿਸ ਕਲੀਅਰ ਕੌਂਸ਼ੀਅੰਸ, ਵਿੱਚੋਂ ਇਹਨੂੰ ਐਲੀਵੇਟ ਕਰਨਾ ਪਏਗਾ ਔਰ ਇਹਦੇ ਵਿੱਚੋਂ ਵਾਇਰਸ ਕੱਢਣਾ ਪਏਗਾ, ਮਹਿਲਾ ਮਨ ਇਹਦੇ ਚੋਂ ਕੱਢਣਾ। ਸਾਡੀ ਸਿਹਤ ਇਹਦੇ 'ਤੇ ਡਿਪੈਂਡ ਕਰਦੀ ਹੈ ਜੈਸਾ ਸਾਡੇ ਕੋਲੋਂ ਸੁਰਤ ਮਾਤਮਨ ਬੁੱਧ ਹੈ, ਅਤੇ ਉਸ ਸਿਹਤ ਦੇ ਮੁਤਾਬਕ ਅਸੀਂ ਐਕਸ਼ਨਸ ਕਰਦੇ ਹਾਂ। ਵੀ ਥਿੰਕ ਅਕੋਰਡਿੰਗ ਟੂ ਅਵਰ ਇਨਰ ਐਂਡ ਆਊਟਰ ਹੈਲਥ, ਲੇਕਿਨ ਆਊਟਰ ਹੈਲਥ ਦੇ ਨਾਲ ਅਸੀਂ ਖੁਦਗਰਜ਼ ਰਹਿੰਦੇ ਹਾਂ। ਜੇ ਇਨਰ ਹੈਲਥ ਠੀਕ ਨਹੀਂ ਤਾਂ ਸਭ ਕੁਝ ਗੜਬੜ ਹੋ ਜਾਂਦੀ ਹੈ। ਉਸ ਗੜਬੜ ਦੇ ਬਾਰੇ, ਮੈਲੇ ਮਨ ਦੇ ਬਾਰੇ ਅਸੀਂ ਸਮਝ ਰਹੇ ਹਾਂ, ਮਨ ਮੈਲੇ ਬਾਰੇ ਕੰਮ ਕਰਨਾ। ਇਸ ਕਰਕੇ ਮੇਰੀ ਬੇਨਤੀ ਹੈ, ਤੁਸੀਂ ਜਿਸ ਮਰਜ਼ੀ ਮਜ਼ਹਬ ਕੇ ਹੋ, ਜਿਸ ਮਰਜ਼ੀ ਧਰਮ ਕੇ ਹੋ, ਜੋ ਮਰਜ਼ੀ ਹੋ, ਲੇਕਿਨ ਇਹ ਸਾਫ਼ ਮਨ ਕੇ ਬਾਰੇ ਮੈਂ ਹਮਨੇ ਸੋਚਣਾ ਹੈ। ਅਤੇ ਕੌਂਸ਼ੀਅੰਸ ਚਾਰਟ ਦੇ ਨਾਲ ਮੈਂ ਦੱਸਣਾ ਚਾਹੁੰਦਾ ਸੀ ਕਿ ਸਾਡੇ ਮਨ ਦਾ ਆਧਾਰ ਅਸੀਂ ਕੀ ਬਣਾਇਆ ਹੋਇਆ ਹੈ। ਮੇਰੇ ਮਨ ਦਾ ਆਧਾਰ, ਮੈਂ ਤਾਂ ਬੱਚੇ ਹੀ ਪਾਲਦੀ ਰਹਿ ਗਈ, ਮੈਂ ਤਾਂ ਬੱਚਿਆਂ ਨੂੰ ਹੀ ਪੜ੍ਹਾਉਂਦੀ ਰਹਿ ਗਈ। ਕੋਈ ਕਹਿੰਦੇ ਅਸੀਂ ਤਾਂ ਸਾਰੀ ਉਮਰ ਜੀ ਕਮਾ ਕੇ ਬੱਚੇ ਪਾਲਦੇ ਰਹਿ ਗਏ, ਕੋਈ ਕਹਿੰਦੇ ਨੇ ਹੁਣੇ ਬੱਚੇ ਵੱਡੇ ਕਰਨੇ ਨੇ, ਕੋਈ ਕਹਿੰਦੇ ਨੇ ਹੁਣੇ ਮਕਾਨ ਬਣਾਉਣਾ ਹੈ। ਇਹ ਹੁਣ ਅਸੀਂ ਮਕਾਨ ਲੈ ਲਿਆ, ਬੜੇ ਬੜੀ ਬੜੇ ਬਚਪਨ ਦੀ ਰੀਤ ਸੀ ਮਕਾਨ ਲੈ, ਹੁਣ ਮੈਂ ਮਕਾਨ 'ਚ ਫੁੱਲਦਾਨ ਲਗਾ ਰਿਹਾ, ਹੁਣ ਮੈਂ ਉਹਦੇ 'ਤੇ ਕਾਰਪੈਟ ਡਾ ਰਿਹਾ, ਹੁਣ ਮੈਂ ਕਰੋਕਰੀ ਲਿਆ ਰਿਹਾ, ਹੁਣ ਬੜੇ ਪੈਸੇ ਜੋੜੇ ਸੀ ਡਾਇਨਿੰਗ ਟੇਬਲ ਲਿਆ ਰਿਹਾ, ਹੁਣ ਸੋਚਿਆ ਸੀ ਸੋਫਾ ਇੱਕ ਵਾਰੀ ਬਦਲਾ ਹੀ ਲਈਏ। ਸਾਰੀ ਉਮਰ ਇਹਨਾਂ ਕੰਮਾਂ 'ਚ ਜਦੋਂ ਰਹਿੰਦੇ ਆ ਨਾ, ਹੁਣ ਇੰਨੀ ਟੋਲੀ ਭੁੱਲੀ ਇਸ ਦਿਸ ਕੰਤ ਨਾ ਬੈਠੀ ਪਾਸ ਜੀਓ, ਤਾਂ ਨਾ ਮੈਂ ਮਨ ਦਾ ਆਧਾਰ ਨਾ ਇਹ ਸਾਰੀਆਂ ਚੀਜ਼ਾਂ ਬਣਾ ਲਈਆਂ। ਅਤੇ ਇਹ ਸਾਰੀਆਂ ਚੀਜ਼ਾਂ ਮੈਟੀਰੀਅਲ ਵਰਲਡ ਨੇ ਔਰ ਮਨ ਮੈਟੀਰੀਅਲ ਵਰਲਡ ਨਹੀਂ ਹੈ। ਮਨ ਇਨਮੈਟੀਰੀਅਲ ਹੈ ਅਤੇ ਮੈਟੀਰੀਅਲ ਵਰਲਡ ਉਹਦਾ ਆਧਾਰ ਨਹੀਂ ਬਣ ਸਕਦਾ। ਇਸ ਕਰਕੇ ਸਾਨੂੰ ਫਰਸਟ੍ਰੇਸ਼ਨ ਵੀ ਆਏਗੀ, ਸਾਨੂੰ ਡਿਪਰੈਸ਼ਨ ਵੀ ਆਏਗਾ। ਅਤੇ ਮੈਂ ਹੁਣੇ ਰੀਸੈਂਟਲੀ ਇੱਕ 30th December ਨੂੰ ਨਿਊਯਾਰਕ 'ਚ ਕਾਊਂਸਲਿੰਗ ਕਰਕੇ ਆਇਆ। ਉਹ ਲੇਡੀ ਮੈਨੂੰ ਕਹਿੰਦੀ ਹੈ ਕਿ ਤੁਹਾਡਾ ਪ੍ਰੋਗਰਾਮ ਸੁਣਨ ਤੋਂ ਬਾਅਦ ਮੈਂ ਕਾਊਂਸਲਿੰਗ ਕਰਾਉਣਾ ਚਾਹੁੰਦੀ ਹਾਂ। ਮੈਂ ਪੁੱਛਿਆ ਕੀ ਪ੍ਰੋਬਲਮ ਹੈ, ਕਹਿੰਦੀ ਮੈਂ 2 ਸਾਲਾਂ ਤੋਂ ਡਿਪਰੈਸ਼ਨ ਦੀਆਂ ਗੋਲੀਆਂ ਖਾ ਰਹੀ ਹਾਂ। ਤਾਂ ਉਹਨੂੰ ਡਾਕਟਰ ਕਹਿੰਦਾ ਜੀ ਵੱਧ ਰਿਹਾ ਤੁਹਾਡਾ, ਤੁਸੀਂ ਕਿਤੇ ਸ਼ਕੀਜ਼ੋਫਰੇਨੀਆ ਨਾ ਹੋ ਜਾਵੇ। ਮੈਂ ਪੁੱਛਿਆ ਕੀ ਪ੍ਰੋਬਲਮ ਹੈ, ਕਹਿੰਦੀ ਮੈਂ ਪ੍ਰੋਫੈਸ਼ਨਲ ਹਾਂ, $2 ਲੱਖ ਸਾਲ ਦਾ ਕਮਾਉਂਦੀ ਹਾਂ, ਮੇਰਾ ਪਤੀ ਪ੍ਰੋਫੈਸ਼ਨਲ ਹੈ, ਉਹ $5 ਲੱਖ $500,000 ਸਾਲ ਦਾ ਕਮਾਉਂਦਾ, ਔਰ ਮੇਰੇ 2 ਪੁੱਤਰ ਨੇ, ਸਾਡਾ ਆਪਣਾ ਮਕਾਨ ਹੈ, ਬਿਮਾਰ ਘਰ ਕੋਈ ਨਹੀਂ ਹੈ, ਸਾਰੇ ਸੁੱਖ ਆਰਾਮ ਨੇ, ਪਰ ਪਤਾ ਨਹੀਂ ਮੈਨੂੰ ਕੀ ਹੋ ਗਿਆ, ਮੈਂ ਡਿਪਰੈਸ਼ਨ ਦੇ ਗੋਲ, ਮੈਂ ਉਦਾਸ ਰਹਿੰਦੀ ਹਾਂ, ਇਨਸਿਕਿਓਰ ਫੀਲ ਕਰਦੀ ਹਾਂ। ਸੋ ਜੇ ਮਨ ਦਾ ਆਧਾਰ ਸਾਰੇ ਮੈਟੀਰੀਅਲ ਵਰਲਡ ਦੀਆਂ ਚੀਜ਼ਾਂ ਬਣਾਈਆਂ ਨਾ, ਇਹ ਕੰਮ ਤਾਂ ਸਾਰੇ ਕਰਨੇ ਪੈਣਗੇ ਪਰ ਇਹਨਾਂ ਸਾਰੇ ਫਰਜ਼ਾਂ ਨੂੰ ਨਿਭਾਉਂਦਿਆਂ ਇਹਨੂੰ ਮਨ ਦਾ ਆਧਾਰ ਨਹੀਂ ਬਣਾਉਣਾ, ਮਨ ਦਾ ਆਧਾਰ ਬਣਾਉਣਾ ਕਬੀਰ ਜਹਾਂ ਗਿਆਨ ਤਾਂ ਧਰਮ ਹੈ। ਲੇਕਿਨ ਜਾਂ ਝੂਠ ਤਾਂ ਪਾਪ, ਜਾਂ ਲੋਭ ਤਾਂ ਕਾਲ ਹੈ, ਜਾਂ ਖਿਮਾ ਤੈ ਆਪ। ਜੇ ਤੂੰ ਇਹ ਮਨ ਦਾ ਆਧਾਰ ਵਿਜ਼ਡਮ ਬਣਾ ਲਏਗਾ ਜਾਂ ਲਏਗੀ ਨਾ, ਤਾਂ ਤੇਰਾ ਜੀਵਨ, ਤੇਰਾ ਮਨ ਟਿਕਿਆ ਰਹੇਗਾ। ਲੇਕਿਨ ਇਸ ਮਾਊਂਟ ਦੀ ਜੇ ਗਲਤ ਫਾਊਂਡੇਸ਼ਨ ਬਣਾਈ ਹੋਈ ਹੈ ਮੈਟੀਰੀਅਲ ਵਰਲਡ ਦੀ, ਤਾਂ ਸਾਰੀਆਂ ਚੀਜ਼ਾਂ ਤੇਰਾ ਸਾਥ ਨਹੀਂ ਦੇ ਸਕਣਗੀਆਂ ਅਤੇ ਲੋਕ ਵੀ ਤੇਰਾ ਸਾਥ ਨਹੀਂ ਦੇ ਸਕਣਗੇ। ਇਸ ਕਰਕੇ ਤੈਨੂੰ ਮਨ ਦਾ ਆਧਾਰ ਬਣਾਉਣਾ, ਔਰ ਸਾਡਾ ਮਨ ਦਾ ਆਧਾਰ, ਅਸੀਂ ਇਹ ਗਲਤ ਚੀਜ਼ਾਂ ਬਣਾਈਆਂ ਹੋਈਆਂ, ਇਹਨਾਂ ਦੇ ਕਾਰਨ ਮਨ ਉੱਤੇ ਵਾਇਰਸ ਆ ਗਿਆ। ਅਸੀਂ ਅੱਜ ਮਨ ਨੂੰ ਜੇ ਸਾਫ਼ ਕਰਨ ਜੋਗੇ ਬਣ ਜਾਵਾਂਗੇ ਡਾਇਗਨੋਸ ਕਰਨ ਤੋਂ ਬਾਅਦ, ਤਾਂ ਅਸੀਂ ਆਪਣਾ ਇੱਕ ਨਵਾਂ ਸਰੀਰ ਬਣਾਵਾਂਗੇ, ਇੱਕ ਨਵਾਂ ਜਨਮ ਲਵਾਂਗੇ, ਜਿਹਨੂੰ ਕਹਿੰਦੇ ਨੇ ਸਤਿਗੁਰ ਕਾ ਜਨਮ ਹੈ ਗਵਨ ਮਿਟਾਇਆ। ਵੰਸ ਯੂ ਹੈਵ ਨੌਲੇਜ, ਕਬੀਰ ਜਾਂ ਗਿਆਨ ਤਾਂ ਧਰਮ ਹੈ, ਦੈਨ ਯੂ ਆਰ ਬੋਰਨ ਅਗੇਨ। ਪਰ ਇਹ ਮੈਟਾਫਰ ਹੈ, ਕਿਸ ਤਰ੍ਹਾਂ ਜਿਹੜਾ ਸਾਡਾ ਅੰਤਰ ਆਤਮੇ ਦਾ ਜਿਹੜਾ ਇੱਕ ਸਰੀਰ ਹੈ ਨਾ, ਅਸੀਂ ਉਹ ਅਚੀਵ ਕਰਨਾ। ਰਾਮ ਰਤਨ ਤਬ ਪਾਈ ਹੈ ਜੋ ਪਹਿਲੇ ਤਜੇ ਸਰੀਰ। ਸੋ ਸਾਨੂੰ ਹੁਣ ਉਹ ਵਾਲਾ ਜਿਹੜਾ ਬਾਹਰਲਾ ਹੈ ਨਾ, ਇਹ ਵਾਲਾ ਸਾਰੇ ਤੋਂ ਇਲਾਵਾ ਅੰਦਰੋਂ ਵਾਲਾ ਇੱਕ ਸਰੀਰ ਪ੍ਰਾਪਤ ਕਰਨਾ, ਜਿਹਨੂੰ ਮਾਨਸ ਜਨਮ ਦੁਲੰਬ ਕਹਿੰਦੇ ਨੇ। ਉਹਦੇ ਵਾਸਤੇ ਸਾਨੂੰ ਸੋਚਣਾ ਪਏਗਾ ਕਿ ਮੇਰਾ ਮੈਲਾ ਮਨ ਕਿਉਂ ਹੋ ਜਾਂਦਾ, ਮੈਨੂੰ ਸਜ਼ਾ ਕਿਵੇਂ ਮਿਲਦੀ ਹੈ। ਜੇਕਰ ਆਪਣੇ ਮੈਲੇ ਮਨ ਉੱਤੇ ਕੰਮ ਨਾ ਕੀਤਾ ਗਿਆ ਔਰ ਬਾਹਰਲੀ ਸਿਹਤ ਬਣਾਉਂਦੇ ਰਹਿ ਗਏ, ਬਾਹਰਲੇ ਪੈਸੇ, ਬਾਹਰਲਾ ਕਰੀਅਰ, ਬਾਹਰਲੇ ਬੱਚੇ ਪੜ੍ਹਾ ਕੇ, ਬਾਹਰਲਾ ਸਾਰਾ ਕੁਛ ਕੰਮ ਕਰਕੇ ਵੀ, ਕਾਰਜ ਸਗਲ ਅਰੰਭਿਓ ਘਰ ਕਾ, ਮੀਨਸ ਆਪਣੇ ਮਨ ਦੇ ਘਰ ਦਾ ਜੇ ਕਾਰਜ ਨਹੀਂ ਸ਼ੁਰੂ ਕੀਤਾ ਨਾ, ਤਾਂ ਸਾਡਾ ਸਾਰਾ ਜੀਵਨ ਬਰਬਾਦ ਚਲਾ ਜਾਏਗਾ। ਤਾਂ ਜੇ ਇਹ ਜਗ ਮਿੱਠਾ ਅਗਲਾ ਕਿ ਡਿੱਠਾ ਤੇ ਜੋ ਮਰਜ਼ੀ ਕਰ ਲਓ, ਉਹਦੇ ਬਾਰੇ ਅਸੀਂ ਸਮਝਾਂ ਕਿ ਮੇਰਾ ਮੈਲਾ ਮਨ ਹੈ ਤੇ ਮੈਂ ਇੱਥੇ ਸਜ਼ਾ ਕਿਵੇਂ ਪਾ ਰਿਹਾ ਹਾਂ ਅੱਜ ਹੁਣੇ ਇਸ ਲਾਈਫ ਵਿੱਚ, ਉਹਦੇ ਬਾਰੇ ਮੰਦੇ ਅਮਲ ਕਰੇਂਦਿਆਂ ਇਹ ਸਜ਼ਾਏ ਤਿਨਾ ਅਸੀਂ ਸਮਝਣਾ। ਮਰਨ ਤੋਂ ਬਾਅਦ ਅਮਲਾਂ ਦੀ ਸਜ਼ਾ ਹੈ ਜਾਂ ਨਹੀਂ, ਮੰਦੇ ਅਮਲਾਂ ਦੀ ਕੋਈ ਖਾਤਾ ਖੁੱਲੇਗਾ ਕਿ ਨਹੀਂ, ਅੱਜ ਇੱਥੇ ਹੁਣੇ ਜਿਹੜਾ ਖਾਤਾ ਸਾਡਾ ਖੁੱਲਦਾ ਹੈ, ਜੋ ਸਾਨੂੰ ਸਜ਼ਾ ਮਿਲਦੀ ਹੈ ਡਿਸਕਸ ਕਰਾਂਗੇ। ਮਨ ਸਾਡਾ ਮੈਲਾ, ਬਾਰੋਂ ਬਾਰੋਂ ਧਾਰਮਿਕ ਕਰਮਕਾਂਡ ਸਭ ਕੁਝ ਕਰੀ ਜਾ ਰਹੇ ਹਾਂ, ਬਾਰੋਂ ਬਾਰੋਂ ਸਿਹਤ ਬਣਾਈ ਜਾ ਰਹੇ ਹਾਂ, ਬਾਰੋਂ ਬਾਰੋਂ ਧਾਰਮਿਕਤਾ ਕਰੀ ਜਾ ਰਹੇ ਹਾਂ। ਅਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀਆਂ, ਬਾਹਰੋਂ ਬਹੁਤ ਸੁੰਦਰ ਬਣਾਏ ਹੋਏ ਨੇ ਕੋਠੇ ਮਕਾਨ, ਬਾਹਰੋਂ ਬੜਾ ਸੋਹਣਾ ਰੰਗ ਪੇਂਟ ਕਰਾਇਆ ਹੋਇਆ ਹੈ। ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀਆਂ, ਟੱਠੀਆਂ ਕੰਮ ਨਾ ਆਵਣੀ, ਰਹਿਣ ਸੱਖਣੀਆਂ ਜੇ ਉਹਨਾਂ ਵਿੱਚ ਕੋਈ ਨਾ ਰਹਿੰਦਾ ਹੋਵੇ। ਔਰ ਜਦੋਂ ਅਸੀਂ ਆਪਣੇ ਆਪਣੇ ਸਰੀਰ ਰੂਪੀ ਘਰ ਦੇ ਅੰਦਰ ਨਹੀਂ ਰਹਿੰਦੇ, ਸਾਡਾ ਮਨ ਐਬਸੈਂਟ ਹੋ ਜਾਂਦਾ ਹੈ, ਕਬੂ ਜੀੜਾ ਉਪ ਚੜਤ ਹੈ, ਕਬੂ ਜਾਏ ਪਿਆਲੇ ਹੋ ਜਾਂਦਾ ਹੈ, ਕਦੇ ਲੋ ਮੂਡ, ਕਦੇ ਅਪ ਮੂਡ, ਕਦੇ ਉਦਾਸ, ਕਦੇ ਖੁਸ਼। ਅਤੇ ਕਦੇ ਇਹ ਵਾਲਾ ਮਨ ਸਾਡਾ ਮਨ ਪੰਖੀ ਪਿਆ ਉੱਡ ਉੱਡਦਾ ਦਿਸ ਜਾਏ, ਤਾਂ ਇਸ ਮਨ ਦੇ ਬਾਰੇ ਅਸੀਂ ਇਸਨੂੰ ਜਦੋਂ ਇੱਥੋਂ ਐਬਸੈਂਟ ਹੋ ਜਾਂਦੇ ਹਾਂ ਤਾਂ ਸਾਡਾ ਸਰੀਰ ਲਾਸ਼ ਦੇ ਵਾਂਗਣ ਹੋ ਜਾਂਦਾ, ਟੁਰਦੀ ਫਿਰਦੀ ਲਾਸ਼ ਹੋ ਜਾਂਦਾ। ਉਹਦੇ ਕਾਰਨ ਹੈ ਜੋ ਕੁਛ ਵੀ ਸਮਾਜ ਦੇ ਵਿੱਚ ਨੈਗੇਟਿਵਸ ਹੋ ਰਹੇ ਨੇ, ਭਾਵੇਂ ਕਿਸੇ ਦਾ ਮਰਡਰ ਅਤੇ ਭਾਵੇਂ ਤਲਾਕ ਅਤੇ ਭਾਵੇਂ ਕਿਸੇ ਨੂੰ ਵੁੰਬ ਦੇ ਅੰਦਰ ਮਾਰਨ ਦਾ, ਅਤੇ ਭਾਵੇਂ ਦਾਜ, ਅਤੇ ਭਾਵੇਂ ਵਿਆਹੀ ਹੋਈ ਕੁੜੀ ਨੂੰ ਕੋਠੇ ਤੋਂ ਧੱਕਾ ਦੇ ਕੇ ਸਟੋਵ ਨਾਲ ਸਾੜਨ ਦਾ, ਅਤੇ ਭਾਵੇਂ ਕਿਸੇ ਦਾ ਬਲਾਤਕਾਰ, ਇਹ ਸਭ ਕੁਝ ਸਮਾਜ ਦੇ ਵਿੱਚ ਮੈਲੇ ਮਨ ਦੇ ਕਾਰਨ ਹੋ ਰਿਹਾ। ਔਰ ਉਸ ਮੈਲੇ ਮਨ ਨੂੰ ਅਸੀਂ ਸਮਝ ਨਹੀਂ ਰਹੇ ਹਾਂ, ਬਾਹਰੋਂ ਬਾਹਰੋਂ ਤੋਤਾ ਰੱਟ ਨਹੀਂ ਕਰ ਰਹੇ ਹਾਂ। ਤਾਂ ਗੁਰੂ ਪਾਤਸ਼ਾਹ ਕਹਿੰਦੇ ਨੇ ਕਿਆ ਕੀਜੈ ਧਿਆਨ ਜਪੰਨਾ, ਜਬ ਤੇ ਸ਼ੁੱਧ ਨਾਹੀਂ ਮਨ ਆਪਣਾ। ਬੜੇ ਅਫਸੋਸ ਦੀ ਗੱਲ ਹੈ ਕਿ ਬਾਹਰੋਂ ਬਾਹਰੋਂ ਅਸੀਂ ਮੈਡੀਟੇਸ਼ਨ ਵੀ ਕਰ ਲੈਂਦੇ ਹਾਂ, ਬਾਹਰੋਂ ਬਾਹਰੋਂ ਧਾਰਮਿਕ ਸਥਾਨ ਤੇ ਦਾਨ ਪੁੰਨ ਵੀ ਕਰ ਆਉਂਦੇ ਹਾਂ, ਬਾਹਰੋਂ ਬਾਹਰੋਂ ਤੀਰਥਾਂ ਤੇ ਹੋ ਆਉਂਦੇ ਹਾਂ, ਪਰ ਸਾਨੂੰ ਕੁਛ ਵੀ ਪਤਾ ਹੀ ਨਹੀਂ ਲੱਗਦਾ ਕਿ ਸਾਡਾ ਜਬ ਤੇ ਸ਼ੁੱਧ ਨਾਹੀਂ ਮਨ ਆਪਣਾ। ਮਨ ਮੈਲਾ ਹੈ ਔਰ ਮਨ ਮੈਲੇ ਸਭ ਕੁਛ ਮੈਲਾ, ਤਨ ਧੋਤਾ ਮਨ ਅੱਛਾ ਨਾ ਹੋਏ। ਸੋ ਸਾਡੇ ਅੱਜ ਦੇ ਟੋਪਿਕ ਨੂੰ ਅਸੀਂ ਅੱਗੇ ਤੋਰਦੇ ਹਾਂ। ਮੇਰੇ ਕੋਲ ਇੱਕ ਕੁਸ਼ਚਨ ਆਇਆ ਵੀਰ ਜੀ, ਆਪਣੇ ਕੁਸ਼ਚਨ ਹੈ ਜਸਪਾਲ ਸਿੰਘ ਜੀ ਲਾਜਪਤ ਨਗਰ ਤੋਂ, ਆਪਣੇ ਮਨ ਕੋ ਬਦਲਨੇ ਕੀ ਬਾਤ ਕੀ ਹੈ, ਆਪਣੇ ਕਹਾ ਹੈ ਕਿ ਕੋਈ ਗਲਤੀ ਕਰੇ ਤੋ ਉਸੇ ਮਾਫ ਕਰ ਦਿਆ ਜਾਏ, ਅਗਰ ਕੋਈ ਬਾਰ ਬਾਰ ਵੀ ਮਾਫ ਕਰਨੇ ਕੇ ਬਾਅਦ ਵੀ ਨਾ ਬਦਲੇ ਤੋ ਆਪਣੇ ਆਪ ਕੋ ਕੈਸੇ ਬਦਲਾ ਜਾਏ, ਜਾਂ ਆਪਣੇ ਰਿਸ਼ਤੇਦਾਰੋਂ ਕੋ ਕੈਸੇ ਬਦਲਾ ਜਾਏ। ਮੇਰਾ ਦਿੱਤਾ ਹੋਇਆ ਆਂਸਰ ਤੁਹਾਨੂੰ ਸੈਟਿਸਫਾਈ ਕਰ ਸਕਦਾ ਕਿ ਨਹੀਂ ਮੈਨੂੰ ਨਹੀਂ ਪਤਾ, ਪਰ ਮੈਨੂੰ ਇੰਝ ਲੱਗਦਾ ਸਾਨੂੰ ਉਹਨੇ ਮਾਫ਼ ਕਰਨਾ ਆਇਆ ਹੀ ਨਹੀਂ। ਅਸੀਂ ਵੇਖ ਕੇ ਅਡਿਟ ਕਰਨਾ ਅਰਦਾਸ ਵਿੱਚ ਕਹਿੰਦੇ ਹਾਂ, ਉਹਨੂੰ ਅਸੀਂ ਪ੍ਰੈਕਟਿਸ ਵੀ ਕਰਨਾ, ਅਸੀਂ ਉਹਨੂੰ ਪ੍ਰੈਕਟਿਸ ਕੀਤਾ ਹੀ ਨਹੀਂ ਹੈ, ਅਸੀਂ ਤਾਂ ਕਿਸੇ ਨੂੰ ਕਦੀ ਮਾਫ਼ ਕਰਦੇ ਹੀ ਨਹੀਂ, ਇਹ ਤਾਂ ਕਦੀ ਹੋਇਆ ਹੀ ਨਹੀਂ। ਗੁਰੂ ਪਾਤਸ਼ਾਹ ਕਹਿੰਦੇ ਨੇ ਨਾਨਕ ਗਿਆ ਜਾਪੈ ਜਾਏ, ਉਸ ਅਵਸਥਾ ਵਿੱਚ ਗਿਆ, ਉਸ ਮਨ ਦੀ ਸਟੇਟ ਆਫ ਮਾਇੰਡ ਜਿਹਨੂੰ ਕਹਿੰਦੇ ਹਾਂ, ਉਸ ਅਵਸਥਾ ਦੇ ਦੇਸ਼ ਵਿੱਚ ਗਿਆ ਪਤਾ ਲੱਗਦਾ, ਅਸੀਂ ਤਾਂ ਕਿਸੇ ਨੂੰ ਮਾਫ਼ ਕੀਤਾ ਹੀ ਨਹੀਂ। ਜੇਕਰ ਅਸੀਂ ਕਦੀ ਕਿਸੇ ਦੀ ਗਲਤੀ ਮਾਫ਼ ਕੀਤੀ ਹੈ, ਤਾਂ ਮੈਂ ਕਹਿ ਰਿਹਾ ਨਹੀਂ ਕੀਤਾ, ਇਹਦਾ ਮਤਲਬ ਇਹ ਹੈ ਕਿ ਗਲਤੀ ਮਾਫ਼ ਕਰਨ ਤੋਂ ਬਾਅਦ ਅਸੀਂ ਉਹਨੂੰ 10 ਵਾਰੀ ਟੌਂਟ ਕਰਦੇ ਹਾਂ, ਦੈਟ ਮੀਨਸ ਮਾਫ਼ ਕੀਤਾ ਹੀ ਨਹੀਂ। ਅਸੀਂ ਉਸਦੀ ਟੌਂਟਿੰਗ, ਉਸਨੂੰ ਬਾਰ ਬਾਰ ਛਿੱਥਾ ਪਾਉਣਾ, ਉਸਨੂੰ ਨੀਵੇਂ ਪਾਉਣਾ। ਮੈਂ ਇੱਕ ਆਰਟੀਕਲ ਲਿਖਦਾ ਪਿਆ, ਮੈਨੂੰ ਕਿਸੇ ਨੂੰ ਬਾਰ ਬਾਰ ਉਹਦੀ ਗਲਤੀ ਰਿਅਲਾਈਜ਼ ਕਰਾ ਕੇ ਉਹਦੇ ਕੋਲੋਂ ਸੌਰੀ ਕਵਾਉਣ ਨਾਲ ਮਜ਼ਾ ਨਹੀਂ ਆਉਂਦਾ। ਆਈ ਐਮ ਰਾਈਟਿੰਗ ਦਿਸ ਆਰਟੀਕਲ, ਤੁਸੀਂ ਕਦੀ ਨੋਟਿਸ ਕਰਨਾ, ਸੌਰੀ ਕਹਿਣ ਵਾਲਾ ਸੌਰੀ ਕਹਿ ਜਾਏਗਾ ਪਰ ਤੁਹਾਨੂੰ ਚੈਨ ਨਹੀਂ ਆਏਗਾ। ਅਸੀਂ ਮਾਫ਼ ਕਰਦੇ ਹੀ ਨਹੀਂ ਹਾਂ। ਅੱਗੇ ਇਹਨਾਂ ਲਿਖਿਆ ਕਿ ਉਸਨੂੰ ਕਿਵੇਂ ਬਦਲਿਆ ਜਾਏ, ਅਸੀਂ ਕਿਸੇ ਨੂੰ ਨਹੀਂ ਬਦਲ ਸਕਦੇ ਹਾਂ। ਜਦੋਂ ਇਹ ਵਾਲਾ ਭਾਰ ਆਪਣੇ ਮੋਢਿਆਂ ਤੋਂ ਉਤਾਰ ਦਿਆਂਗੇ ਨਾ, ਅਸੀਂ ਜ਼ਰੂਰ ਬਦਲ ਜਾਵਾਂਗੇ। ਲਿਵਿੰਗ ਟ੍ਰੈਜਰ ਦਾ ਕੰਮ ਦੁਨੀਆ ਨੂੰ ਬਦਲਣਾ ਨਹੀਂ ਹੈ, ਲਿਵਿੰਗ ਟ੍ਰੈਜਰ ਇਹ ਐਕਸਰਸਾਈਜ਼ ਕਰਦਾ ਕਿ ਮੈਂ ਕਿਵੇਂ ਬਦਲਣਾ ਹੈ, ਮੈਂ ਆਪਣਾ ਮਨ ਜੀਤਾ ਇਸ ਤਨ ਨੂੰ ਜਗ ਜੀਤ ਕਿਵੇਂ ਕਰਨਾ ਹੈ, ਤਨ ਰੂਪੀ ਆਪਣੇ ਜਗ ਨੂੰ ਮੈਂ ਕਿਵੇਂ ਜਿੱਤਾਂ। ਰਾਜਾ ਸਗਲੀ ਸ੍ਰਿਸ਼ਟ ਕਾ ਮੈਂ ਇਸ ਦਾ ਬਣਨਾ, ਜੇ ਮੈਂ ਬਾਹਰਲੀ ਸਾਰੀ ਸ੍ਰਿਸ਼ਟੀ ਦਾ ਰਾਜਾ ਬਣਾਂਗਾ, ਲੋਕਾਂ ਤੋਂ ਹੁਕਮ ਚਲਾਉਂਦਾ ਰਹਾਂਗਾ, ਮੈਂ ਦੁਖੀ ਰਵਾਂਗਾ, So we don't have to order on anybody, we don't have to change anybody, only we have to change ourselves. जब ते शुद्ध नहीं मन अपना वाल काम करिए, अपने मन की गल करिए, माफ करने की प्रैक्टिस तो करते ही जाना है। एक माँ ने मैनू पूछया, वीर जी मैं अपनी बेटी नू कहा तू कॉलेज 3 साल पढ़ के आई है, तो शामी तेनू मैं कहती हाँ पाठ कर, तो तू कहती नहीं करना, तो वीर जी तुसी कहते उन्हें माफ कर दो, उन्हें कुछ ना कहो, कितनी वारी उहदा नाम मैं सुनागी। मैंने कहा अनलिमिटेड टाइम्स, डोंट फोर्स, डोंट इंपोज, सिर्फ तुसी अपना पाठ करना शुरू कर दो, तुसी उहदे नाल मिठा बिहेवियर करना शुरू कर दो, तुसी बच्चे के सामने पाठ करके भी पापा नू या सास नू गाल कट रहे होंदे हो, तुसी बच्चे के सामने दुनिया नू बुरा भला कह रहे होंदे, बच्चा सोचता है इन्हां नू पाठ करके आप ते शांति आए नहीं। सो बच्चे के सामने तुसी मिठ बोलड़े और चंगे जीवन वाले बन जाओ, बच्चा तुहाडे कोल। वो कहिंदी अनलिमिटेड की मतलब, मतलब जितनी वारी मर्जी। मैं क्या हाँ जी तुसी उहनू रोज अपने वालों कह दिओ, और हर वारी रूडली मना कर दे नो प्रॉब्लम, पर अपने प्यार का रिश्ता ना तोड़ो। मत इंज हो जाए कि तुहाडे प्यार का रिश्ता टुट जाए और तुहानू दिखाने वास्ते वो पाठ करना शुरू कर दे, लेकिन जे तुहाडी रिलेशनशिप टुट गई, ये भाख्या पाओ पार वाली बोली की रिलेशनशिप टुट गई, तो यह पाठ कराने का फायदा कुछ नहीं होएगा, यू विल बी लूजर। एंड अल्टीमेटली आफ्टर फ्यू डेज उन्हां दी बेटी ने शुरू कर दिता पाठ करना। असी हर किसी नू माफ करना है और वेख के अंडिट करन दा जीवन सीखना है, ये अपने अंतरात्मे नू असी मैसेज देना है। जो असी पढ़ते हाँ, जो असी सुनते हाँ, जो असी ये गल्लां कर रहे हाँ, मत यह समझना कि लिविंग ट्रेजर इच सारे बड़े पहुँचे हुए ने, मत यह समझना कि मैं भी बड़ा पहुँचया हुआ, नहीं, असी सारे नाल ही हाँ, पर असी इन्हां पासे ध्यान करते रहते हैं, इस पॉइंट्स से हैमरिंग करते रहते हैं कि हम बार बार से तो धर्मी बने हुए हैं पर है दरअसल हम क्या। तो आस्ता 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 जीवन में बदलाहट आएगी, पर सानू अपने ते काम करना पेगा, सिर्फ पढ़न दे नाल, सिर्फ बोलन दे नाल, सिर्फ सुनन दे नाल नहीं, वी हैव टू लिव इट। लिव नहीं करांगे तो मैनू अन्ने दे ऑपरेशन वाली गल याद आई, एक अन्ने दा ऑपरेशन होया और ऑपरेशन शुरू होने तो पहला डॉक्टर उन्हें कहता है अब तुम्हारा बस ऑपरेशन कर देंगे ना तो तुम पढ़ लिख सकोगे। तो अन्नो कहता है ये तो बहुत जोरदार बात है, भगवान आपका शुक्र हो, ये भगवान गॉड अल्लाह वाहेगुरु तुम्हारा बहुत शुक्र हो, मैं पढ़ लिख सकता हूँ। तो वो डॉक्टर पूछता भी ये इन्ना एक्साइटेड होने की लड़ है, रब न बार बार धनवाद करने की लड़ है। कहता इस करके कि जदों अज तो 3 साल पहला मेरिया अखा खराब हुई सी तां तक मैं पढ़ना लिखना नहीं आता सी, दैट इज ऑपरेशन तो मैं पढ़ना आ जाएगा। जे असी उहदे ते प्रैक्टिस कीती नहीं है तो क्या पढ़िए, क्या गुणिए, क्या वेद पुराना सुनिए, पढ़े सुने क्या होई, जो सहज ना मिले सोई, जे उन्हें जीविया नहीं है तो नहीं आएगा। अन्ने वाला भुलेखा नहीं खाना, आंदा ही नहीं सी पढ़ना तो किवें आ जाएगा, करामात हो जाएगी। इंज ही ये मन उत्ते अचानक कोई बख्शिश नहीं हो जाएगी, सानू इस मन उत्ते बख्शिश करनी है तां विजडम सतगुर साडी हैल्प करदा है। हुण अपने बारे असी इसनू डायग्नोज करते जाना है। फरीदा वेख कपा है जेथिया साडा अज दा शब्द है। शब्द बारे जदों मैं इसनू पढ़िया तो मैं बड़ा इमोशनल सी कि लोग पुछते ने मरण तो बाद जे सजा नहीं है तो फिर तो इत्थे मनुख जो मर्जी कर ले। तो इस शब्द इच फरीद जी समझाते ने, फरीदा वेख कपा है जेथिया जे सिर थिया तिलां। इस शब्द विच, इस श्लोक विच आया कपा तिलां कमादै कागदै। कपा कहंदे ने कॉटन नू, तिल कहंदे ने सेसमी सीड्स नू, कमाद कहंदे ने गन्ने नू, अते कागद कहंदे ने पेपर कागज़ नू। कुन्ने कोयलियां, कुन्ने कहंदे ने कुन्नी जिहड़ा भांडा इक हुंदा जिहड़ी आग उत्ते रख के जिहदे च असीं सब्जी बनांदे आं, दाल बनांदे आं, ते इक कोयले, कोयले जिहड़े थल्ले सड़दे ने। फरीद जी इस एनालजी दे नाल सानू कुछ समझाना चाहते ने। कहंदे ने जिहड़े लोग मंदे अमल इत्थे जींदे जी करदे ने वो इत्थे ही रोज़ मनमुख गर्भ जूनी नित पाउंदा जीओ वाली सजा पाते रहते ने। मरण तो बाद जूनी च पैंदे हन के नहीं पता नहीं, मरण तो बाद कोई जूनी लैणगे कि नहीं लैणगे, इत्थे मनमुख गर्भ जूनी नित पाउंदा जीओ पल पल जिहड़ी असी जूनी धार रहे हां, आवागमन साडा हो रहा ਉਹ ਜਿਹੜੀ ਸਾਡੀ ਸਜ਼ਾ ਮਿਲ ਰਹੀ ਹੈ, ਅਸੀਂ ਉਸ ਸਜ਼ਾ ਬਾਰੇ ਅੱਜ ਫਰੀਦ ਜੀ ਨੂੰ ਪੁੱਛਦੇ ਹਾਂ। ਅਤੇ ਫਰੀਦ ਜੀ ਕਹਿੰਦੇ ਨੇ, ਜਿਸ ਤਰ੍ਹਾਂ ਵੇਖ ਕਪਾਹੈ ਜੇ ਥੀਆ, ਮਨੁੱਖ ਨੂੰ ਸਮਝਾ ਰਹੇ ਨੇ ਆਪਣੇ ਵੱਲ ਫਰੀਦ ਨੂੰ ਮੁਖਾਤਿਬ ਕਰਕੇ, ਦੇਖ ਕਾਟਨ ਉਹਦੇ ਜਿਹੜੇ ਵੜੇਵੇਂ ਹੁੰਦੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਵੇਲਣੇ ਵਿੱਚ ਨਿਪੀੜਿਆ ਜਾਂਦਾ ਹੈ, ਨਿਪੀੜ ਕੇ ਕਾਟਨ ਕਿਸ ਤਰ੍ਹਾਂ ਕੱਢੀ ਜਾਂਦੀ ਹੈ, ਤਿਲ ਕਿਸ ਤਰ੍ਹਾਂ ਨਿਪੀੜੇ ਜਾਂਦੇ ਨੇ ਉਹਨਾਂ 'ਚੋਂ ਤੇਲ ਨਿਕਲਦਾ ਹੈ, ਕਮਾਦ ਗੰਨਾ ਕਿਸ ਤਰ੍ਹਾਂ ਉਹਦੇ 'ਚ ਨਿਪੀੜਿਆ ਜਾਂਦਾ, ਉਹਦੇ 'ਚੋਂ ਰਸ ਨਿਕਲਦਾ ਹੈ, ਕਾਗਜ਼ ਕਿਵੇਂ ਨਿਪੀੜ ਕੇ ਬਣਾਇਆ ਜਾਂਦਾ ਹੈ ਬਨਸਪਤੀ ਤੋਂ, ਇਹ ਸਾਰੇ ਨਿਪੀੜੇ ਜਾਂਦੇ ਨੇ, ਕ੍ਰਸ਼ ਕੀਤੇ ਜਾਂਦੇ ਨੇ, ਸਕਰਿਊਡ ਅਪ ਉੱਥੇ ਮਸ਼ੀਨ ਵਿੱਚ। ਜਿਸ ਤਰ੍ਹਾਂ ਉੱਥੇ ਨਿਪੀੜੇ ਜਾਂਦੇ ਨੇ, ਉਹਨਾਂ ਨੂੰ ਕ੍ਰਸ਼ ਕੀਤਾ ਜਾਂਦਾ ਹੈ, ਉਸ ਤੋਂ ਇਲਾਵਾ ਜਿਸ ਤਰ੍ਹਾਂ ਕੁੰਨੀ ਅੱਗ ਉੱਤੇ ਭਖਦੀ ਰਹਿੰਦੀ ਹੈ, ਸੜਦੀ ਰਹਿੰਦੀ ਹੈ, ਔਰ ਥੱਲੇ ਕੋਇਲੇ ਭਖਦੇ ਰਹਿੰਦੇ ਨੇ, ਇਹ ਸਾਰੇ ਜਿਸ ਤਰ੍ਹਾਂ ਆਪਣੇ ਜੀਵਨ ਵਿੱਚ ਇਸ ਤਰੀਕੇ ਨਾਲ ਹੁੰਦਾ ਇਹਨਾਂ ਦਾ, ਇਸ ਤਰ੍ਹਾਂ ਮੰਦੇ ਅਮਲ ਕਰਿੰਦਿਆਂ, ਮਨੁੱਖ ਜਿਹੜਾ ਮੰਦੇ ਅਮਲ ਕਰਦਾ ਹੈ ਉਹਨੂੰ ਇਹ ਜੀਂਦੇ ਜੀ ਸਜ਼ਾ ਮਿਲਦੀ ਰਹਿੰਦੀ ਹੈ ਨਾਲ ਦੇ ਨਾਲ, ਰੋਜ਼ ਰੋਜ਼। ਦੂਜੇ ਦੇ ਕਸੂਰ ਦੀ ਸਜ਼ਾ ਆਪਣੇ ਆਪ ਨੂੰ ਦੇਣ ਦਾ ਤਰੀਕਾ ਕੀ ਹੈ? ਵਨ ਇਜ਼ ਇਨਵੋਲਵਡ ਇਨ ਐਂਗਰ। ਸੋ ਸਾਨੂੰ ਗੁੱਸਾ ਤਾਂ ਹੀ ਚੜੇਗਾ ਜਦੋਂ ਦੂਜੇ ਦੇ ਕਸੂਰ ਦੀ ਸਜ਼ਾ ਅਸੀਂ ਆਪਣੇ ਆਪ ਨੂੰ ਦੇਣਾ ਸ਼ੁਰੂ ਕਰ ਦਿਆਂਗੇ। ਜਿਹੜਾ ਮਨੁੱਖ ਸੋਚ ਲਏਗਾ ਮੈਂ ਦੂਜੇ ਦੇ ਕਸੂਰ ਦੀ ਸਜ਼ਾ ਆਪਣੇ ਆਪ ਨੂੰ ਨਹੀਂ ਦੇਣੀ, ਉਹਦਾ ਕ੍ਰੋਧ ਆਪੇ ਵਿਲੀਨ ਹੋ ਜਾਏਗਾ। ਸੋ ਅਸੀਂ ਦੂਜਿਆਂ ਦਾ ਠੇਕਾ ਲੈਣਾ ਛੋੜੀਏ। ਸਾਨੂੰ ਸੜਕ ਦੇ ਟ੍ਰੈਫਿਕ, ਸਾਨੂੰ ਕੁਕਿੰਗ ਤੋਂ ਲੈ ਕੇ ਆਫਿਸ ਵਿੱਚ ਬਾਕੀ ਦੇ ਲੋਕ, ਅਸੀਂ ਜੇ ਪਾਰਕ ਵਿੱਚ ਵੀ ਚਲੇ ਜਾਈਏ ਤਾਂ ਲੋਕ ਪਾਰਕ ਵਿੱਚ ਵੀ ਇੱਕ ਦੂਜੇ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਨੇ, MCG ਨੂੰ, ਕਾਰਪੋਰੇਸ਼ਨ ਨੂੰ, ਇੰਜੀਨੀਅਰ ਨੂੰ, ਕਦੇ ਕਿਸੇ ਨੂੰ, ਕਦੇ ਮਾਲੀ ਨੂੰ, ਕਦੇ ਕਿਸੇ ਨੂੰ, ਹਰ ਜਗ੍ਹਾ ਅਸੀਂ ਠੇਕੇਦਾਰ ਬਣੇ ਫਿਰਦੇ ਹਾਂ। ਇਸ ਕਰਕੇ ਅਸੀਂ ਰੱਬ ਜੀ ਦੇ ਵੀ ਠੇਕੇਦਾਰ ਹਾਂ, ਅਸੀਂ ਰੱਬ ਜੀ ਨੂੰ ਡਿਕਟੇਸ਼ਨ ਦਿੰਦੇ ਰਹਿੰਦੇ ਹਾਂ, ਰੱਬ ਨੂੰ ਇੰਝ ਕਰਨਾ ਚਾਹੀਦਾ ਸੀ, ਰੱਬ ਇੰਝ ਕਿਉਂ ਨਹੀਂ ਕਰਦਾ, ਰੱਬ ਉਂਝ ਕਿਉਂ ਨਹੀਂ ਕਰਦਾ, ਰੱਬ ਜੀ ਮੈਂ ਇੰਝ ਪਾਠ ਕੀਤਾ, ਨੰਗੇ ਪੈਰ ਗਿਆ ਸੀ, ਸਵੇਰੇ ਉੱਠਿਆ ਸੀ, ਮੇਰੀ ਇਹ ਗੱਲ ਮੰਨੋ। ਸੋ ਵੀ ਆਲ ਆਰ ਡਿਕਟੇਟਰਸ। ਜਦੋਂ ਅਸੀਂ ਨਾ ਇਹ ਸਾਰਾ ਕੁਝ ਛੋੜ ਦਿਆਂਗੇ ਨਾ, ਸਾਡਾ
ਮਨ ਤੂੰ ਜੋ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ,
ਗੁਰਮਤੀ ਰੰਗ ਮਾਣ ਵੱਲ ਧਿਆਨ ਪੈ ਜਾਏਗਾ, ਆਪਣੇ ਵੱਲ ਧਿਆਨ ਪੈ ਜਾਏਗਾ। ਜਿਹੜੇ ਲੋਕ ਤਾਂਤਰਿਕ ਦੀ ਗੇਮ ਵਿੱਚ ਫਸਦੇ ਨੇ, ਜਿਹੜੇ ਲੋਕ ਜਾਦੂ ਟੂਣੇ ਦੀ ਗੇਮ ਵਿੱਚ ਫਸਦੇ ਨੇ, ਜਿਹੜੇ ਲੋਕ ਕੈਮਿਸਟਰੀ ਦੀ ਗੇਮ ਵਿੱਚ ਫਸਦੇ ਨੇ, ਜਿਹੜੇ ਲੋਕ ਚੰਦ ਤਾਰੇ ਦੇਖਦੇ ਨੇ, ਜਿਹੜੇ ਲੋਕ ਧਾਰਮਿਕ ਦੁਨੀਆ ਵਿੱਚ ਵੀ ਜਾ ਕੇ ਪੁੱਤਰ ਪੁੱਤਰ ਮੰਗਦੇ ਰਹਿੰਦੇ ਨੇ, ਜਿਹੜੇ ਲੋਕ ਧਾਰਮਿਕ ਦੁਨੀਆ ਵਿੱਚ ਵੀ ਜਾ ਕੇ ਪੈਸਾ ਕਿਵੇਂ ਜ਼ਿਆਦਾ ਆ ਜਾਏਗਾ, ਰੋਗ ਬਿਲਕੁਲ ਨਹੀਂ ਆਉਣਗੇ, ਇਹਨਾਂ ਸਾਰੀਆਂ ਚੀਜ਼ਾਂ ਨੂੰ ਮੰਨਦੇ ਨੇ, ਉਹਨਾਂ ਦਾ ਮਨ ਤੂੰ ਜੋ ਸਰੂਪ ਵੱਲ ਧਿਆਨ ਨਹੀਂ ਪੈ ਸਕਦਾ। ਦਿਸ ਇਜ਼ ਕੁਦਰਤ ਦਾ ਲਾਅ। ਇਸ ਕਰਕੇ ਮੈਂ ਨਹੀਂ ਕਹਿੰਦਾ ਕਿ ਕਿਹੜਾ ਸ਼ਬਦ ਪੜ੍ਹ ਕੇ ਪੁੱਤਰ ਨਹੀਂ ਮਿਲੇਗਾ ਜਾਂ ਕਿਹੜਾ ਸ਼ਬਦ ਪੜ੍ਹ ਕੇ ਧੀ ਮਿਲੇਗੀ, ਮੈਂ ਨਹੀਂ ਕਹਿੰਦਾ ਕਿਹੜੇ ਸਥਾਨ 'ਤੇ ਜਾਓ ਅਤੇ ਕੀ ਮਿਲੇਗਾ ਕੀ ਨਹੀਂ ਮਿਲੇਗਾ, ਪਰ ਮੈਂ ਜ਼ਰੂਰ ਬੇਨਤੀ ਕਰਦਾ, ਜਿਹੜਾ ਧਰਮ ਤੁਹਾਨੂੰ ਮੈਟੀਰੀਅਲ ਵਰਲਡ ਦੀ ਆਸ਼ਕੀ ਸਿਖਾਏ ਕਿ ਕੈਸੇ ਪ੍ਰਾਪਤ ਹੋਤਾ ਹੈ ਪੈਸਾ, ਕੈਸੇ ਜੈਸੇ ਸੋਨਾ ਜ਼ਿਆਦਾ ਘਰ ਮੇ ਆਏਗਾ, ਕੈਸੇ ਤੁਹਾਰੇ ਘਰ ਮੇ ਵੈਲਥ ਹੋ ਜਾਏਗੀ, ਜੋ ਕੋਈ ਵੀ ਧਰਮ ਦੁਨਿਆਵੀ ਮਟੀਰੀਅਲ ਪਦਾਰਥ ਨੂੰ ਅਚੀਵ ਕਰਨ ਦੀ ਗੇਮ ਸਿਖਾ ਰਿਹਾ ਨਾ, ਉਹ ਤੁਹਾਨੂੰ ਤੁਹਾਡੇ ਮਨ ਵੱਲੋਂ ਹਟਾ ਕੇ ਦੂਜੇ ਪਾਸੇ ਧਿਆਨ ਦਿਵਾ ਰਿਹਾ, ਉਹ ਤੁਹਾਨੂੰ ਲੁਕਿੰਗ ਟੋਕੀਓ ਟਾਕਿੰਗ ਲੰਡਨ ਕਰਾ ਰਿਹਾ। ਕੰਮ ਕਦੀ ਨਹੀਂ ਬਣੇਗਾ ਲੁਕਿੰਗ ਟੋਕੀਓ ਟਾਕਿੰਗ ਲੰਡਨ ਵਾਲਾ। ਬੌਸ ਜਿਹੜਾ ਕੌਕਾਈਡ ਸੀ ਉਹ ਬੈਠ ਗਿਆ, ਚਾਰ ਮੁੰਡਿਆਂ ਦੀ ਇੰਟਰਵਿਊ ਲੈਣ ਲੱਗਾ, ਤਾਂ ਚਾਰਾਂ ਨੂੰ ਇਕੱਠਿਆਂ ਬੁਲਾ ਲਿਆ, ਟਾਈਮ ਘੱਟ ਸੀ, ਤਾਂ ਪਹਿਲੇ ਮੁੰਡੇ ਨੂੰ ਪੁੱਛਦਾ ਤੁਹਾਰਾ ਕਿਆ ਨਾਮ ਹੈ, ਦੂਜਾ ਕਹਿੰਦਾ ਸਰ ਸ਼ਾਮ ਕੁਮਾਰ, ਲੁਕਿੰਗ ਟੋਕੀਓ ਟਾਕਿੰਗ ਲੰਡਨ। ਤਾਂ ਤੀਜਾ ਉਹ ਗੁੱਸੇ 'ਚ ਕਹਿੰਦਾ ਮੈਨੇ ਤੁਮਸੇ ਥੋੜ੍ਹਾ ਨਾ ਪੁੱਛਿਆ ਹੈ, ਤੀਜਾ ਕਹਿੰਦਾ ਸਰ ਮੈਂ ਤਾਂ ਕੁਛ ਬੋਲਿਆ ਹੀ ਨਹੀਂ, ਤਾਂ ਗੁੱਸੇ ਨਾਲ ਕਹਿੰਦਾ ਆਈ ਸੀ ਗੈਟ ਆਊਟ, ਚੌਥਾ ਵਿਚਾਰਾ ਬਾਹਰ ਚਲਾ ਗਿਆ। ਪਰਪਸ ਵਿਲ ਨੈਵਰ ਬੀ ਸਰਵਡ। ਧਿਆਨ ਆਪਣੇ ਵੱਲ ਪਾਉਣਾ ਸੀ, ਮਨ ਤੂੰ ਜੋ ਸਰੂਪ ਹੈ, ਧਰਮ ਵੋਹੀ ਧਰਮ ਹੈ ਜੋ ਤੁਮਕੋ ਆਪਣੀ ਤਰਫ ਧਿਆਨ ਦਵਾਏ। ਮਨ ਤੂੰ ਜੋ ਸਰੂਪ ਹੈ, ਆਪਣਾ ਮੂਲ ਪਛਾਣ ਵੱਲ ਧਿਆਨ ਦਵਾਏ। ਸੋ ਜਿਸ ਤਰ੍ਹਾਂ ਇਹ ਸਾਰੇ ਕੋਇਲੇ ਕੁੰਨੀ ਭਖਦੇ ਰਹਿੰਦੇ ਨੇ, ਔਰ ਇਹ ਤਿਲ ਸਾਰੇ ਨਿਪੀੜੇ ਜਾਂਦੇ ਨੇ, ਗੰਨੇ ਔਰ ਸਭ ਕੁਛ, ਇਸ ਤਰੀਕੇ ਨਾਲ ਇਹ ਮਨੁੱਖ ਤੂੰ ਸਜ਼ਾ ਭੋਗ ਰਿਹਾ। ਅਤੇ ਫਰੀਦ ਜੀ ਜਿਹੜਾ ਮੈਂ ਪਹਿਲਾਂ ਸ਼ਲੋਕ ਪੜ੍ਹਿਆ ਸੀ ਉਹਦੇ ਬਾਰੇ ਕਹਿੰਦੇ ਨੇ, ਫਰੀਦਾ ਦਰ ਦਰਵਾਜ਼ਾ ਜਾਏ ਕਿ ਕਿਉਂ ਡਿੱਠੋ ਘੜਿਆਲ। ਕਹਿੰਦੇ ਨੇ ਜਿਸ ਤਰ੍ਹਾਂ ਘੜਿਆਲ ਦੇ ਉੱਤੇ ਟਨ ਟਨ ਵੱਜਦਾ ਨਾ ਜਾ ਕੇ, ਕਹਿੰਦੇ ਨੇ ਇਹ ਨਿਦੋਸ਼ਾਂ ਮਾਰੀ ਹੈ, ਹਮ ਦੋਸ਼ਾਂ ਦਾ ਕਿਆ ਹਾਲ। ਜਿਹੜਾ ਮਨੁੱਖ ਇੱਥੇ ਜੀਂਦੇ ਜੀ ਸੋਚ ਲਏਗਾ ਨਾ ਕਿ ਮੈਂ ਮਾੜੇ ਕਰਮ ਕੀਤੇ ਨੇ, ਜਿਹਾ ਬੀਜਿਆ ਸੋ ਲੁਣਾ ਹੈ ਇੱਥੇ ਹੀ, ਔਰ ਇੱਥੇ ਵਾਸਤੇ ਮਨੂੰ ਸ਼ਬਦ ਉਹੀ ਉਹ ਦੁਬਾਰਾ ਯਾਦ ਆਏਗਾ, ਭਾਂਡਾ ਅੱਛਾ ਸੋਏ ਜੋਤਿਸ ਭਾਵ ਸੀ, ਭਾਂਡਾ ਆਤਮਲੀਨ ਧੋਤਾ ਅੱਛਾ ਨਾ ਹੋਏ ਸੀ, ਗੁਰੂ ਦੁਆਰੇ ਹੋਏ ਸੋ ਜੀ ਪਾਏ ਸੀ, ਇਹ ਦੁਆਰਾ ਧੋਏ ਅੱਛਾ ਹੋਏ ਸੀ, ਮੈਲੇ ਅੱਛੇ ਕਾ ਵਿਚਾਰ ਆਪ ਵਰਤਾਏ ਸੀ। ਵਿਜ਼ਡਮ ਸਤਿਗੁਰ ਯੂਨੀਵਰਸਲ ਟਰੁੱਥ ਤੈਨੂੰ ਮੈਲੇ ਅੱਛੇ ਦੀ ਵਿਚਾਰ ਸਮਝਾਏਗੀ।
लेकिन मत को जाने जाए अग्गे पाई सी, जेहे कर्म कमाए ते आवई सी। अगर तुसी ढेर सारी शराब पी ली है तो लीवर तुहाडा ही खराब होएगा। मैं शराब पी ली है मेरा खराब होएगा, पर जे मैं अल्कोहलिक शराब नहीं पीती और अहंकार की शराब पी ली है कि मैं नॉलेज ज्यादा है, मैं मिठा गाँदा, मैं स्मार्ट ज्यादा, मैं पैसे वाला, मैं अमीर हाँ, मैं मैनू सलाम करो, मेरे वर्गा कोई नहीं है, मेरे पैरों में मत्था टेको, मैं तुहानू रब दे देंगा, मैं तुहानू पुत्र दे देंगा, मैं पैसा दे देंगा, तो फिर ये शराब जी मैं पी ली है ना, इसका भी मैं ही नुकसान होएगा क्योंकि मैं अपने अंतरात्मे की सफाई नहीं कर पावगा। मानस भरिया आणिया मानस भरिया आए, जित पीते मत दूर होए, बरल पवै विचाए। सो मनुख नू अंदर काम क्रोध ओंकार ते मिले ने, पर इन्हां चों जिदी जिदी मनुख शराब पींदा रहिंदा उहदे नाल इहदी अकल मत टिकाणे नहीं रहिंदी। जदों अकल मत टिकाने ना रहे मन मैला हो जाता है। कबीर, मानस जन्म दुर्लभ है, होत ना बारंबार, समझना है कि असीं जन्म अपना अज इत्थे जींदे जी, सतगुर मत विजडम दे नाल कीवें प्राप्त करना है। सतगुर मत यूनिवर्सल ट्रूथ ते विजडम मैं बार बार इस करके कहिंदा कि कोई इंसान ये ना सोचे कि ये सिखों के बारे में बात हो रही है, सिर्फ सिखों का सतगुर जी की बात हो रही है। सतगुर इज फॉर एप्लीकेबल फॉर एवरीबॉडी, कोई भी इंसान ले सकता है। मैं अपनी बेटी नूं रिक्वेस्ट की है कि तैनू सैकेंड लैंग्वेज लैनी है तो तू स्पैनिश लै, कि असी ब्राजील अर्जेंटीना जाके भी ये गल करने की कोशिश करें। सो वी आर ट्राइंग टू स्प्रेड दिस मैसेज, नॉट टू मेक होल वर्ल्ड नूं कि मैं सरदार बना देना, मैं भुलेखा नहीं है, पर सारी दुनिया वास्ते विजडम वेट कर रही है और सारी दुनिया विजडम वास्ते वेट कर रही है। सो वी हैव टू टॉक इन ए वे कि दुनिया के घर तक असी इस मैसेज नूं पहुँचाइए, बाय ऑल मीनस चुटके नाल हस खेड के, रो धो के, एक्टिंग करके, नखरे करके, इंग्लिश हिंदी पंजाबी बोल के, गुलाबी अंग्रेजी बोल के भी, और मैनू तो आती ही गुलाबी अंग्रेजी है, और जिन्होंने गुलाबी अंग्रेजी आती होवे भी छुट्टी वैसे मिल जाती है। एक अफसर और उन्होंने गुलाबी अंग्रेजी आती सी मेरे वांगू, उन्हें बॉस में चिट्ठी लिख दी कि माई मदर इन लॉ एक्सपायर्ड and I am the only one who is responsible for it. So I am going for cremation. Maybe I will never come back. छुट्टी मिल गई, purpose दे हल होया ना। मेरे वर्गा जवाई किधरे बाहर गया, उन्हें सोहरा नूं चिट्ठी लिखी, I am in the well, I hope you will be in the same well. उन्हें पता लग गया ठीक ठाक। Try all means. हसद्या खेडद्या नखरे करके जो मर्जी कर करके ट्राई करो, बस मैसेज जाना चाहिए। आज दी हार्वर्ड यूनिवर्सिटी दी खोज है कि स्पेलिंग दे नाल और सेंटेंस बनाने दे नाल कुछ नहीं होता। उन्होंने दुनिया भर के अनेक सेंटेंसिस फ्रेजिज वर्ब्स और स्पेलिंग्स गलत लिख के भी दसिया कि मैसेज फिर भी कन्वे हो गया। बॉस नू, सर आई एम मैरिंग माई डॉटर एंड आई एम द ओनली फादर हु कैन डू दिस, प्लीज अलाउ मी वन डे सिक लीव। ब्याह करके आ गया धी का। ट्राई, असी अपना यह शरीर बनाना है, इस शरीर नू बनाने वास्ते सानू कुछ तरीके अपनाने पैणगे, और उन्हां तरीकों में सब तो पहला तो असी अपने दिमाग का भांडा साफ करना है। एक नम्रता मन में समझानी है, असी मैले नौवे दे श्लोक समझे ने और उन्होंने पता लगा कि उहदे विच मेन टॉपिक सी गर्भ ना कीजे रेण होवीजे तां गत जीए रह तेरी। सो साडा जिहड़ा हंकार है ना, जिहड़ा सानू कुछ सुनन नहीं दिंदा, उस दे कारण ही साडी सारी आकड़ खड़ी रहिंदी है। ते आकड़ जिहड़ी खड़ी रहे उहदे वास्ते मैनू किसी ने लिख के भेजिया कि वीर जी ये दसो, झुकते तो वो है जिनमें जान होती है, झुकते तो वो है जिनमें जान होती है, आकड़न तो मुर्दों की पहचान होती है। सो इस आकड़न तो छुटकारा पाण वास्ते असीं अज अपना शरीर बनाउण लगे हां। असी जो भी हाँ चंगे नहीं लग रहे हैं, साडा मजाक ते कीड़ी वर्गे भी उड़ा जाते हैं। कीड़ी हाथी नूं कहिंदी, हाथी भैया अपनी कमीज एक दिन के लिए दे दो, तो हाथी कहिंदा बेवकूफ है तेनू अक्ल नहीं है, साइज देख, मेरा साइज तेनू आएगा, मैं एक्सट्रा एक्सट्रा लार्ज, तू एक्सट्रा एक्सट्रा स्मॉल, आएगा तेनू। कहिंदी हाथी तुम्हारे को बोलते बहुत बुद्धिमान हो तुम बेवकूफ, मैंने पहनने के लिए थोड़ा ना मांगी है,
मेरी बहन की शादी है, मैंने तंबू लाना है। सो असी हाथी वांगू कीड़ी अगे मिसअंडरस्टैंड ही होवांगे, जो साडा शरीर है ये चंगा नहीं लग रहा, और असी इसनू हुण नवा जन्म देना है। नवा जन्म दिता जा सकता है, फिर बाहरली हैल्थ साड़ी काम आएगी। हुण बाहरली हैल्थ साड़ी सिर्फ लड़न वास्ते काम आती है, हुण बाहरली हैल्थ साड़ी दूजियां नू दुखान वास्ते मारन वास्ते काम आती है, हुण बाहरली हैल्थ लोकां ते बड़का मारन वास्ते काम आती है, हुण बाहरली हैल्थ साड़ा कुछ नहीं सवारदी। बाहरली सेहत तां ही कारगर है जे मन साफ है। हुण इस दे बारे असी अपना शरीर बनांदे हां। गुरु पातशाह कहिंदे ने जे तू अपना शरीर ठीक तरह अंदरों नहीं बनाया, राम रतन तब पाइए जो पहले तजे शरीर। सो मानस जन्म दुलंब है, दुलंब का मतलब होता है बड़ी मुश्किल दे नाल जीवन कमा के जो प्राप्त होता है, दुलंब है। होत ना बारंबार जो बन फल पाके भोए गिरे बौर ना लागे डार। जो इंसान एक बारी ठीक तरीके नाल उस फल वांगू पक जाता, उन्हूं बार बार पकण वास्ते पेड़ ते लगना नहीं पैंदा। ये जिहड़ा आत्मक जीवन असी अपना क्रिएट करके अपना मानस जन्म सानू प्राप्त करना है, उस मानस जन्म नू प्राप्त जे असी नहीं करते तो सानू गुरु पातशाह साडा मन साफ करके समझाते ने, पै के चरण कर पाप के लोयण सुरत करे। पै के चरण, पैर बना पै दे रब्बी नियम रजा दे विच तुरन वाले, कर पाव के प्यार दे हाथ हो, लोयण सुरत करे। नानक कह सियाणिए इव कंत मिलावा होए, इस तरह रब्बी मिलन नू तू महसूस कर सकता है। एक जगह गुरु पातशाह कहिंदे ने अखी बाजो वेखना विण कन्ना सुनना, ऐसियां अखां सानू चाहीदियां ने। जे ऐसियां अखां ना होण ना तां असी पति पत्नी नू कह रहे की गल है तुहानू ठुड्डा लग गया, तुहानू कुछ लगी ते नहीं, दिसदा नहीं सी। पर दूजे दिन भी जदों पत्नी उत्थे ही डिगदी है तां पति पुछदा की गल अन्ने हो गए हो। साढ़े कोल जे विजडम दी अखां नहीं है तो असी बार बार वो गलतियां करांगे। अखी बाजों वेखना विण कन्ना सुनना, पैरों बाजों चलना विण हत्थां करना। इस शब्द नूं जे असी समझांगे, पैरों बाजों चलना विण हत्थां करना, जीभ बाजों बोलना, इउं जीवत मरना, नानक हुक्म पछाण के तौ खसमै मिलना। यह तौ खसमै मिलना इउं कंत मिलावा होए, दोनों श्लोकों की अंतली लाइन है सानू समझा रही। और जे ये नहीं बनाया तो सानू गुरु पातशाह की कहिंदे ने तंदड़े कुलाह, कुलाह कहिंदे ने काटे दे सोदे, तंदड़े कुलाह चित ना आवै हेकड़ो। एक रब नू तू इत्थे याद नहीं किया, विजडम नू ठीक तरीके नाल समझिया नहीं, तो पता की होया, नानक से ही तन फुटन, वो शरीर फूट जाते हैं। भावें 100 साल बाद ये शरीर मरेगा, लेकिन आज ही जीते जी इस बॉडी में रहते रहते वो शरीर, नानक से ही तन फुटन जिन्ना साई विसरे। जिन्हां नू सच समझन दी दिल नहीं करता, जिहड़े सच नू इग्नोर करते ने, उन्हां दा जींदे जी ये तन फिटकार जोग हो जाता है। एक बारी अपने दिमाग विच असी सवेर अमृत वेला चढ़ा के तो वेखिए, 24 आवर्स 365 डेज होर लाइफ का सवेरा हो जाएगा, हमेशा वास्ते दिमाग विच चानण की सवेर चढ़ जाएगी। यह सवेर कदी चढ़ा के देखिए। हुण उहदे वास्ते असी अपने शरीर नूं अज बनाउंदे हां। असी निक्की निक्की गल ते लोकां कोलों दुख जांदे हां, किसी ने मैनू पुछया नहीं, किसी ने मैनू बुलाया नहीं, उन्हें कार्ड नहीं दिता, जे कार्ड दिता तो मिठाई नहीं दे गया, जे मिठाई दे गया तो मैनू शादी वेले सारियां नू बुला के रोटी आओ रोटी खाओ, मैनू कोल बैठे नू छोड़ गया। जे मैनू उत्थे सी भीड़ सी, मैनू प्लेट नहीं मिली, मैनू लाइन नहीं लगी, मैनू ये नहीं दिता, मैनू वो नहीं दिता, मेरे घर नहीं आए, सानू पुछया नहीं, साढ़े वाल तुसी आते नहीं, कुड़माचारी अते हर किसी नाल असी ऐसा अपना जीवन बनाया है। निक्की निक्की गल ते असी दुख जांदे आ। जे शरीर इतना फुलादी बनाना ही है तो असी मैले नौवें दे श्लोकों की स्टडी कर रहे सां, पश्चिम बिहार उत्थे लड़ीवार पढ़ रहे सां, तो उत्थे शब्द आया, एक श्लोक आया, उस्तत निंदिया नाए जै कंचन लो समान। तो अस ये समझ रहे सी एक सोने को लोहे के बराबर समझता है, ए अर्थ नहीं बनते हैं, ये अर्थ बनते हैं शरीर कंचन वर्गा हो जाता है, ਤੇ ਕੰਚਨ ਵਰਗਾ ਸਰੀਰ ਗੁਰੂ ਪਾਤਸ਼ਾਹ ਕਹਿੰਦੇ ਨੇ ਹਰ ਅੰਮ੍ਰਿਤ ਭਿੰਨੇ ਲੋਇਣਾ ਮਨ ਪ੍ਰੇਮ ਰਤਨਾ ਰਾਮ ਰਾਜੇ ਮਨ ਰਾਮ ਕਸਵੱਟੀ ਲਾਇਆ ਕੰਚਨ ਸੌ ਵਿੰਨਾ ਸੋਨੇ ਵਰਗਾ ਪਿਓਰ ਰੰਗ ਹੋ ਜਾਂਦਾ ਹੈ ਉਸਦਾ ਜਿਹੜਾ ਸੱਚ ਨਾਲ ਜੁੜਦਾ ਤੇ ਉਹ ਜਿਹੜਾ ਸੌ ਬਿੰਨਾ ਵਾਲਾ ਸਰੀਰ ਹੋ ਜਾਂਦਾ ਨਾ ਕੰਚਨ ਵਰਗਾ ਸਰੀਰ ਤੇ ਲੋਹੇ ਵਰਗਾ ਲੋਹ ਸਮਾਨ ਐਸ ਸਟਰੋਂਗ ਐਸ ਸਟੀਲ ਲੋਹੇ ਜੈਸਾ ਸਟਰੋਂਗ ਹੋ ਜਾਂਦਾ ਫਿਰ ਇਹਨੂੰ ਲੋਕਾਂ ਵੱਲੋਂ ਉਸਤਤ ਅਤੇ ਨਿੰਦਾ ਨਾਲ ਹਰਟ ਨਹੀਂ ਹੁੰਦਾ ਵੀ ਹੈਵ ਟੂ ਕ੍ਰੀਏਟ ਦਿਸ ਕਾਇੰਡ ਆਫ ਸਰੀਰ ਐਂਡ ਟੂ ਕ੍ਰੀਏਟ ਦਿਸ ਵਨ ਹੈਜ਼ ਟੂ ਡਿਲੀਟ ਦਾ ਵਾਇਰਸ ਫਰੋਮ ਦਾ ਅੰਤਰ ਆਤਮਾ ਦੇ ਉੱਤੇ ਜਿਹੜੇ ਮਨ ਵਿੱਚ ਛਾ ਗਿਆ ਸੁਰਤ ਮਾਤਮਨ ਬੁੱਧ ਵਿੱਚ ਨੈਕਸਟ ਸਾਡੀ ਬਾਡੀ ਲੈਂਗੁਏਜ 'ਚ ਅਸੀਂ ਲੋਕਾਂ ਨੂੰ ਰਿਅਲਾਈਜ਼ ਕਰਾਉਂਦੇ ਹਾਂ ਕਿ ਆਈ ਹੇਟ ਯੂ ਅਸੀਂ ਲੋਕਾਂ ਨੂੰ ਰਿਅਲਾਈਜ਼ ਕਰਾਉਂਦੇ ਹਾਂ ਕਿ ਆਈ ਡੋਂਟ ਲਾਈਕ ਯੂ ਆਈ ਲੋਕਾਂ ਨੂੰ ਰਿਅਲਾਈਜ਼ ਕਰਾਉਂਦੇ ਹਾਂ ਕਿ ਆਈ ਇਗਨੋਰ ਯੂ ਇਸ ਦਾ ਕੁਛ ਫਾਇਦਾ ਨਹੀਂ ਹੈ ਯੂ ਵਿਲ ਅਚੀਵ ਨਥਿੰਗ ਟਰਾਈ ਦਿਸ ਕਿ ਇਸ ਸਾਰੀ ਗੇਮ ਨੂੰ ਛੱਡ ਕੇ ਹਰ ਕਿਸੇ ਨੂੰ ਖਿੜੇ ਮੱਥੇ ਮਿਲਣ ਦੀ ਆਦਤ ਪਾਈਏ ਮੈਨੂੰ ਯਾਦ ਹੈ ਬਚਪਨ 'ਚ ਇੱਕ ਵਾਰੀ ਮੇਰੇ ਪਾਪਾ ਜੀ ਨੇ ਮੈਨੂੰ ਕਿਹਾ ਸੀ ਕਿ ਬੇਟਾ ਤੁਸੀਂ ਦਰਵਾਜ਼ਾ ਖੋਲ੍ਹਿਆ ਮਹਿਮਾਨ ਆਇਆ ਤਾਂ ਤੁਸੀਂ ਮਹਿਮਾਨ ਨੂੰ ਦਰਵਾਜ਼ਾ ਖੋਲ੍ਹਣ ਸਾਰ ਮਿਲਣ ਦੀ ਬਜਾਏ ਕਮਰ ਕਰਕੇ ਦੌੜ ਕੇ ਦੂਜੇ ਕਮਰੇ 'ਚ ਆ ਗਏ ਇਟ ਡਜ਼ੰਟ ਮੈਟਰ ਕਿ ਤੁਸੀਂ ਕਿਹੜੇ ਕੱਪੜੇ ਪਾਏ ਹੋਏ ਨੇ ਇਟ ਡਜ਼ੰਟ ਮੈਟਰ ਕਿ ਤੁਸੀਂ ਪ੍ਰੋਪਰਲੀ ਆਪਣੇ ਡਰੈਸਅਪ ਨਹੀਂ ਹੋ ਇਟ ਡਜ਼ੰਟ ਮੈਟਰ ਕਿ ਤੁਹਾਡੇ ਕੇਸ ਸਵਾਰੇ ਹੋਏ ਨਹੀਂ ਨੇ ਲੇਕਿਨ ਜਿਹੜਾ ਮਹਿਮਾਨ ਆਇਆ ਉਹ ਰੱਬ ਹੁੰਦਾ ਉਹਨੂੰ ਅੱਗੋਂ ਖਿੜ ਕੇ ਮਿਲਣਾ ਚਾਹੀਦਾ ਦਰਵਾਜ਼ਾ ਖੋਲ੍ਹ ਕੇ ਮੂੰਹ ਇੰਝ ਕਰਕੇ ਨਹੀਂ ਚੱਲੇ ਜਾਣਾ ਚਾਹੀਦਾ ਸਾਡੇ ਬੱਚੇ ਅੱਜ ਬੂਹਾ ਖੋਲ੍ਹਦੇ ਹੀ ਨਹੀਂ ਨੇ ਨੌਕਰ ਖੋਲ੍ਹਦਾ ਸਾਡੇ ਬੱਚੇ ਕਮਰੇ 'ਚ ਹੀ ਨਹੀਂ ਆਉਂਦੇ ਨੇ ਨੌਕਰ ਉਹਨਾਂ ਨੂੰ ਪਾਣੀ ਫੁਲਕਾ ਪੁੱਛਦਾ ਜਿਸ ਘਰ ਵਿੱਚ ਬੱਚੇ ਆਪ ਮਹਿਮਾਨ ਨੂੰ ਪੁੱਛਣ ਲੱਗ ਪੈਂਦੇ ਨੇ ਉਹਨਾਂ ਬੱਚਿਆਂ ਨੂੰ ਇਹ ਆਦਤ ਪੈ ਜਾਂਦੀ ਹੈ ਇਸ ਕਰਕੇ ਸਹੁਰੇ ਘਰ ਵਿੱਚ ਜਾ ਕੇ ਉਹ ਬੱਚੇ ਬੜੇ ਕਾਮਯਾਬ ਹੁੰਦੇ ਨੇ ਇਸ ਕਰਕੇ ਆਪਣੇ ਧੀਆਂ ਪੁੱਤਰਾਂ ਨੂੰ ਮਹਿਮਾਨ ਧੀਆਂ ਪੁੱਤਰਾਂ ਦੇ ਰਾਹੀਂ ਮਹਿਮਾਨ ਨੂੰ ਚਾਹ ਪਾਣੀ ਸਰਵ ਕਰਵਾਇਆ ਕਰੋ ਇਸ ਅਮੀਰ 'ਚ ਕੁਛ ਨਹੀਂ ਪਿਆ ਕਿ ਨੌਕਰ ਦੇ ਆਏਗਾ ਮੈਂ ਤਾਂ ਆਪਣੇ ਕਮਰੇ ਮੇਂ ਕੰਮ ਕਰ ਰਹਾ ਹੂੰ ਮੈਂ ਤਾਂ ਪੜ੍ਹ ਰਹੀ ਹੂੰ ਇਹ ਗੰਦੀਆਂ ਆਦਤਾਂ ਪੈ ਜਾਣਗੀਆਂ ਆਪਣੀ ਬਾਡੀ ਲੈਂਗੁਏਜ ਦੇ ਨਾਲ ਟਰਾਈ ਟੂ ਓਵਰਫਲੋ ਟਰਾਈ ਟੂ ਗਿਵ ਯੂਰ ਲਵ ਟੂ ਅਦਰਸ ਅਸੀਂ ਕਹਿੰਦੇ ਬਾਡੀ ਫਲੈਕਸੀਬਲ ਹੋਣੀ ਚਾਹੀਦੀ ਹੈ ਹਰ ਪਾਸੇ ਮੁੜ ਸਕੇ ਇਸ ਤਰ੍ਹਾਂ ਹੋ ਸਕੇ ਉਸ ਤਰ੍ਹਾਂ ਹੋ ਸਕੇ ਪਰ ਲੋਕਾਂ ਨਾਲ ਮਿਲਣ ਵਾਸਤੇ ਅਸੀਂ ਫਲੈਕਸੀਬਲ ਨਹੀਂ ਹਾਂ ਕਿਸੇ ਨੂੰ ਪਾਪੀ ਸਮਝਦੇ ਹਾਂ ਕਿਸੇ ਨੂੰ ਨਾਸਤਿਕ ਸਮਝਦੇ ਹਾਂ ਕਿਸੇ ਨੂੰ ਕਿਸੇ ਦੂਸਰੇ ਮਜ਼ਹਬ ਵਾਲਾ ਸਮਝਦੇ ਹਾਂ ਕਿਸੇ ਨੂੰ ਗਰੀਬ ਸਮਝਦੇ ਹਾਂ ਕਿਸੇ ਨੂੰ ਅਮੀਰ ਸਮਝਦੇ ਹਾਂ ਕਿਸੇ ਨੂੰ ਚੰਗਾ ਕਿਸੇ ਨੂੰ ਮੰਦਾ ਕਿਸੇ ਨੂੰ ਪਾਪੀ ਕਿਸੇ ਨੂੰ ਨਾਸਤਕ ਇਹ ਸਾਰੀਆਂ ਜਿਤਨੀਆਂ ਗੱਲਾਂ ਇਹਨਾਂ ਦੇ ਕਾਰਨ ਅਸੀਂ ਲੋਕਾਂ ਨੂੰ ਮਿਲ ਨਹੀਂ ਪਾਉਂਦੇ ਹਾਂ ਅੰਦਰ ਦੀ ਸਿਹਤ ਬਣ ਜਾਏਗੀ ਅਸੀਂ ਇਤਨੇ ਫਲੈਕਸੀਬਲ ਹੋ ਜਾਵਾਂਗੇ ਕਿ ਅਸੀਂ ਹਰ ਕਿਸੇ ਨੂੰ ਮਿਲ ਸਕਦੇ ਹਾਂ ਤੁਸੀਂ ਆਪਣੀ ਸਿਹਤ ਨੂੰ ਬਰਕਰਾਰ ਰੱਖਣਾ ਨਾ ਮੋਟਾ ਕਰੂਪ ਹੁੰਦਾ ਨਾ ਪਤਲਾ ਕਰੂਪ ਹੁੰਦਾ ਅਤੇ ਨਾ ਪਤਲਾ ਐਕਸਟਰਾ ਸੁੰਦਰ ਹੁੰਦਾ ਅਤੇ ਨਾ ਮੋਟਾ ਐਕਸਟਰਾ ਬਦਸੂਰਤ ਹੁੰਦਾ ਇਸ ਗੱਲ ਨੂੰ ਤਾਂ ਬਾਅਦ ਵਿੱਚ ਸੋਚਣਾ ਪਰ ਜ਼ਿੰਦਗੀ ਦੀਆਂ ਮੁਸ਼ਕਲਾਂ ਨੂੰ ਸਾਹਮਣਾ ਕਰਨ ਵਾਲਾ ਸਾਡਾ ਅੰਤਰ ਆਤਮੀ ਦਾ ਸਰੀਰ ਹੋਣਾ ਚਾਹੀਦਾ ਅਸੀਂ ਕਦੇ ਮਾਸਾ ਕਦੇ ਤੋਲਾ ਹੋ ਜਾਂਦੇ ਹਾਂ ਸਾਡੀ ਨੌਕਰੀ ਲੱਗ ਜਾਏ ਤਾਂ ਖੁਸ਼ ਨਾ ਲੱਗੇ ਤਾਂ ਦੁਖੀ ਕੁੜੀ ਮਿਲ ਜਾਏ ਤਾਂ ਖੁਸ਼ ਨਾ ਮਿਲੇ ਤਾਂ ਦੁਖੀ ਕੁਆਰੇ ਰਹਿ ਜਾਈਏ ਤਾਂ ਖੁਸ਼ ਮਿਲ ਜਾਏ ਤਾਂ ਦੁਖੀ ਇਹੀ ਹੁੰਦਾ ਨਾ ਜਦੋਂ ਵੀ ਅਸੀਂ ਇਸ ਤਰੀਕੇ ਨਾਲ ਰਹਿੰਦੇ ਹਾਂ ਨਾ ਆਪਣੇ ਸਾਰੇ ਜੀਵਨ ਵਿੱਚ ਤਾਂ ਅਪਸੈਟ ਰਹਿੰਦੇ ਹਾਂ ਸਾਡੇ ਘਰਾਂ ਵਿੱਚ ਤਾਂ ਵਿਆਹ ਸ਼ਾਦੀ ਵੇਲੇ ਅਸੀਂ ਉੱਚੇ ਨੀਵੇਂ ਹੋ ਜਾਂਦਾ ਸਾਡਾ ਬਾਡੀ ਬੈਲੈਂਸ ਨਹੀਂ ਰਹਿੰਦਾ ਨਹੀਂ ਮੈਂ ਸੁਣਿਆ ਕਿ ਇੱਕ ਮਾਤਾ ਕਹਿੰਦੀ ਹੈ ਮੈਂ ਤਾਂ ਆਪਣੇ ਪੁੱਤਰ ਦਾ ਵਿਆਹ ਕਰਾਉਣਾ ਸਦਰਾਂ ਨਾਲ ਵਿਆਹ ਕਰਾ ਰਹੀ ਹਾਂ ਇਤਨੀਆਂ ਅਰਦਾਸਾਂ ਕਰਕੇ ਪੁੱਤਰ ਲਿਆ ਇੱਕ ਹਫ਼ਤਾ ਘਰ ਬਾਹਰ ਢੋਲ ਵੱਜਦਾ ਰਿਹਾ ਵਿਆਹ ਤੋਂ ਪਹਿਲਾਂ ਅਤੇ ਵਿਆਹ 3 ਮਹੀਨੇ ਵੀ ਨਹੀਂ ਨਿਭਿਆ ਅਤੇ ਤਲਾਕ ਹੋ ਗਿਆ ਅਫਸੋਸ ਦੀ ਗੱਲ ਹੈ ਮੈਂ ਉਹਨਾਂ ਨੂੰ ਟੌਂਟ ਨਹੀਂ ਕਰ ਰਿਹਾ ਪਰ ਮੈਂ ਸੋਚ ਰਿਹਾ ਇੱਕ ਹਫ਼ਤਾ ਢੋਲ ਵਜਾਉਣ ਦੀ ਬਜਾਏ ਮੁੰਡੇ ਕੁੜੀ ਨੂੰ ਜੇ ਉਹਨਾਂ ਦੇ ਅੰਤਰ ਆਤਮਾ ਸਾਫ਼ ਕਰਨ ਵਾਲਾ ਢੋਲ ਵਜਾਇਆ ਜਾਂਦਾ ਤਾਂ ਸ਼ਾਇਦ ਉਹਨਾਂ ਦਾ ਜੀਵਨ ਇਸ ਮੋੜ 'ਤੇ ਨਾ ਪਹੁੰਚਦਾ ਸੋ ਉਹਨਾਂ ਦੇ ਦੁੱਖ ਨਾਲ ਅਸੀਂ ਦੁਖੀ ਹਾਂ ਅਸੀਂ ਇਤਨੇ ਕੋਮਲ ਹੋਈਏ ਕਿ ਕਿਸੇ ਨੂੰ ਦਬਾ ਨਾ ਸਕੀਏ ਸਾਨੂੰ ਭੁਲੇਖਾ ਨਾ ਹੋਵੇ ਕੀੜੀ ਵਾਲਾ ਦੋ ਚੂਹੀ ਵਾਲਾ ਦੋ ਚੂਹੀ ਹੈ ਦੀਵਾਰ ਉੱਤੇ ਬੈਠੀਆਂ ਹੋਈਆਂ ਕੋਲੋਂ ਹਾਥੀ ਲੰਘ ਕੇ ਜਾ ਰਿਹਾ ਸੀ ਅਤੇ ਹਾਥੀ ਲੰਘ ਰਹੇ ਸੀ ਤਾਂ ਦੀਵਾਰ ਜਰਾ ਹਿੱਲ ਗਈ ਛੇਕ ਅੱਜ ਹੋ ਗਈ ਜਿਸ ਤਰ੍ਹਾਂ ਸਾਡੇ ਘਰੋਂ ਬਾਹਰੋਂ ਟਰੱਕ ਨਿਕਲੇ ਤਾਂ ਹਿੱਲ ਜਾਂਦਾ ਨਾ ਮੰਜਾ ਉਹ ਬਿਲਕੁਲ ਦੀਵਾਰ ਦੇ ਕੋਲੋਂ ਹਾਥੀ ਜਾ ਰਿਹਾ ਸੀ ਅਤੇ ਦੀਵਾਰ ਹਿੱਲ ਗਈ ਤਾਂ ਇੱਕ ਚੂਹੀ ਢਹਿ ਪਈ ਹਾਥੀ ਉੱਤੇ ਤਾਂ ਦੂਜੀ ਕਹਿੰਦੀ ਦਬਾ ਕੇ ਮਾਰ ਲਏ ਸਾਨੂੰ ਕਿਸੇ ਨੂੰ ਦਬਾਉਣ ਦਾ ਭੁਲੇਖਾ ਨਾ ਹੋਵੇ ਐਸਾ ਸਰੀਰ ਬਣਾਈਏ ਕਿ ਵੀ ਸ਼ੁੱਡ ਨੋਟ ਵੀ ਕੈਨ ਨੋਟ ਡੋਮੀਨੇਟ ਐਨੀ ਬਾਡੀ ਔਰ ਭਾਰਤ ਵਿੱਚ ਇਸਤਰੀ ਨੂੰ ਦਬਾਇਆ ਜਾਂਦਾ ਸੀ ਤਾਂ ਇਸਤਰੀ ਪਤਨੀ ਨੂੰ ਵੀ ਨਾ ਦਬਾਈਏ ਲੇਕਿਨ ਅੱਜ ਕੱਲ੍ਹ ਪਤਨੀਆਂ ਪਤੀ ਨੂੰ ਦਬਾਉਣ ਲੱਗ ਪਈਆਂ इस करके पत्नी भी ना दबा सके, ऐसा समाज क्रिएट करिए साढ़े आने वाले जोड़े बच्चे ने इन्होंने वास्ते समाज चंगा बन जाएगा। नहीं तो किसी जगह मुंडे दबाते हैं तो अजकल कुड़िया दबा लग पे, इस करके ध्यान रखना ऐसा शरीर बनाइए। साड़ी बच्चों नाल बनती नहीं है, बच्चों की बुढ़िया नाल नहीं बनती, कोई भी बच्चे बच्चों नाल बैठन नू तैयार नहीं है, अते कोई भी बुढ़े बच्चों जदों कोल बैठे उन्होंने कर्ज फील करा। असी शरीर के सारे अंग तुहाडे नाल अज डिस्कस करांगे, ऐसा शरीर बनाओ कि तुहानू खुद लगे कि जे मैं नंगेज वाले अश्लील कपड़े पाँदा हाँ या पाँदी हाँ तो मैं चंगी नहीं लगती, बजाय इस दे के अपने शरीर की नुमाइश करके ग्लोबल वार्मिंग कर दी। असी सारी टैक्सटाइल कंपनियां बैंकरप्ट हो रही हैं क्योंकि लोगों के तन तो कपड़े कट गए हैं। सो टैक्सटाइल कंपनीज का भी कुछ सोचो, साढ़े समाज का भी कुछ सोचो। मैं एक सेंटेंस सुनिया सी, फस्ट इंप्रैशन इज द लास्ट इंप्रैशन, तो मैं सोचता खिड़िया मत्था खिड़िया चेहरा ये फस्ट इंप्रैशन है, तो जे इनू इंज बना लिया ना तुहाडा रिश्ता नहीं जे आना, कुआरे रह जाओगे, पर जे व्याहे गए तो घर में किसी नाल बनेगी नहीं। इस करके फस्ट इंप्रैशन इज द लास्ट इंप्रैशन, कि फस्ट इंप्रैशन रखो खिड़िया मत्था। यह जेडे रिंकल सानू पै जाते हैं ये भावें पै जाण, लेकिन जे ब्यूटी पार्लर जाते हो और ओवरनाइट सक्सैस वाली क्रीमा लगा के जे तुसी अपनी स्किन नू एजिंग तो बचा चाहते हो तुहानू मुबारक, पर चिंता फिक्र दीआं झूरियां तो बचो। यह सारा शरीर तां ही बनेगा जे असी मन की मैल दूर करांगे, वरना यह दंद ते साडे होणगे, पर फिर इन दंदा दे नाल असी शराब दियां बोतलां दियां टिबरियां खोलते रह जाएंगे, इन दंदा दे नाल असी किसे दी पत्त लाण वास्ते उन्हां दे कपड़े पाड़ते रह जावांगे। इस करके दंद ऐसे बनाओ कि हर दुख नू दाणियां वांगू चब सकण दे, एक करड़ा सार इस नू चब सकण। चाबी को हथौड़े ने पूछा, लोहा और फौलाद में तो मेरा बहुत ज्यादा माल है, मेरे पास लोहा फौलाद इतना सारा, और तेरे पास जरा सा लोहा है चाबी, पर मैं ताले को इतना मारता हूं और ताला खुलता नहीं है, तू छोटी सी चाबी कैसे खोल देती है? तो चाबी कहती है, तू अहंकार की चोट मारता इतना बड़ा धोखे, पर मैं बड़ी निम्रता से ताले के अंदर हृदय तक जाती हूं और वहां कर जाकर बेनती करती हूं खुल जाओ, वो खुल जाता। सो असी ना अपनी गर्दन झुकण वाली बनाइए, थां थां ते बोगस झुकण वाली ना बनाइए, पर नम्रता नाल झुकण वाली हृदय गरीबी वाली बनाइए। बारले हार पाने ने कि नहीं पाने ने, पर जिहड़ा हर हार है ना हिरदे विच पाना है, ये चंगे गुणा का हार सीखिए। सुराईदार गर्दन कहते हैं, दुनिया बड़ी फलानी कुड़ी दी तो बड़ी सुराईदार गर्दन है, बड़ी तारीफ चलती है सुराईदार गर्दन, साढ़े उच्चे आचरण की सुराईदार गर्दन होनी चाहिए है, भावें फिजिकली इतने देखने चटाई भी ना बन सकी है, लेकिन सुराईदार गर्दन उच्चे आचरण की होनी चाहिए है। लोग लिपस्टिक लाई रखते हैं पर रुस्से रहते, लाल नीली पीली काली लिपस्टिक ला के भी असं रुस्से रहने, अमीर जादे हो के भी असी रुस्से रहने, पर साडे होठ किसे नाल रुस्से सुक्के पन नू ना महसूस कर सकन, इस करके मिठास विच नमी परे गिल्ले होने चाहिए ने। इतना साडे चों ए शहद दी मक्खी दे छत्ते वाला रस टपकना चाहिए कि साडे होठ हमेशा मिठ बोलड़ा जी हर सज्जन स्वामी वांगू गिले ते मिठे रहन, ताकि सारी दुनिया के प्यार दियां कीड़ियां इत्थे चढ़दियां रहन। अज कहते हैं जी ब्लड किसी नूं ट्रांस करो ना, तो वह ट्रांसफर करन वेले कहते हैं ब्लड चंगा है कि नहीं चंगा, तो जिहड़ा बंदा माड़ा होवे ना जिहड़ी नूं पैड़ी निकले उहनूं कहते हैं इहदा ते खून ही खराब हो गया, इहदा ते खून सफेद हो गया, इहदा खून पानी हो गया, तो जदों ब्लड लैणा हुंदा ते कहते हैं चंगा ब्लड होना चाहिए, मते उहदे एड ना होवे, उहदे च कीटाणु ना होण, पर सानूं अंतर आत्मे दा जिहड़ा ब्लड तैयार करना है ना खून, उस खून दे विच साडे कोल किसी दे नाल मजहबी वितकरे दा कीटाणु ना होवे, कम्यूनल हेटरेड ना होवे, ते चंगे ख्यालां दा रिच खून होवे साडा। जदों सानूं धार्मिक भुलेखा पै जांदा कि मैं धार्मिक हाँ, मैं आस्तक हाँ, मैं नास्तक नाल नहीं बहना, पापी नाल नहीं बहना, फलाने भैड़े नाल नहीं बहना, सो कार्ड अछूत नाल नहीं बहना, किसी नूं असीं दलित कह दिंदे हां, किसी नूं असीं अछूत कह दिंदे, किसी नूं कोई नीवीं जात वाला कह दिंदे हां, पर जे असली मन साफ कर लिया ना तो पता की होएगा, एक ऐसी चमड़ी तैयार होएगी कि किसी दे नाल भी बैठ के भ्रिष्ट नहीं होएगी. सो वी हैव टू वर्क ऑन दैट. लोग सोचते हैं मैं किसी दे नाल झूठा खा लिया तो शायद मैं बर्बाद हो जाऊंगा. अंदरों जदों तू पक्का होएगा ना, तेनू कोई कुछ नहीं कर सकेगा. कहो पंडित सूचा कौन थाओ, जहां बैस हूं हर गुण गाओ. सच्चा ते सुचे से ना अखिए बैन जे पिंडा तो सुचे से ही नानका जिन मन वसिया सोए. जिदे मन अंदर सच आ जाता ना, उन्हू नाल कोई भी टच कर जाए, किसी दे नाल भी उन्हू बैठना पवे, उन्हू नहीं कोई पृष्ठ आ सकता. सो ऐसी चमड़ी क्रिएट करनी चाहिए है. रंग नू बड़ी तरजीह दी जाती है, फलाना बड़ा गोरा है पर किसी नू कहिंदा फलाना बड़ा काला है. और अंग्रेज दुनिया ने गोरे काले का इतना वितकरा पाया है जिदे कारण अफ्रीका और आयरलैंड और इधर उधर सब जगह दुनिया भर के झगड़े पे रहते हैं. पर साडा बाहरों रंग चमड़ी का जो मर्जी होवे, साडा मनुख शुद्धा कालिया बाहर चिट्टियां वाला मैला मन वाला काला मन नहीं होना चाहिए. बॉडी अखा का बड़ा ध्यान रखना पैंदा, इस करके अपनी अखा ना नम्रता वाली अखा रखो. हर पासे अदब दे नाल उठाण वाली जै तिर देखा तै तिर मौजूद वाली अखा बनाइए. हंकार वाली हेटरेड वाली सब अखा पछाणिया जांदियां ने, इस करके अपनी अखा का ध्यान रखिए. किसी नू वेख भी लिया ना तां वी माफ कर दिए. असी किसी गल की सच्चाई भी नहीं जानते होंगे तो असी एवें दूजे नू पंडते रहते हैं, उहदे नाल असी हारमोनी खराब कर लेंदे हाँ. जिदा देख भी लिया उसनू वेख के एडिट करन वालियां अखां प्राप्त करन दी कोशिश करिए, तां उह अखां प्राप्त होणगियां. नानक से अखणियां बयान जिन्हां ॾिसन दो मां पीरी वालियां. जदों असी ट्रेन च बैठदे सां ते इंजन दा जिहड़ा किणका आंदा सी, एक भी किणका बैठ जांदा सी ना, सानू कुछ भी नज़र नहीं सी आंदा. और उस किणके नू पंजाबी विच पता की कहिंदे ने, मैं उहदा लफ़ज़ ਤੁਹਾਡੇ ਨਾਲ ਸਾਂਝ ਕਰ ਰਿਹਾ. ਇੱਕ ਕਣ ਪੈ ਜਾਏ ਤਾਂ ਅੱਖ ਬੰਦ ਹੋ ਜਾਂਦੀ ਹੈ, ਕੁਛ ਨਜ਼ਰ ਨਹੀਂ ਆਉਂਦਾ ਜਦੋਂ ਅਸੀਂ ਸਫ਼ਰ 'ਚ ਬੈਠੇ ਹੁੰਦੇ ਸਾਂ. ਅੱਜ ਕੱਲ੍ਹ ਭਾਵੇਂ ਇਲੈਕਟ੍ਰਿਕ ਟ੍ਰੇਨਸ ਹੋ ਗਈਆਂ, ਲੇਕਿਨ ਫਿਰ ਵੀ ਜੇ ਸਾਡੀ ਅੱਖ ਅੰਦਰ ਇੱਕ ਕਣ ਪੈ ਜਾਏ. ਇਸ ਕਰਕੇ ਹੀ ਕਹਿੰਦੇ ਨੇ ਕਿ ਜਿਹੜੇ ਮੇਰੇ ਪਤੀ ਦੀ ਇੱਕ ਹੋਰ ਸਹੇਲੀ ਬਣ ਗਈ ਹੈ ਉਹਨੂੰ ਕਹਿੰਦੇ ਨੇ ਇੱਕ ਕਣ ਦੇ ਕੰਪੈਰੀਜ਼ਨ ਵਿੱਚ ਸੌ ਕਣ, ਜਿਸਨੂੰ ਹਿੰਦੀ 'ਚ ਸੌਤਨ ਕਹਿੰਦੇ ਨੇ ਨਾ, ਸੌ ਕਣ ਦੇ ਬਰਾਬਰ ਮੁਸੀਬਤ ਅੱਖ ਅੰਦਰ ਪੈ ਗਈ. ਤਾਂ ਅਸੀਂ ਆਪਣੀਆਂ ਅੱਖਾਂ ਦੇ ਅੰਦਰ ਐਸੀ ਇਤਨੀ ਕੋਸ਼ਿਸ਼ ਕਰੀਏ ਕਿ ਝੂਠ ਫਰੇਬ ਦਾ ਕਿਣਕਾ ਵੀ ਨਾ ਸਾਰ ਸਕੀਏ, ਉਸਨੂੰ ਅਸੀਂ ਸੌ ਕਣ ਸਮਝੀਏ. ਅਸੀਂ ਤਾਂ ਆਪਣੇ ਕੰਨ ਟਿਊਨ ਹੀ ਇੰਝ ਕੀਤੇ ਹੋਏ ਨੇ ਇਕੁਅਲਾਈਜ਼ਰ ਸਮੇਤ. ਅਸੀਂ ਆਪਣੇ ਕੰਨਾਂ ਦੀ ਰਿਸੈਪਸ਼ਨ ਇਤਨੀ ਗ੍ਰੇਟ ਬਣਾਈ ਹੋਈ ਹੈ ਕਿ ਨਿੰਦਾ ਕੋਈ ਕਰੋ ਸਹੀ, ਵੀ ਆਰ ਰੈਡੀ ਟੂ ਲਿਸਨ. ਪਰ ਸੱਚ ਦੀ ਗੱਲ ਸੁਣਨ ਵਾਸਤੇ ਉਹ ਵੀਰ ਜੀ ਹੁਣ ਭੋਗ ਪਾਉਣਾ, ਸਵੇਰੇ ਬੱਚਿਆਂ ਨੇ ਸਕੂਲ ਜਾਣਾ ਨਾ, ਅੱਛਾ ਹੁਣ ਕੰਮ 'ਤੇ ਜਾਣਾ ਨਾ. ਪਰ ਅੰਮ੍ਰਿਤ ਕੌੜਾ ਵਿਖਿਆ ਮਿੱਠੀ ਸਾਕਤ ਕੀ ਵਿਧ ਨੈਨੋ ਡਿੱਠੀ. ਇਹ ਦੇਖ ਰਹੇ ਹਾਂ ਕਿ ਇਸ ਮਨੁੱਖ ਨੂੰ ਸਾਕਤ ਨੂੰ ਚੰਗੀ ਚੀਜ਼ ਸੁਣਨ ਵਾਸਤੇ ਪਸੰਦ ਨਹੀਂ ਹੈ, ਤਰਕ ਅਤੇ ਗਾਰਬੇਜ ਸੁਣਨ ਵਾਸਤੇ ਇਹਦੇ ਕੰਨ ਸੁਰ ਰਹਿੰਦੇ ਨੇ. ਸੋ ਕੰਨ ਆਪਣੇ ਚੰਗੇ ਵਾਲੇ ਸੁਰ ਕਰਨੇ ਨੇ. ਨਿੰਦਾ ਸੁਣਨ ਅਤੇ ਸੰਤੋਖ ਸਬਰ ਦੇ ਕਾਂਟੇ ਜੇ ਅਸੀਂ ਪਾ ਲਵਾਂਗੇ ਨਾ, ਫਿਰ ਇਹ ਬਾਹਰਲੇ ਕਾਂਟੇ ਤੁਸੀਂ ਪਾਵੋ ਜਾਂ ਨਾ ਪਾਵੋ, ਮੈਂ ਕੋਈ ਮਨਾ ਕਰਨ ਦਾ ਹੱਕ ਨਹੀਂ ਰੱਖਦਾ. ਪਰ ਜੈ ਪ੍ਰਸਾਦ ਆ ਭੂਖਨ ਪੈਰੀ ਜੈ ਤੇ ਸਿਮਰਤ ਕਿਉਂ ਆਲਸ ਕੀਜੈ, ਫਿਰ ਐਸੇ ਵਾਲੇ ਕਾਂਟਿਆਂ ਦਾ ਸ਼ਿੰਗਾਰ ਕਰਾਂਗੇ. ਸਾਡੀ ਜੀਭ 'ਚੋਂ ਐਸਾ ਮਿੱਠਾ ਰਸ ਟਪਕਣਾ ਚਾਹੀਦਾ, ਭੈੜ ਦਾ ਕੁਝ ਬੋਲਾਂ ਦਾ ਨਹੀਂ. ਅਸੀਂ ਗਾਲਾਂ ਕੱਢਣ ਨੂੰ ਤਾਂ ਦੇਰ ਹੀ ਲਾਉਂਦੇ ਹੀ ਨਹੀਂ ਹਾਂ, ਪਰ ਗੁਰੂ ਪਾਤਸ਼ਾਹ ਕਹਿੰਦੇ ਨੈ ਬਿਲੰਗ ਧਰਮੰਗ ਬਿਲੰਗ ਪਾਪੰਗ, ਤੇ ਅਸੀਂ ਤਾਂ ਕਿਸੇ ਨੂੰ ਗਾਲ ਕੱਢਣ ਵਾਸਤੇ ਦੇਰ ਹੀ ਨਹੀਂ ਕਰਦੇ ਹਾਂ. ਵੈਨ ਐਵਰ ਵੀ ਟਾਕ ਟੂ ਐਨੀ ਬੋਡੀ, ਮੈਂ ਹੈਰਾਨ ਹੀ ਰਹਿ ਜਾਂਦਾ ਸੀ, ਇਤਨੇ ਮੈਨਰਲੈਸ ਜੀਵਨ ਜੀਂਦੇ ਹਾਂ ਕਿ ਦੋ ਬੰਦੇ ਗੱਲ ਕਰ ਲੈਣ ਉਹਦੀ ਗੱਲ ਵਿੱਚੋਂ ਹੀ ਕੱਟ ਲੈਂਦੇ ਹਾਂ, ਫੋਨ ਕਰ ਰਹੇ ਉਹਦੀ ਵਿੱਚੋਂ ਹੀ ਕੱਟ ਲੈਂਦੇ ਹਾਂ, ਕਦੀ ਕਿਸੇ ਦੀ ਸੁਣਦਾ ਹੀ ਨਹੀਂ ਆ. ਔਰ ਖਾਸ ਤੌਰ 'ਤੇ ਭਾਰਤ ਵਿੱਚ ਮਾਂ ਪਿਓ ਬੱਚੇ ਨੂੰ ਬੋਲਣ ਹੀ ਨਹੀਂ ਦਿੰਦੇ, ਬੱਚਾ ਅੱਛਾ ਨਾ ਚੁੱਪ ਕਰ. ਅਤੇ ਇਸ ਕਰਕੇ ਨਾ ਇਹਦਾ ਰਿਜ਼ਲਟ ਜੋ ਤੁਸੀਂ ਜਿਹਾ ਬੀਜੇ ਸੋ ਲੁਣੇ ਹੋ ਗਿਆ. ਹੁਣ ਅੱਜ ਬੱਚਾ ਕਹਿੰਦਾ ਓਕੇ ਨਾ ਮੰਮੀ, ਬਹੁਤ ਹੋ ਗਿਆ ਬਸ ਪਲੀਜ਼, ਅਤੇ ਬੱਚਾ ਵੀ ਸਾਡੀ ਨਹੀਂ ਸੁਣਦਾ. ਅਸੀਂ ਸਾਰੀ ਰਿਲੇਸ਼ਨਸ਼ਿਪ ਖਰਾਬ ਕਰ ਬੈਠੇ ਹਾਂ, ਕਾਰਨ ਹੈ ਮਨ ਮੈਲ ਹੈ. ਸੋ ਵੀ ਹੈਵ ਟੂ ਕ੍ਰੀਏਟ ਦਿਸ. ਪਤਾ ਨਹੀਂ ਲੋਕ ਆਪਣੀ ਇਹ ਜੀਭ ਦੇ ਨਾਲ ਕਿਸ ਤਰ੍ਹਾਂ ਇਤਨੇ ਭਾਰੇ ਭਾਰੇ ਗੱਲਾਂ ਕੱਢਣ ਦਾ ਭਾਰ ਸਹਾਰ ਲੈਂਦੇ ਨੇ. ਜੀਭ ਇਤਨੀ ਹਲਕੀ ਹੋਵੇ ਕਿ ਇੱਕ ਵੀ ਮਾੜਾ ਕੋਝਾ ਬੋਲ, ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ ਨੂੰ ਸਮਝਣ, ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋਏ, ਫਿੱਕਾ ਦਰਗਾ ਸੁੱਟੀਏ ਮੂੰਹ ਥੁੱਕਾ ਫਿੱਕੇ ਪਾਏ, ਫਿੱਕਾ ਮੂਰਖ ਆਖੀਏ ਪਾਣਾ ਲਏ ਸਜਾਏ, ਅੰਦਰੋਂ ਝੂਠੇ ਪੈਜ ਬਾਰ ਦੁਨੀਆ ਅੰਦਰ ਫੈਲ, 68 ਤੀਰਥ ਜੇ ਨਾਵੇਂ ਉਤਰੇ ਨਹੀਂ ਮੈਲ। ਇਸ ਕੁਝ ਬੋਲਾਂ ਵਾਲੇ ਫਿੱਕੇ ਬੋਲਾਂ ਦਾ ਜ਼ਰਾ ਜਿਹਾ ਵੀ ਜੀਭ ਉੱਤੇ ਕਿਣਕਾ ਨਾ ਅਸੀਂ ਸਹਾਰ ਸਕੀਏ। ਜੀਭ ਇਤਨੀ ਲਚੀਲੀ ਤੇ ਕੋਮਲ ਹੋਣੀ ਚਾਹੀਦੀ ਹੈ, ਪਰ ਇਤਨੀ ਕੁਝ ਬੋਲਾਂ ਵਾਲੀ ਜੀਭ ਨਹੀਂ ਹੋਣੀ ਚਾਹੀਦੀ ਕਿ ਮੈਂ ਸੁਣਿਆ ਸੀ ਕਿ ਜਦੋਂ ਦੰਦਾਂ ਨੂੰ ਜੀਭ ਕਹਿੰਦੀ ਹੈ, ਤੁਸੀਂ 32 ਦੰਦ ਇਤਨੇ ਸਖਤ ਹੋ, ਮੈਂ ਤੁਹਾਡੇ ਵਿਚਕਾਰ ਕਦੇ ਅੱਧੋ ਚੱਕ ਮਾਰ ਦਿੰਦੇ ਹੋ, ਕਦੇ ਮਾਰ ਦਿੰਦੇ ਹੋ, ਮੈਂ ਆਪਣੇ ਆਪ ਨੂੰ ਇਤਨਾ ਬਚਾ ਕੇ ਰੱਖਦੀ ਹਾਂ। ਅਤੇ ਦੰਦ ਕਹਿੰਦੇ ਨੇ ਅਸੀਂ ਹਾਂ ਤੇ ਬੜੇ ਸਖਤ, ਬੰਦਾ ਵੀ ਮਰ ਜਾਏ ਕਈ ਹਜ਼ਾਰ ਸਾਲਾਂ ਤੱਕ ਅਸੀਂ ਟੁੱਟਦੇ ਨਹੀਂ, ਖਰਾਬ ਨਹੀਂ ਹੁੰਦੇ ਹਾਂ, ਪਰ ਤੂੰ ਐਸੀ ਭੈੜੀ ਹੈ, ਜ਼ਰਾ ਜੀ ਤੂੰ ਚੱਲਦੀ ਹੈ, ਲੋਕ ਭੰਨ ਵੱਟਿਆਂ ਨਾਲ ਸਾਨੂੰ ਦਿੰਦੇ ਹਨ। ਸੋ ਬੀ ਕੇਅਰਫੁਲ ਅਬਾਊਟ ਯੂਅਰ ਜੀਬ, ਆਪਣੇ ਮੋਢੇ ਐਸੇ ਬਣਾਈਏ, ਆਪਣੇ ਫਰਜ਼ਾਂ ਨੂੰ ਪਛਾਣੀਏ, ਫਰਜ਼ਾਂ ਨੂੰ ਅੱਗੋਂ ਦੀ ਹੋ ਕੇ ਮਿਲੀਏ, ਫਰਜ਼ਾਂ ਤੋਂ ਅੱਖਾਂ ਨਾ ਨੋਟੀਏ। ਭੀੜ 'ਚ ਅਸੀਂ ਲੰਘ ਕੇ ਲੋਕਾਂ ਨੂੰ ਮੋਢੇ ਮਾਰ ਕੇ ਲੰਘਦੇ ਹਾਂ, ਆਪਣੇ ਮੋਢੇ ਨੂੰ ਬਚਾ ਕੇ ਲੰਘਣਾ ਸਿੱਖੀਏ, ਇਤਨੇ ਕੋਮਲ ਮੋਢੇ ਬਣਾਈਏ। ਇਹ ਸਾਰਾ ਕੁਛ ਸੁੰਦਰ ਸਰੀਰ ਰਾਮ ਰਤਨ ਤਾਂ ਪਾਈਏ, ਜੋ ਪਹਿਲੇ ਤਾਂ ਜੇ ਸਰੀਰ ਉਹ ਵਾਲਾ ਸਰੀਰ ਜਿਹੜਾ ਸਾਨੂੰ ਪ੍ਰਾਪਤ ਹੈ, ਉਸ ਤੋਂ ਇਲਾਵਾ ਮਾਨਸ ਜਨਮ ਦੁਲੰਭ ਵਾਲਾ ਸਰੀਰ ਅਸੀਂ ਪ੍ਰਾਪਤ ਕਰਨਾ ਹੈ, ਔਰ ਉਸਦੇ ਬਾਰੇ ਸਾਰੇ ਅੰਗ ਅਸੀਂ ਬਣਾ ਰਹੇ ਹਾਂ। ਐਸਾ ਨੱਕ ਬਣਾਈਏ ਕਿ ਕਿਸੇ ਦਾ ਅਵਗੁਣ ਫਰੋਲਣ ਵਾਲੀ ਬਦਬੂ ਸੁੰਘ ਨਾ ਸਕੀ। ਜਦੋਂ ਬੂਹਾਂ ਦੀ ਸੁੰਘ ਨਹੀਂ ਨਾ ਸਕਦੇ ਹਾਂ, ਪਰ ਅਸੀਂ ਆਪਣੇ ਬਾਰੇ ਸੋਚਦੇ ਹੀ ਨਹੀਂ ਹਾਂ, ਔਰ ਸਾਰੀ ਇਹ ਵਾਲੀ ਬਦਬੂ ਸੁੰਘੀ ਜਾ ਰਹੇ ਹਾਂ। ਮੈਨੂੰ ਯਾਦ ਹੈ ਇੱਕ ਜਦੋਂ ਕਦੀ ਬੈਠੀ ਹੋਈ ਹੈ ਨਾ, ਇੱਥੇ ਇੰਝ ਨਹੀਂ ਹੈ, ਸ਼ਾਇਦ ਹੁਣ ਹੋ ਗਿਆ ਹੋਵੇ, ਪਰ ਅਮੈਰੀਕਾ ਵਿੱਚ ਕੋਈ ਡਕਾਰ ਮਾਰਦੇ, ਬੱਚਾ ਰੁਸ ਜਾਂਦਾ, ਕਮਰੇ ਤੋਂ ਬਾਹਰ ਚਲਾ ਜਾਂਦਾ। ਕੋਈ ਗਰਮ ਆਵਾਜ਼ ਛੋੜੇ, ਬੱਚਾ ਕਮਰੇ ਤੋਂ ਬਾਹਰ ਚਲਾ ਜਾਂਦਾ। ਕੋਈ ਨਿੱਛ ਮਾਰੇ ਤਾਂ ਬੱਚਾ। ਸੋ ਇਸ ਤਰੀਕੇ ਨਾਲ ਨਾ ਬੱਚੇ ਆਪਸ 'ਚ ਕਰਦੇ ਨੇ, ਤਾਂ ਵਾਈਲ ਯੂ ਆਰ ਟਾਕਿੰਗ ਅਬਾਊਟ ਦਾ ਕਹਿੰਦੇ, ਡੋਂਟ ਯੂ ਸੀ ਆਰ ਮੀਟਿੰਗ, ਤਾਂ ਮੈਨੂੰ ਦੋ ਮੱਖੀਆਂ ਦੀ ਗੱਲ ਯਾਦ ਆ ਕਿ ਦੋ ਮੱਖੀਆਂ ਵਿਸ਼ਟਾ 'ਤੇ ਬੈਠੀਆਂ, ਵਿਸ਼ਟਾ ਖਾ ਰਹੀਆਂ ਸੀ, ਔਰ ਉਹਨਾਂ 'ਚੋਂ ਇੱਕ ਮੱਖੀ ਨੇ ਗਰਮ ਆਵਾਜ਼ ਛੋੜ ਦਿੱਤੀ, ਤਾਂ ਦੂਜੀ ਮੱਖੀ ਕਹਿੰਦੀ, ਡੋਂਟ ਯੂ ਸੀ ਆਰ ਮੀਟਿੰਗ। ਨਾਓ ਦਿਸ ਮੀਨਸ ਈਟਿੰਗ ਕੀ ਕਰ ਰਹੀਆਂ, ਖਾ ਤਾਂ ਤੂੰ ਛਿੱਟ ਹੀ ਰਹੀ ਹੈ। ਤਾਂ ਅਸੀਂ ਇਹ ਜਿਹੜੇ ਮੰਦੇ ਅਵਗੁਣ ਫਰੋੜਨ ਵਾਲੀ ਗੰਦਗੀ ਦੂਜਿਆਂ ਦੀ ਬਦਬੂ ਸੁੰਘਦੇ ਰਹਿੰਦੇ ਹਾਂ। ਬੀ ਕੇਅਰਫੁਲ ਅਬਾਊਟ ਦੈਟ, ਵੀ ਆਰ ਈਟਿੰਗ ਸ਼ਿਟ, ਵੀ ਆਰ ਸਮੈਲਿੰਗ ਸ਼ਿਟ, ਵੀ ਆਰ ਇਨਹੇਲਿੰਗ ਸ਼ਿਟ। ਨੱਤ ਪਾਈ ਜਾਂਦੀ ਹੈ, ਨੱਤ ਪਕੜ ਕੇ ਕਿਸੇ ਦੀ ਕਿੱਥੇ ਵੀ ਲਿਜਾਈ ਜਾ ਸਕਦੀ ਹੈ, ਤਾਂ ਫਿਰ ਅਸੀਂ ਰੱਬੀ ਰਜ਼ਾ 'ਚ ਰਹਿਣ ਵਾਲੀ ਨੱਤ ਪਾਈਏ। ਅਸੀਂ ਹਰ ਕਿਸੇ ਨੂੰ ਆਪਣੀ ਗਲਵਕੜੀ 'ਚ ਲੈਣ ਵਾਸਤੇ ਤੰਗਦੇ ਰਹੀਏ, ਐਸੀ ਚੌੜੀ ਛਾਤੀ ਬਣਾਉਣੀ ਚਾਹੀਦੀ ਹੈ। ਇਹ ਨਹੀਂ ਕਿ ਛਾਤੀ ਹੋਵੇ ਇੰਨੀ ਵੱਡੀ, ਪਰ ਅਸੀਂ ਕਿਸੇ ਨੂੰ ਵੀ ਆਪਣੀ ਗਲਵਕੜੀ 'ਚ ਲੈਣ ਵਾਸਤੇ ਤਿਆਰ ਹੀ ਨਾ ਹੋਈਏ, ਹਰ ਕਿਸੇ ਨੂੰ ਪਿਆਰ ਕਰ ਸਕਣ ਦੀ ਤਾਂਘ। ਇੱਥੋਂ ਲਾਲੀ ਲਗਾਓ ਜਾਂ ਨਾ, ਸਿੰਦੂਰ ਲਗਾਓ ਜਾਂ ਨਾ, ਪਰ ਇਹ ਸੱਚ ਅਤੇ ਪੈਰਾਂ 'ਚ ਦੇਣ ਦੇ ਨਾਲ ਭਖਦੀਆਂ ਹੋਣ, ਦੇਖਣ 'ਚ ਭਾਵੇਂ ਪੀਲੀਆਂ ਲੱਗਣ, ਪਰ ਅੰਦਰੋਂ ਇਹ ਮਾਣ ਹੋਵੇ ਕਿ ਮੈਂ ਸੱਚ ਅਤੇ ਪੈਰਾਂ ਦਿੰਦਾ, ਮੇਰੀਆਂ ਗੱਲਾਂ ਭਖਦੀਆਂ ਪਈਆਂ। ਇੱਥੇ ਭਾਵੇਂ ਤੁਸੀਂ ਫਰੈਗਰੈਂਸ ਛਿੜਕੋ ਜਾਂ ਨਾ, ਲੇਕਿਨ ਇੱਥੋਂ ਪਿਆਰ ਹਮਦਰਦੀ ਦੀ ਸੱਚ ਦੀ ਖੁਸ਼ਬੂ ਆਉਣੀ ਚਾਹੀਦੀ। ਪਾਸ ਪਾਸ ਤੁਸੀਂ ਖਾਓ ਜਾਂ ਨਾ, ਕਲੋਜ਼ ਅਪ ਪੇਸਟ ਕਰੋ ਜਾਂ ਨਾ, ਪਰ ਪਿਆਰ ਦੀ ਖੁਸ਼ਬੂ ਆਉਣੀ ਚਾਹੀਦੀ ਹੈ ਮੂੰਹ 'ਚੋਂ। ਜਿਸ ਤਰ੍ਹਾਂ ਸਾਨੂੰ ਸਮਝ ਆਉਂਦਾ ਜਾ ਰਿਹਾ, ਇਹ ਨੇਤਰੋ ਮੇਰੇ ਹਰ ਤੂੰ ਮੈਂ ਜੋਤ ਤਰੀ, ਇਹ ਸਰੀਰ ਆ ਮੇਰਾ ਇਸ ਜਗ ਮੈਂ ਆ ਕੇ ਕਿਆ ਦੁਤਕਰਮ ਕਮਾਇਆ, ਇਹ ਸ਼ਰਵਣੋ ਮੇਰੇ ਸੱਚ ਸੁਣਨ ਨੂੰ ਪਠਾਏ। ਇਸ ਤਰੀਕੇ ਨੇ ਨੌ ਦੁਆਰੇ ਪ੍ਰਗਟ ਕੀ ਦੱਸਾਂ, ਇਹ ਸਾਰੇ ਜਿਤਨੀਆਂ ਚੀਜ਼ਾਂ ਅਸੀਂ ਪੜ੍ਹਦੇ ਹਾਂ ਨਾ, ਇਹ ਉਹਨਾਂ ਦੇ ਨਾਲ ਜੋ ਸਾਹਮਣੇ ਆਇਆ, ਐਂਡ ਆਈ ਟ੍ਰਾਈਡ ਟੂ ਰਾਈਟ ਡਾਊਨ ਇਨ ਲੇਮੈਨ ਲੈਂਗੁਏਜ। ਹਰ ਉਮਰ ਵਾਲਾ, ਹਰ ਧਰਮ ਵਾਲਾ, ਹਰ ਮਜ਼ਹਬ ਵਾਲਾ, ਔਰ ਆਸਤਕ ਨਾਸਤਿਕ, ਅਮੀਰ ਗਰੀਬ, ਹਰ ਇਨਸਾਨ ਇਸ ਨੂੰ ਸਮਝ ਕੇ ਆਪਣਾ ਸਰੀਰ ਸੁੰਦਰ ਬਣਾ ਸਕਦਾ ਹੈ। ਦੁਨੀਆ ਵਿੱਚ ਬਾਹਰਲੇ ਸਰੀਰ ਬਣਾਉਣ ਦੇ ਕਲੀਨਿਕਸ ਨੇ, ਬਾਹਰਲੇ ਸਰੀਰ ਬਣਾਉਣ ਦੇ ਪਾਰਲਰ ਨੇ, ਪਰ ਲਿਵਿੰਗ ਟ੍ਰੇਜਰ ਅੰਦਰ ਦਾ ਸਰੀਰ ਬਣਾਉਣ ਦਾ ਕਲੀਨਿਕ ਅਤੇ ਪਾਰਲਰ ਖੋਲ੍ਹ ਲਿਆ ਗਿਆ। ਇੱਕ ਰਾਈਟਰ ਲਿਖਦਾ ਕਿ ਤੁਸੀਂ ਸਾਰੀ ਦੁਨੀਆ ਨੂੰ ਮੂਰਖ ਬਣਾ ਸਕਦੇ ਹੋ, ਜਿਹੜਾ ਕਹਿੰਦੇ ਨਾ, ਸੋ ਸੋਨਾਰ ਕੀ ਇੱਕ ਲੁਹਾਰ ਕੀ, ਪਰ ਅੱਜ ਦੁਨੀਆ ਇਤਨੀ ਚੰਟ ਅਤੇ ਚਲਾਕ ਹੋ ਗਈ ਹੈ, ਮਰਨ ਤੱਕ ਆਪਣੇ ਅਵਗੁਣਾਂ ਨੂੰ ਛੁਪਾ ਕੇ ਰੱਖ ਸਕਦੀ ਹੈ। ਜ਼ਰੂਰੀ ਨਹੀਂ ਹੈ ਕਿਸੇ ਦੇ ਸਾਰੇ ਪੜਦੇ ਫਾਸ਼ ਹੋਣ, ਪਰ ਉਹ ਰਾਈਟਰ ਲਿਖਦਾ, ਯੂ ਕੈਨ ਮੇਕ ਦਿਸ ਪਬਲਿਕ ਫੂਲ, ਯੂ ਕੈਨ ਮੇਕ ਦਿਸ ਹੋਲ ਵਰਲਡ ਫੂਲ, ਬਟ ਯੂ ਕੈਨ ਨਾਟ ਮੇਕ ਫੂਲ ਟੂ ਦਾ ਪਰਸਨ ਹੂ ਇਜ਼ ਸਟੈਂਡਿੰਗ ਬਿਹਾਈਂਡ ਦਾ ਮਿਰਰ। ਸਭ ਤੋਂ ਵੱਡੀ ਸਜ਼ਾ ਹੈ ਆਪਣੀਆਂ ਨਜ਼ਰਾਂ ਤੋਂ ਡਿੱਗ ਪੈਣਾ, ਅਤੇ ਜੋ ਅਸੀਂ ਕਰਤੂਤ ਕਰਦੇ ਹਾਂ ਉਹਦਾ ਸਾਨੂੰ ਪਤਾ ਹੁੰਦਾ, ਇਸ ਕਰਕੇ ਅੰਤਰ ਆਤਮੇ ਵਿੱਚ ਅਸੀਂ ਗਿਲਟੀ ਫੀਲ ਕਰ ਰਹੇ ਹੁੰਦੇ ਹਾਂ, इस करके ऐसे शर्मनाक काम कदी ना करिए, ऐसा काम मूले ना कीचे जित अंत पछुताइए, कर अवगुण पछुतावना वाले गिल्टी फील कराण वाले काम ना करिए, ताकि शीशे सामने जदों खड़े होइए तो सानू शर्मिंदगी महसूस ना होवे। जितने अवगुणा ने उन्होंने फटाफट करके वॉमिट कर दो, ऐसा हाजमा तैयार करो कि कोई अवगुण नू पचा ही ना सके। साडे जिहड़े नक दे वाल ने ना अंदर तक जिहड़े लंग्स च गए होए ने, यह सारे इंज इंज बने हुए ने, तो साडे जदों असीं कुछ खांदे जिस तरह तरबूज या कोई चीज़ और साडे उहदे विच चली जाती है, या नक दे वालां दे कारण जिहड़ी कोई चीज़ उहनां चों लंघण वेले हुंदी है, तो सारे वाल इंज इंज सानूं इंज इंज हो जांदा ना, वो वाल इंज हुंदे ने कुदरत वल्लों, वो गंदगी नूं या किसी भी फॉरन आइटम नूं शरीर तों बाहर दी चीज़ नूं एक्सैप्ट नहीं करदे ने, इस करके सानूं खंघ आ जाती है। साडा पेट का आजमा भी ऐसा बनाइए कि कोई अवगुण असी पचा ना सकीए, छेती नाल उल्टी कर दीए, पर हाजमा इतना ताकतवर हो कि गुण ढेर ढेर अवगुण छोट गुणा को तावो वाला असी पचा सकीए। पै के चरण कर भाव के बनाइए, असी अपने हाथ दूजिया के विगाड़ वास्ते टूं बनाते रहते हैं, इन्हों हाथों के नाल लोगों का गर्दन कोटते रहते हैं, इन्हों हाथों के नाल दुनिया का विगाड़ करन वास्ते डिस्ट्रक्टिव काम करते रहते हैं। जे हाथ प्यार दे बन जाणगे ना, फिर कोई भी सो कार्ड अतवादी किसी भी बेकसूरे नूं मारेगा नहीं, फिर कोई भी वर्ल्ड ट्रेड सेंटर डिगणगे नहीं। जदों उसारू हाथ असी बना लेंगे ना, एक दूजे नाल प्यार करन लग पवांगे। मैं सुनिया है कि ये प्यार दे हाथ एक जगह बनाए गए, तो पर हाथ इन्ना लंबा लंबा हो गया, वो मनुख अपना हाथ अपने मूँह वाल पा ही नहीं सी सकता, तो उन्होंने की किया, उन्होंने उन्होंने कहा चल तू सामने बैठ जा, मैं तैनू खवा दिंदा, तू मेरे हथों मैं तेरे हथों, एक दूजे नूं खवाण लग पे प्यार दे नाल। ऐसे प्यार वाले हाथ बनाइए, पर किसी का बुरा न कर सकण वाले। यू डोंट रिक्वायर सच लोंग हैंड्स, इसके बहुत लंबे हाथ हैं मालूम, पर जितने मर्जी लंबे होए पर किसी का बुरा करने वाले ना होए, काश इतने छोटे हो जाए हाथ। एक्सटेंड योर हैंड्स, गॉड गिव्स मी लव सो दैट I should learn and practice how to extend love towards others. असी तो जिहड़ा डिगदा उन्हूं देख के हसदे हाँ, पर जिहड़ा डिगदा उन्हूं सहारा देने वाले हाथ क्रिएट करो प्लीज़। ये सारी दुनिया तुम्हारी हमारी है, अगर लोग गिरते रहेंगे तो फिर हम भी गिर जाएंगे, क्योंकि वो हमको भी साथ में गिरा लेंगे, वो हमको भी साथ में खींच लेंगे। इस करके असी एक दूजे तो जिहड़े डरे हुए हैं, एक दूजे वास्ते इस तरह खेत में डराना बनिया होंदा ना, वो वाले डराने ना बन जी, एक दूजे नूं डराइए ना, प्यार करिए। उंगल इतनी नचीली होवे कि किसी वाल उंगल करन वेले झुक जाए, ये डिग पवे, ये खड़ी ना हो सके साड़ी उंगल, लेकिन उंगल इतनी लचीली जरूर होवे कि अपने अवगुणा वाल घूम सके। लोकी नाखून जड़े ने इन्हां दे नाल लोकां दे जख्म कुरेदे रहिंदे ने, असी किसी का भी कोई सीक्रेट ना कुरेदीए, किसी नूं शर्मिंदा करन दी साडे नखूना विच हिम्मत ना होवे, ऐसे सुंदर नखून बनाइए। लोकी दूजिया का पर्दाफाश करते रहते हैं, दूजिया की पत्त लाते रहते हैं, ऐसे नखूना का कुछ फायदा नहीं है। नखून ऐसे होण के दूजिया के भेत फोलण वाली सीक्रेट फोलण वाली इन्हां च मैल ना होवे। क्रिएट दैट काइंड ऑफ नखून, दूजियां नूं चुबाण वाले दूजियां दी पत्त लाण वाले नखून नहीं चाहिए ने। अंगूठा बनाना, ऐसा सुंदर अंगूठे की छाप बनाइए कि दुनिया के हिरदे विच इस अंगूठे की छाप लग जाए। तुसी एक प्रॉपर्टी के कागज़ विच अंगूठे लाते फिरते हो, इस सारी धरती के हिरदियां ते छाप लाई जा सकती है। सबको मीत हम आपन की ना, हम सबना के साजन, ये रब जी दे नाल मिलाप की अवस्था है। लोकां दे हिरदियां विच छाप लगाओ प्यार दी। अपने कदम तुसी माड़े काम वास्ते बिल्कुल फुर्तीले ना बनाओ, बिल्कुल उस पासों सुस्त हो जाओ। धर्म कमाउण वास्ते और सत्संग विच जाण वास्ते कदमां विच हिम्मत होवे, फुर्ती होवे, उन अंदर प्रियोरिटी वैल्यू दी उहदी सूझ होवे। सानू कोई भी ऐसा रिश्वत वाला, झूठ वाला, पखंड वाला, किसी का विगाड़ कर सकण वाला कोई भी तूफान आए ना, सानू साड़ियां टंगा तो डुला ना सके। ऐसिया माइटी माइटी सख्त टंगा बनानिया ने। लास्ट विच मैं रखिया लोकी ठुड्डा मारते ने, तो मैं वर्ड ठुड्डा भी बनाया कि ठुड्डा कैसा होवे, खुंडा कर लेंदे ने, जिस तरह चाकू खुंडा हो जाए, कुछ नहीं कट सकता ना, अपना ठुंडा ना इस तरह खुंडा कर लीए। ताकि किसी नूं मार ना सकी, किसी दी पत ना ला सकी, किसी नूं ठिठ ना कर सकी है। अपना ठुड्डा इतना सख्त बनाइए कि दम इना सोची हाय लोग की कहणगे, बिरादरी की कहेगी, इना चीजा तो अपने आप नूं, क्योंकि यह जिहड़ा पल भर दा कीता होया साडा कारनामा है ना, रीत रिवाज दा, दिखावे दा, शो ऑफ दा, यह सानू सारी उम्र इहदा बोझ चुकना पैंदा है। मैनू याद है एक बारी कीड़ी और हाथी की आपस में प्रेम प्यार हो गया, पर प्रेम प्यार विच दोवां ने लव मैरिज करा ली, कीड़ी ते हाथी, पर लव मैरिज दे नैक्सट डे हाथी मर गया। कीड़ी कहिंदी ओ माई गॉड, एक रात वास्ते विआह करा के सुहागन की मैं होई हां, सारी उम्र तेरी कबर की मिट्टी भरन ही लग जाएगी, इन्ना वड्डा है तू। सो सारी उम्र लग जाती है, एक बारी गलत राह टुर जाने, इस करके रीत रिवाज शो ऑफ नूं ठुड्डा मार सकीए। बरादरी दे विच इस्त्री नूं या दाज नूं या किसी भी जुलम नूं या रीत रिवाज नूं, बोगस पाखंड कर्म कांड नूं ठुकरा सकीए, ऐसा सख्त ठुड्डा बनाना है। रगां विच खून केड़ा होवे, सांझी वालता ते मेहरबानी दा साडियां रगां विच खून होवे, ते साडा कद उच्चा होवे ते भावें निक्का होवे, पर आत्मक तौर पर उच्चिया चढ़न की साडे अंदर ख्वाहिश होवे, आत्मक तौर पर आचरण उच्चा बनाइए, साडा कद उच्चा होवे या ठिगना, पर इखलाक, ईमानदारी, चुस्ती, उद्दम अते विवेक बुद्धि नाल साडा कद असमाना नूं छूंदा होवे, इन्ना उच्चा असी कद अपना बनाना है। जदों असी इनर हैल्थ भी प्राप्त कर लांगे, बाहरली हैल्थ जिहड़ी असी जो कुछ भी योगा प्राणायाम नाल ठीक करना चाहते और डाइटिंग करके ठीक करना चाहते हाँ, साड़ी बॉडी बाहरली ठीक होएगी, बशर्ते कि जे मन मैले सब कुछ मैला तां धोते मन अच्छा ना होए, उत्ते काम करके मन नूं साफ कर लईए, तां फिर साडा हमेशा वास्ते मन आपे बन जाएगा। सेव कीती संतोखी जिनी सचो सच ते आया, फिर की हो जाएगा, ओनी मंदे पैर ना रखियो, कर सुकृत धर्म कमाया, ओनी दुनिया तोड़े बंधना, अन्न पानी थोड़ा खाया, फिर की हो जाएगा, तू बख्शीशी अगला, नित देवै चढ़ा सवाया, वडियाई वड्डा पाया। इस तरह राब जी दे नाल असी एक मिकता प्राप्त कर सकते हैं। अज दे सारे सैमीनार दे नाल असी अपने शरीर दे अंग घड़न बारे, अंतर आत्मे दी हैल्थ प्राप्त करन बारे, ओदी रिलेशनशिप विद बाहर, जे अंतर आत्मा ठीक नहीं कीता ते बाहर दी हैल्थ यूजलैस हो जाएगी, बेकार हो जाएगी। इस करके अज दे सैमीनार तो असी यह सुनिया लिया कि सानू अपना मन साफ करना है और अंदर दा एक तन घड़ना है। Thank you.